And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਅਵੇ ਸੈਗਮੈਂਟ 'ਚ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਤੁਸੀਂ ਦੇਖੋ, ਇੱਕ ਗੱਲ ਵਾਸਤੇ ਸਾਨੂੰ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਖਰਚੇ ਬਹੁਤ ਜ਼ਿਆਦਾ ਹੋ ਰਹੇ ਨੇ, ਡਾਢੇ ਖਰਚੇ ਹੋ ਰਹੇ ਨੇ, ਫਿਰ ਉਹ ਸਿਰ ਜੋੜ ਕੇ ਬੈਠਦੇ ਨੇ ਕਿ ਖਰਚਿਆਂ ਨੂੰ ਘਟਾਉਣ ਲਈ ਕੋਈ ਕੰਮ ਕੀਤਾ ਜਾਵੇ। ਅੱਛਾ, ਉਹ ਸਿਰ ਜੋੜ ਕੇ ਉਹਨਾਂ ਨੂੰ ਆਪ ਨਹੀਂ ਇਸ ਗੱਲ ਦੀ ਆਮਦ ਹੋਈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ, ਇਫ ਨਾਟ ਮੋਰ, ਐਟਲੀਸਟ ਪਿਛਲੇ ਡੇਢ ਦੋ ਸਾਲ ਦੇ ਵਿੱਚ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦਾ ਜਿਹੜੇ ਮਣਾ ਮੂਹੀ ਖਰਚੇ ਨੇ, ਜਿਹਦੇ ਕਰਕੇ ਉਹ ਵੇਸਟ ਵਾਟਰ ਟਰੀਟਮੈਂਟ ਪਲਾਂਟ, ਉਹ 750 million dollars ਵਾਲਾ, ਉਹ ਲਗਭਗ 4 billion ਦੇ ਨੇੜੇ ਜਾ ਪਹੁੰਚਿਆ। ਤਕਰੀਬਨ 5.5 ਗੁਣਾ ਉਹਦਾ ਬਜਟ ਵੱਧ ਗਿਆ। ਵੀ ਇਹ ਖਰਚੇ ਇੰਨੇ ਵਧੇ ਕਿਉਂ ਪਏ ਨੇ? ਫਿਰ ਉਸ ਤੋਂ ਬਾਅਦ ਜਦੋਂ ਪਿਛਲੇ ਦਿਨਾਂ 'ਚ ਇਹ ਵੀ ਗੱਲ ਸਾਹਮਣੇ ਆਈ ਵੀ ਕੁਝ ਮੇਅਰਸ ਦੀ ਜਿਹੜੀ ਸੈਲਰੀ ਆ, ਜਿਹੜੀ ਉਹ ਪੂਰੀ ਕੰਪਨਸੇਸ਼ਨ ਉਹਨਾਂ ਦੀ ਬਣਦੀ ਆ, ਵੀ ਉਹ ਹੁਣ ਕਿੰਨੀ ਜ਼ਿਆਦਾ ਕੰਪਨਸੇਸ਼ਨ। ਮੀਟਿੰਗ ਕੀਤੀ ਭਾਈ ਉਹਨਾਂ ਨੇ ਕੱਲ੍ਹ, ਮੀਟਿੰਗ ਦੇ ਵਿੱਚ ਮਤਾ ਤਾਂ ਕੋਈ ਨਹੀਂ ਪਾਸ ਹੋਇਆ ਅਜੇ, ਮੀਟਿੰਗ ਇੱਕ ਹੋਰ ਕਰਨੀ ਪੈਣੀ ਆ, ਪਰ ਖਰਚਿਆਂ ਨੂੰ ਘਟਾਉਣ ਵਾਸਤੇ ਕੀਤੀ ਮੀਟਿੰਗ ਦੇ ਉੱਪਰ $20,826 ਖਰਚਾ ਹੋਰ ਹੋ ਗਿਆ।
ਯਾ ਚੱਕਰ ਇਹ ਹੈ ਕਿ
ਇੱਕ ਮੀਟਿੰਗ ਜਿਹੜੀ ਕੱਲ੍ਹ ਹੋਈ ਮਹਿਜ ਕੁਝ ਘੰਟਿਆਂ ਵਾਸਤੇ,
ਸੋ ਮੈਟਰੋ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ 39 ਡਾਇਰੈਕਟਰ ਨੇ, ਜਿਹੜੇ ਮੇਅਰ ਤੇ ਕਾਉਂਸਲਰਸ ਹੀ ਨੇ, ਉਹ ਸਾਰੇ ਜਣੇ ਕੱਲ੍ਹ ਇਕੱਠੇ ਹੋਏ ਹੋਏ ਸੀ। ਉਹਨਾਂ ਨੂੰ ਮੀਟਿੰਗ ਅਟੈਂਡ ਕਰਨ ਦੇ, ਜਿਹੜੀ ਕੋਈ ਮੀਟਿੰਗ 4 ਘੰਟੇ ਤੋਂ ਛੋਟੀ ਹੋਵੇ
ਜੀ,
ਉਹ ਮੀਟਿੰਗ ਅਟੈਂਡ ਕਰਨ ਲਈ $534 ਦਾ ਸਟਾਈਪੈਂਡ ਮਿਲਦਾ। ਹੁਣ ਜੇ ਤੁਸੀਂ 534 ਨੂੰ 39 ਨਾਲ ਜ਼ਰਬ ਕਰ ਲਓ ਤੇ ਇਹ ਨੰਬਰ ਆਉਂਦਾ 20,826। ਤੇ ਇਹ ਤਾਂ ਚਲੋ ਤੁਸੀਂ ਸ਼ੁਕਰ ਕਰੋ ਵਿਜੇ ਜੀ ਕਿ ਇਹਨਾਂ ਨੇ ਮੀਟਿੰਗ 4 ਘੰਟੇ ਤੋਂ ਛੋਟੀ ਕੀਤੀ,
ਕਿਉਂਕਿ
ਜੇ ਮੀਟਿੰਗ ਇਹ 4 ਘੰਟੇ ਤੋਂ ਲੰਬੀ ਜਾਂਦੀ, ਚਾਹੇ 5 ਘੰਟੇ ਦੀ ਹੁੰਦੀ, 4.5 ਘੰਟੇ ਦੀ ਵੀ ਹੁੰਦੀ, ਤੇ ਇਹ ਜਿਹੜਾ ਫਿਰ 534 ਹੈ, ਇਹ 1,068 ਬਣ ਜਾਣਾ ਸੀ। ਇਹਨੂੰ 2 ਨਾਲ ਜ਼ਰਬ ਕਰਨਾ ਪੈਣਾ ਸੀ। ਜਿਹੜਾ ਨੰਬਰ ਹੁਣ 20,826 ਹੈ, ਇਹ ਫਿਰ ਹੋ ਜਾਣਾ ਸੀ
42,000।
ਹਾਂ ਨਹੀਂ, 40,000, ਹਾਂ ਯੂ ਰਾਈਟ, ਯਾ ਕਲੋਜ਼ ਟੂ
40,600,
ਕਲੋਜ਼ ਟੂ 42,000। ਸੋ ਇਹ ਨੰਬਰ ਸਿੱਧਾ ਹੋ ਜਾਣਾ ਸੀ ਦੁੱਗਣਾ, ਪਰ ਬਚਾ ਹੋ ਗਿਆ। ਦੇਖੋ ਕਿੰਨੇ ਪੈਸੇ ਬਚਾ ਲਏ ਆਪਾਂ। ਹੁਣ ਇਹ ਮੀਟਿੰਗ ਜਿਹੜੀ ਹੋਈ, ਇਹਦਾ ਏਜੰਡਾ ਸੀ ਕੋਸਟ ਸੇਵਿੰਗਸ, ਖਰਚੇ ਅਸੀਂ ਕਿਵੇਂ ਬਚਾ ਸਕਦੇ ਹਾਂ। ਤੇ ਮੈਨੂੰ ਤਾਂ ਜਿਹੜੀ ਉਹੀ ਫਲੋਪ ਸ਼ੋਅ ਯਾਦ ਆ ਗਿਆ, ਵੀ ਸਮੋਸੇ ਕੱਚੇ ਨਹੀਂ ਹੋਣੇ ਚਾਹੀਏ
ਉਹਦੇ ਚ ਇੱਕ ਵਾਸੂ ਜੀ। ਹਾਂ, ਉਹੀ ਵਾਲਾ ਐਪੀਸੋਡ ਸੀ ਜਿਹੜਾ ਸਪੈਸੀਫਿਕਲੀ ਮੀਟਿੰਗਸ ਤੇ ਡੈਡੀਕੇਟਿਡ ਸੀ। ਉਹਦੇ ਵਿੱਚ ਉਹ ਪੂਰੀ ਜਿਹੜੀ ਕਹਾਣੀ ਹੈ, ਫਰੈਂਡ 'ਚ ਕਹਿੰਦੇ ਵੀ ਮੇਰਾ ਪਤੀ ਕਿਤਨੀ ਮਿਹਨਤ ਕਰਤਾ ਹੈ, ਸਾਰਾ ਦਿਨ ਮੀਟਿੰਗ ਹੀ ਮੀਟਿੰਗ। ਫਿਰ ਉਹ ਬਾਅਦ ਦੇ ਵਿੱਚ ਬਾਹਰ ਨਿਕਲਦਾ, ਰਿਪੋਰਟਰ ਖੜਾ ਹੁੰਦਾ, ਉਹ ਕਹਿੰਦਾ ਜੀ ਅੱਜ ਕੀ ਮੀਟਿੰਗ ਮੈਂ ਕਿਆ ਡਿਸਾਈਡ ਹੋਆ? ਕਹਿੰਦਾ ਅੱਜ ਤਾਂ ਬਹੁਤ ਇੰਪੋਰਟੈਂਟ ਫੈਸਲਾ ਹੋ ਗਿਆ। ਕਹਿੰਦਾ ਕੀ? ਕਹਿੰਦੇ ਅਗਲੀ ਮੀਟਿੰਗ ਕੀ ਡੇਟ ਫਿਕਸ ਹੋ ਗਈ। ਇੱਥੇ ਉਹੀ ਕੰਮ ਹੋਇਆ,
ਇੱਥੇ ਵੀ ਉਹੀ ਹੋਇਆ। ਸੋ ਇਹਨਾਂ ਨੇ ਕਹਿੰਦੇ ਕਈ ਚੀਜ਼ਾਂ ਕੰਸਿਡਰ ਕੀਤੀਆਂ ਕਿ ਅਸੀਂ ਆਪਣੀ ਪ੍ਰੋਗਰਾਮ ਸਪੈਂਡਿੰਗ ਘਟਾ ਲਈਏ, ਜਿਹੜੇ ਐਕਸਟਰਨਲ ਕੰਟਰੀਬਿਊਸ਼ਨ ਨੇ ਉਹਨਾਂ ਨੂੰ ਘਟਾ ਲਈਏ, ਪਰ ਫੈਸਲਾ ਨਹੀਂ ਕੀਤਾ, ਉਹ ਕੰਸਿਡਰ ਕੀਤਾ। ਤੇ ਹੁਣ ਸਟਾਫ ਨੂੰ ਕਹਿਤਾ ਕਿ ਇੱਥੇ ਹੋਰ ਰਿਪੋਰਟਾਂ ਬਣਾਓ
ਜੀ।
ਸੋ ਰਿਪੋਰਟਾਂ ਸਪੋਰਟਾਂ ਦੇ ਵਿੱਚ ਹੋਰ ਫਿਰ ਮੀਟਿੰਗਸ ਹੋਣਗੀਆਂ। ਸੋ ਅਗਲੀਆਂ ਵੀ ਹੁਣ ਕਈ ਮੀਟਿੰਗਸ ਹੋਣਗੀਆਂ, ਉਹਨਾਂ ਦਾ ਵੀ ਏਜੰਡਾ ਕੋਸਟ ਸੇਵਿੰਗ ਹੀ ਹੋਏਗਾ।
ਜਿਹੜਾ $20,826 ਕੱਲ, ਇਹ ਤਾਂ ਸਿਰਫ ਤੇ ਸਿਰਫ ਜਿਹੜੇ ਸਟਾਈਪੈਂਡ ਮਿਲਣੇ ਨੇ 39 ਜਣਿਆਂ ਨੂੰ, ਉਹ ਤਾਂ ਉਹਦੇ ਪੈਸੇ ਨੇ। ਉੱਥੇ ਚਾਹ ਕਾਫੀ ਵੀ ਚੱਲੀ ਹੋਣੀ, ਬਿਸਕੁਟ ਬਿਸਕੁਟ ਵੀ ਖਾਧੇ ਹੋਣੇ,
ਸਮੋਸੇ
ਕੱਚੇ ਨਹੀਂ ਹੋਣੇ ਜੀ, $50 ਉਹਦੇ ਵੀ ਹੋਣੇ। ਸੋ ਵਾਸੂ ਜੀ ਦੇਖੋ,
ਅੱਛਾ ਸੋਰੀ, ਜਿਹੜੀ ਇਹ ਖਾਣ ਪੀਣ ਦੀ ਗੱਲ ਆ, ਇਹ ਵੀ ਖਬਰ ਆਈ ਸੀ ਕਿ ਟੋਰਾਂਟੋ ਜਾ ਕੇ ਇੱਕ ਰਿਸੈਪਸ਼ਨ ਹੋਸਟ ਕੀਤੀ ਸੀ, ਜਿੱਥੇ ਉਹਨਾਂ ਨੇ ਕੇਟਰਿੰਗ ਤੇ $60,000-70,000 ਖਰਚ ਕਰਤਾ ਸੀ।
ਵਾਸੂ ਜੀ, ਮੈਟਰੋ ਵੈਨਕੂਵਰ ਵਾਲਿਆਂ ਨੇ ਕਮਿਊਨੀਕੇਸ਼ਨ ਦੇ ਬੰਦੇ ਰੱਖੇ ਨੇ, ਜਿਨ੍ਹਾਂ ਨੇ ਕਿਸੇ ਨੇ ਪ੍ਰੈਸ ਰਿਲੀਜ਼ ਲਿਖ ਕੇ ਭੇਜਣੀ, ਕੋਈ ਸੋਸ਼ਲ ਮੀਡੀਆ ਤੇ ਕੋਈ ਮੈਸੇਜ, ਕੋਈ ਪੋਸਟ ਪਾ ਰਿਹਾ, ਉਹ ਯਾਰ ਉਹ ਕਮਿਊਨੀਕੇਸ਼ਨ ਵਾਲੇ ਬੰਦਿਆਂ ਦਾ ਸਾਲ ਦਾ ਖਰਚਾ $1.7 million ਆ, ਜਿਹੜੀ ਉਹਨਾਂ ਦੀਆਂ ਤਨਖਾਹਾਂ ਤੇ ਹੋਰ। ਸੋ ਉਹਦੇ ਵਿੱਚ ਉਹ ਕਮਿਊਨੀਕੇਸ਼ਨ ਵਾਲਿਆਂ ਦੀ ਕੋਈ ਗਲਤੀ ਨਹੀਂ ਆ, ਉਹਨਾਂ ਨੂੰ ਨੌਕਰੀ ਮਿਲੀ, ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਅਗਲੇ ਕੰਮ ਕਰਦੇ ਪਏ ਨੇ, ਪਰ $17,00,000 ਫਿਰ ਸਾਲ ਦਾ। ਜਿਹੜੀ ਆਹ ਸਾਰੀ ਕਹਾਣੀ ਆ ਕਿ ਜਿਹੜੇ ਮੈਟਰੋ ਵੈਨਕੂਵਰ ਦੇ ਵਿੱਚ ਜਿਹੜਾ ਇਹ ਰੀਜਨਲ ਗਵਰਨੈਂਸ ਦਾ ਮਾਡਲ ਆ, ਇਹ ਬੜਾ ਫਲੋਡ ਆ, ਕਿਉਂਕਿ ਇਹਦੇ ਵਿੱਚ ਕੋਈ ਡਾਇਰੈਕਟ ਇਲੈਕਟ ਹੋ ਕੇ ਤਾਂ ਜਾਂਦਾ ਨਹੀਂ। ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਂਦੇ ਹਾਂ ਮਿਊਂਸੀਪਲ ਇਲੈਕਸ਼ਨ 'ਚ, ਅਸੀਂ ਤਾਂ ਇਹ ਵੋਟ ਪਾਵਾਂਗੇ ਜੀ ਕਿ ਸਾਡੇ ਜਿਹੜੇ ਵੀ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਕਿ ਜੀ ਆਹ ਫਲਾਨਾ ਫਲਾਨਾ ਕਾਉਂਸਲਰ ਹੋਵੇ ਅਤੇ ਫਲਾਨੇ ਵਿਅਕਤੀ ਨੂੰ ਅਸੀਂ ਬਤੌਰ ਮੇਅਰ ਚੁਣਦੇ ਹਾਂ। ਫਿਰ ਜਿੰਨੇ ਵੀ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਜਿਹੜੀਆਂ ਮਿਊਨਸਪੈਲਿਟੀਜ਼ ਨੇ, ਉਹਨਾਂ ਦੇ ਵਿੱਚੋਂ ਹਰ ਮਿਊਨਸਪੈਲਿਟੀ ਆਪੋ ਆਪਣੇ ਨੁਮਾਇੰਦੇ ਇੱਥੇ ਭੇਜਦੀ ਆ। ਕਈ ਵਾਰੀ ਉਹ ਮੇਅਰ ਹੁੰਦਾ ਉਸ ਸ਼ਹਿਰ ਦਾ, ਕਈ ਵਾਰੀ ਉਹ ਕਾਉਂਸਲਰਸ ਹੁੰਦੇ ਨੇ। ਹੁਣ ਜਦੋਂ ਇਹਨਾਂ ਨੇ, ਜਿਵੇਂ ਕੱਲ੍ਹ ਆ ਮੀਟਿੰਗ ਹੋਈ ਵਾਸੂ ਜੀ, ਜਦੋਂ ਆ ਮੀਟਿੰਗ ਦੇ ਵਿੱਚ ਹਿੱਸਾ ਲਿਆ, ਇਹ ਆਫਟਰ ਆਵਰਸ ਨਹੀਂ ਹੋਈ ਮੀਟਿੰਗ, ਸੋ ਯਾ ਤਾਂ ਹੋਵੇ ਕਿ ਬੰਦਾ ਜਿਹੜੀ ਪ੍ਰਾਈਮ ਜ਼ਿੰਮੇਵਾਰੀ ਵਾਸਤੇ ਜਿਹਨੂੰ, ਜਿਹੜਾ ਉਹਨੂੰ ਇਲੈਕਟ ਕੀਤਾ ਗਿਆ, ਵੀ ਉਹਦੇ ਵਾਸਤੇ ਤਨਖਾਹ ਮਿਲਦੀ ਪਈ ਆ, ਬਤੌਰ ਮੇਅਰ ਜਾਂ ਬਤੌਰ ਕੌਂਸਲਰ ਤੇ ਤਨਖਾਹ ਮਿਲਦੀ ਪਈ ਆ। ਹੁਣ ਜਦੋਂ ਵਰਕ ਆਵਰਸ ਦੇ ਵਿੱਚ ਹੀ ਤੁਸੀਂ ਇੱਕ ਹੋਰ ਰੀਜਨਲ ਡਿਸਟ੍ਰਿਕਟ ਦੀ ਮੀਟਿੰਗ ਦੇ ਵਾਸਤੇ ਜਾ ਰਹੇ ਹੋ ਜਿਹਦੇ ਵਿੱਚ ਤੁਸੀਂ ਇਸੇ ਕਰਕੇ ਪਹੁੰਚੇ ਹੋ ਕਿਉਂਕਿ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬਤੌਰ ਕੌਂਸਲਰ ਜਾਂ ਬਤੌਰ ਮੇਅਰ ਚੁਣੇ ਗਏ ਸੀ, ਹੁਣ ਜਿਹੜਾ ਓਵਰਲੈਪ ਆ ਉਸ ਵੇਲੇ ਵਾਸਤੇ ਉਸ ਸਮੇਂ ਵਾਸਤੇ ਤੁਹਾਨੂੰ ਬਤੌਰ ਮੇਅਰ ਵੀ ਤਨਖਾਹ ਮਿਲਦੀ ਪਈ ਆ, ਉੱਥੇ ਜਾ ਕੇ ਤੁਸੀਂ ਮੀਟਿੰਗ ਅਟੈਂਡ ਕਰਨ ਦੇ $534 ਲੈਦੇ ਲੈ ਲਏ।
ਬਿਲਕੁਲ, ਸੋ ਡਬਲ ਟ੍ਰਿਪਲ ਜਾਂ ਫਿਰ ਕਹਿ ਲਓ ਕੁਆਡਰੂਪਲ ਇੱਥੇ ਡਿਪਿੰਗ ਹੋ ਰਹੀ ਹੈ
ਜੀ।
ਸੋ ਫੋਰ ਐਗਜ਼ਾਮਪਲ ਇਸ ਵੇਲੇ ਮੈਟਰੋ ਦੇ ਜਿਹੜੇ ਚੇਅਰ ਨੇ ਉਹਨੇ ਮਾਈਕ ਹਰਲੀ, ਬਰਨਬੀ ਦੇ ਮੇਅਰ, ਉਹਨਾਂ ਦੀ ਕੰਪਨਸੇਸ਼ਨ ਇਸ ਵੇਲੇ ਸਭ ਤੋਂ ਜ਼ਿਆਦਾ ਹੈ $393,075। ਇਹਦੇ ਵਿੱਚ ਜੇ ਤੁਸੀਂ ਇਹਨੂੰ ਬ੍ਰੇਕਡਾਊਨ ਕਰਕੇ ਦੇਖੋ, ਬਤੌਰ ਮੇਅਰ ਉਹਨਾਂ ਨੂੰ ਮਿਲਦੇ ਨੇ $195,000
ਜੀ।
ਉਸ ਤੋਂ ਬਾਅਦ ਮੈਟਰੋ ਦੇ ਚੇਅਰ ਵਜੋਂ ਉਹਨਾਂ ਨੂੰ ਮਿਲਦੇ ਨੇ $109,000। ਫਿਰ ਟਰਾਂਸਲਿੰਕ ਮੇਅਰਸ ਕਾਉਂਸਲ ਤੇ ਵੀ ਉਹ ਬੈਠਦੇ ਨੇ,
ਉਹ ਮੀਟਿੰਗ ਵੀ ਜਾਣਾ ਹੁੰਦਾ,
ਉਹਨਾਂ ਨੂੰ ਮਿਲਦੇ ਨੇ $32,160 ਮੀਟਿੰਗ ਵਾਲੇ ਅੱਡ ਨੇ। ਸੋ ਇਹ ਤਾਂ ਸਿਰਫ ਮੈਂਬਰਸ਼ਿਪ ਵਾਸਤੇ ਜਾਂ ਕਹਿ ਲਓ ਵੀ ਚੇਅਰਮੈਨਸ਼ਿਪ ਵਾਸਤੇ,
ਜਸਟ ਬਿਕਾਜ਼ ਯੂ ਆਰ ਦੇਅਰ,
ਯਾ ਟਰਾਂਸਲਿੰਕ ਮੇਅਰਸ ਕਾਉਂਸਲ ਤੋਂ ਮਿਲਦੇ $32,160। ਟਰਾਂਸਲਿੰਕ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਬੈਠਣ ਵਾਸਤੇ ਇਹਨਾਂ ਨੂੰ ਮਿਲਦੇ ਨੇ ਅੱਡ $42,400। ਸੋ ਜੇ ਤੁਸੀਂ ਇਹਨਾਂ ਨੂੰ ਜੋੜ ਲਓ ਟਰਾਂਸਲਿੰਕ ਟਰਾਂਸਲਿੰਕ ਵਾਲੇ, ਇਹ $75,000 ਬਣ ਜਾਂਦਾ ਵਿਜੇ ਜੀ। ਤੇ ਫਿਰ ਵੀ ਟਰਾਂਸਲਿੰਕ ਵਾਲੇ ਕਹਿੰਦੇ ਸਾਡੇ ਕੋਲੋਂ ਸਕਾਈਟ੍ਰੇਨ ਨਹੀਂ ਬਣਨੀ, ਸਾਡੇ ਕੋਲ ਬੱਸਾਂ ਵੀ ਜਿਹੜੀਆਂ ਚੱਲਦੀਆਂ ਰੱਖਣੀਆਂ ਔਖੀਆਂ ਨੇ, ਘਾਟੇ ਪੈ ਰਹੇ ਨੇ ਸਰਕਾਰ ਕੋਲੋਂ। ਸੋ ਇਹਦਾ ਮਤਲਬ ਇਹੀ ਆ ਵੀ ਸਿਰਫ ਪ੍ਰੋਵਿੰਸ਼ਲ ਤੇ ਫੈਡਰਲ ਸਰਕਾਰ ਕੋਲੋਂ ਪੈਸੇ ਮੰਗਣ ਵਾਸਤੇ ਹੀ ਅਸੀਂ ਇੱਕ ਬੰਦੇ ਨੂੰ $75,000 ਦੇ ਰਹੇ ਹਾਂ, ਬੋਰਡ ਦੇ ਉੱਤੇ ਹੋਰ ਵੀ ਡਾਇਰੈਕਟਰ ਹੋਣਗੇ,
ਹੋਰ ਵੀ ਹੈਗੇ ਨੇ।
ਸੋ ਸਾਰੇ ਜੋੜ ਜੁੜਾ ਕੇ ਮਾਈਕ ਹਰਲੀ ਦੇ ਬਣ ਜਾਂਦੇ, ਜਿਹੜੇ ਆਪਾਂ ਪਹਿਲਾਂ ਸ਼ੁਰੂਆਤ ਵਿੱਚ ਗੱਲ ਕੀਤੀ, ਕਲੋਜ਼ ਟੂ $400,000
ਜਿਹੜੀ ਪ੍ਰਧਾਨ ਮੰਤਰੀ ਦੀ ਤਨਖਾਹ ਤੋਂ ਵੀ ਜ਼ਿਆਦਾ।
ਯਾ ਸਾਡੇ ਪ੍ਰੀਮੀਅਰ ਦੀ ਤਨਖਾਹ 2.25 ਲੱਖ ਹੈ।
ਤੇ ਬਸ ਜੀ, ਕਈ ਜਿਹੜੇ ਹੋਰ ਜਿਵੇਂ ਬਰਨਬੀ ਦੇ ਮੇਅਰ ਨੇ, ਈਵਨ ਡੈਲਟਾ ਦੇ ਮੇਅਰ ਨੇ, ਜਿਹੜੇ ਇਹਨਾਂ ਦੇ ਸਟਾਈਪੈਂਡ ਵਗੈਰਾ ਸਾਰੇ ਜੋੜ ਜੋੜ ਕੇ ਜਿਹੜੀ ਤਨਖਾਹ ਬਣਦੀ ਆ, ਉਹ ਵੀ ਬੜਾ ਸਾਈਜ਼ੇਬਲ ਅਮਾਊਂਟ ਆ।
ਸੋ ਜਾਰਜ ਹਾਰਵੀ ਡੈਲਟਾ ਵਾਲੇ $346,780। ਫਿਰ ਪੋਰਟ ਕੋਕਟਲਮ ਦੇ ਬ੍ਰੈਡ ਵੈਸਟ ਜਿਹੜੇ ਆਪਣੇ ਆਪ ਨੂੰ ਇੱਕ ਬਹੁਤ ਫਰੂਗਲ ਤੇ ਬੜਾ ਇੱਕ ਪ੍ਰੋਗਰੈਸਿਵ ਲੀਡਰ ਵਜੋਂ, ਬੜੇ ਐਕਟਿਵਿਸਟ ਲੀਡਰ ਵਜੋਂ ਪ੍ਰੈਜੈਂਟ ਕਰਦੇ ਨੇ, ਜੋ ਕਿ ਹੈਗੇ ਵੀ ਨੇ ਟੂ ਹਿਸ ਕ੍ਰੈਡਿਟ, ਉਹਨਾਂ ਦੀ ਵੀ ਕੰਪਨਸੇਸ਼ਨ ਕਰ ਕਰਾ ਕੇ $342,000 ਬਣ ਜਾਂਦੀ ਹੈ। ਫਿਰ ਰਿਚਮੰਡ ਦੇ ਮੈਲਕਮ ਬਰੋਡੀ, ਉਹ $331,000 ਉਹ ਵੀ ਕਮਾ ਰਹੇ ਨੇ। ਚੱਕਰ ਉਹੀ ਹੈ ਕਿ ਬਤੌਰ ਮੇਅਰ ਤਾਂ ਇਹਨਾਂ ਨੂੰ ਉਹੀ $170,000 ਤੋਂ $210,000 ਤੱਕ ਦੀ ਬ੍ਰੈਕਟ ਵਿੱਚ ਹੀ ਮਿਲਦੀ ਕੰਪਨਸੇਸ਼ਨ,
ਜਿਹੜੀ
ਬਾਕੀ ਜਿਹੜੀਆਂ ਕਮੇਟੀਆਂ ਸ਼ਮੇਟੀਆਂ ਨੇ ਟਰਾਂਸਲਿੰਕ ਦੀਆਂ, ਦੋ ਵਿਜੇ ਜੀ, ਮਤਲਬ ਇਹ ਗੱਲ ਬੜੀ ਹੈਰਾਨ ਹੋਈ, ਮੈਂ ਹੈਰਾਨ ਹੋਇਆ ਦੇਖ ਕੇ ਵੀ ਟਰਾਂਸਲਿੰਕ ਮੇਅਰਸ ਕਾਉਂਸਲ ਦੇ ਅੱਡ ਟਰਾਂਸਲਿੰਕ ਦੇ ਬੋਰਡ ਆਫ ਡਾਇਰੈਕਟਰ ਦੇ ਬੈਠਣ ਦੇ ਪੈਸੇ
ਲਾਦੇ
ਸੋ ਟਰਾਂਸਲਿੰਕ ਤੇ ਕਿੰਨਾ ਕੰਮ ਹੋ ਰਿਹਾ ਯਾਰ, ਕੁਝ ਹੋ ਤਾਂ ਰਿਹਾ ਨੀ, ਘਾਟੇ ਦੇ ਘਾਟੇ ਪੈ ਰਹੇ ਨੇ।
ਤੁਸੀਂ ਟਰਾਂਸਲਿੰਕ ਮੇਅਰਸ ਕਾਉਂਸਲ ਦੇ ਵਿੱਚ ਇੱਕ ਮਤਾ ਇਹੋ ਜਿਹੀ ਕੁੰਡੀ ਲਾਓ ਵੀ, ਕਹੋ ਵੀ ਇਹਨੂੰ ਹੁਣ ਆਪਾਂ ਡਿਸਕਸ ਕਰਨਾ ਟਰਾਂਸਲਿੰਕ ਬੋਰਡ ਆਫ ਡਾਇਰੈਕਟਰ ਚ, ਫਿਰ ਉਹ ਵਾਲੀ ਮੀਟਿੰਗ ਤੇ ਉਹ ਵਾਲੀ ਮੀਟਿੰਗ ਵੀ,
ਦੋਨਾਂ ਚ ਸਿੱਟਾ ਇਹੀ ਨਿਕਲਿਆ ਵੀ ਘਾਟੇ ਪੈ ਰਹੇ,
ਦੋਨਾਂ ਸਿੱਟਾ ਇਹੀ ਨਿਕਲਣਾ,
ਨਹੀਂ ਹੋ ਰਿਹਾ ਸਕਾਈਟ੍ਰੇਨ, ਆਪਾਂ ਹੋਰ ਐਕਸਟੈਂਡ ਨਹੀਂ ਕਰ ਸਕਦੇ
ਤੇ ਜਿਹੜੀ ਬੱਸਾਂ ਦੀ ਸਰਵਿਸ ਹੈ ਸਾਡੇ ਤੋਂ ਉਹ ਵੀ ਮੇਨਟੇਨ ਨਹੀਂ ਕਰ ਹੋਣੀ। ਅੱਛਾ, ਫਿਰ ਵਸੂ ਜੀ ਸਵਾਲ ਵਾਪਸ ਆਉਂਦਾ ਜਿਹੜਾ ਮੈਟਰੋ ਵੈਨਕੂਵਰ ਦਾ ਜਿਹੜਾ ਰੀਜਨਲ ਡਿਸਟ੍ਰਿਕਟ ਆ, ਹੁਣ ਇਹਦਾ ਜਿਹੜਾ ਗਵਰਨੈਂਸ ਮਾਡਲ ਹੈ ਇਹਨੂੰ ਓਵਰਹਾਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪ੍ਰੋਵਿੰਸ਼ੀਅਲ ਸਰਕਾਰ ਦੇ ਉੱਪਰ ਵੀ ਇਸ ਚੀਜ਼ ਨੂੰ ਲੈ ਕੇ ਹੁਣ ਦਬਾਅ ਪੈਂਦਾ ਜਾ ਰਿਹਾ ਤੇ ਦੇਰ ਇਜ਼ ਅ ਵੈਰੀ ਸਟਰੋਂਗ ਪੋਸੀਬਿਲਿਟੀ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਇੱਥੇ ਹੋਣੀ ਚਾਹੀਦੀ ਆ। ਸਿੱਧੀ ਸਿੱਧੀ ਗੱਲ ਤਾਂ ਇਹ ਹੈ ਕਿ ਜਦੋਂ ਮਿਊਂਸੀਪਲ ਇਲੈਕਸ਼ਨ ਹੁੰਦਾ ਉਦੋਂ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦਾ ਵੀ ਉਹ ਇਹ ਬੰਦੇ ਇਲੈਕਟਿਡ ਹੋਣੇ ਚਾਹੀਦੇ ਨੇ। ਇੱਦਾਂ ਨਹੀਂ ਹੈ ਕਿ ਕਿਉਂਕਿ ਆਹ ਸਾਰੀਆਂ ਮਿਊਨਸਪੈਲਿਟੀਜ਼ ਨੇ, ਮਿਊਨਸਪੈਲਿਟੀਜ਼ ਦੇ ਕੁਝ ਰੀਜਨਲ ਪ੍ਰੋਜੈਕਟਸ ਨੇ ਵੀ ਉਹਨਾਂ ਰੀਜਨਲ ਪ੍ਰੋਜੈਕਟਸ ਦੀ ਦੇਖ ਰੇਖ ਵਾਸਤੇ ਇਹ ਮਿਊਨਸਪੈਲਿਟੀਜ਼ ਦੇ ਨੁਮਾਇੰਦੇ ਆ ਗਏ ਉਹਦੇ ਵਿੱਚ। ਯਾਰ ਇਹਨਾਂ ਦਾ ਜਿਹੜਾ 2019 'ਚ ਇਹਨਾਂ ਨੇ ਇੱਕ ਆਹ ਜਿਹੜੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦਾ ਬਜਟ ਤਿਆਰ ਕੀਤਾ ਇੱਕ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਨੇ, ਉਹ ਬਜਟ ਦੇ ਵਿੱਚ ਪੈਸੇ ਇਹਨਾਂ ਨੇ ਰੱਖੇ ਸੀ $2.9 million। ਸੋ 2019 ਤੋਂ ਲੈ ਕੇ 2024 ਤੱਕ ਦਾ ਬਜਟ ਸੀ ਇਹ ਪੰਜ ਸਾਲਾਂ, ਪਿਛਲੇ ਸਾਲ ਇਹਨੂੰ ਰਿਵਾਈਜ਼ ਕੀਤਾ ਗਿਆ ਤੇ ਵਸੂ ਜੀ ਇਹ $2.9 million ਤੋਂ ਵੱਧ ਕੇ $4.6 million ਹੋ ਗਿਆ।
ਇਸੇ ਕਰਕੇ
ਹੋ ਗਿਆ
ਕਿਉਂਕਿ ਉਦੋਂ ਇੱਕ ਮੀਟਿੰਗ ਵਾਸਤੇ ਮਿਲਦੇ ਸੀ $397, ਉਹਨੂੰ ਵਧਾ ਕੇ ਕਰਤੇ ਨੇ $534, ਜੇ ਮੀਟਿੰਗ 4 ਘੰਟਿਆਂ ਤੋਂ ਉੱਪਰ ਗਈ
ਦੁੱਗਣਾ।
ਸੋ ਇਹ ਸਾਰੇ ਜਿਹੜੇ ਆਪਣੇ ਇਹਨਾਂ ਦੇ ਖਰਚੇ ਨੇ
ਜੀ।
ਸੋ ਵਿਜੇ ਜੀ ਦੇਖੋ, ਜੇ ਤਾਂ ਹੋ ਰਿਹਾ ਨਾ ਵੀ ਕੰਮ ਬੜਾ ਜ਼ਬਰਦਸਤ ਹੋ ਰਿਹਾ, ਵੀ ਕੰਮ ਦੇ ਵਿੱਚ ਕੋਈ ਢਿੱਲ ਨਹੀਂ ਹੋ ਰਹੀ, ਕੋਈ ਸਾਡਾ ਪ੍ਰੋਜੈਕਟ ਜਿਹੜਾ ਕੋਸਟ ਓਵਰਰਨ ਨਹੀਂ ਹੋ ਰਹੇ, ਕੋਈ ਪ੍ਰੋਜੈਕਟ ਡਿਲੇ ਨਹੀਂ ਹੋ ਰਹੇ, ਤੇ ਇੱਦਾਂ ਲੱਗ ਰਿਹਾ ਵੀ ਸਾਡਾ ਮੈਟਰੋ ਵੈਨਕੂਵਰ ਤਾਂ ਜੀ ਬਹੁਤ ਹੀ ਹੁਣ ਤਰੱਕੀਆਂ ਤੇ
ਵੀ ਪੈਸੇ ਦਾ ਮੁੱਲ ਮੁੜਦਾ ਪਿਆ।
ਹਾਂ, ਫਿਰ ਤੁਸੀਂ ਕਹਿੰਦੇ ਤਾਂ ਠੀਕ ਹੈ ਯਾਰ, ਕੋਈ ਗੱਲ ਨਹੀਂ ਕਿ ਹੁਣ ਦੇਖੋ ਇਹ ਸਾਰੇ ਸਾਇੰਸਦਾਨ ਤਾਂ ਹੈ ਨਹੀਂ, ਇਹ ਕੋਈ ਸਾਰੇ ਕੋਈ ਬਹੁਤ ਜ਼ਿਆਦਾ ਐਕਸਪਰਟ ਤਾਂ ਹੈ ਨਹੀਂ, ਦੇ ਆਰ ਪੋਲੀਟੀਕਲ ਲੀਡਰਸ।
ਯੈਸ,
ਇਹਨਾਂ ਦੀ ਉਪਲਬਧੀ ਇਹ ਹੈ ਕਿ ਇਹਨਾਂ ਦੀ ਲੋਕਾਂ ਵਿੱਚ ਬਣੀ ਬਣਾਈ ਹੈ, ਲੋਕ ਇਹਨਾਂ ਨੂੰ ਪਸੰਦ ਕਰਦੇ ਨੇ, ਇਹਨਾਂ ਨੂੰ ਆਪਣੇ ਨੁਮਾਇੰਦੇ ਵਜੋਂ ਚੁਣਦੇ ਨੇ
ਜੀ। ਤੇ ਦੂਜੀ ਗੱਲ
ਮੋਸਟ ਆਫ ਦਾ ਕੇਸਿਸ
ਦੂਜੀ ਗੱਲ ਇਹ ਹੈ ਨਾ ਕਿ ਜਿਹੜੇ ਇਹ ਪੈਸੇ ਮਿਲਦੇ ਪਏ ਨੇ, ਜਾਂ ਤਾਂ ਇਹ ਕਹੋ ਵੀ ਇਹ ਮੀਟਿੰਗਸ ਨਾ ਆਫਟਰ ਆਵਰਸ ਹੋ ਰਹੀਆਂ ਨੇ, ਕਿ ਹਰ ਕੋਈ ਬੰਦਾ ਦੇਖੋ ਜਿਹੜੀ ਵੀ ਜੋਬਸ ਦੇ ਵਿੱਚ ਅਸੀਂ ਲੱਗੇ ਹੋਏ ਹਾਂ ਤੁਸੀਂ ਇੱਕ ਸਟੈਂਡਰਡ ਵਰਕਿੰਗ ਵੀਕ ਕੀ ਹੈ,
ਓਵਰ ਟਾਈਮ
ਆਵੇ 8 ਆਵਰਸ ਅ ਡੇ 5 ਡੇਜ਼ ਅ ਵੀਕ, ਹੈ ਨਾ। ਮੰਨ ਲਓ ਵੀ ਇਹ ਮੀਟਿੰਗ ਹੁਣ ਕੋਈ ਅਜਿਹੇ ਟਾਈਮ 'ਤੇ ਹੋ ਰਹੀ ਆ ਵੀ ਤੁਹਾਨੂੰ ਸਵੇਰੇ 4 ਵਜੇ ਉੱਠ ਕੇ ਮੀਟਿੰਗ ਜਾਣਾ ਪੈ ਰਿਹਾ, ਵੀਕਐਂਡ 'ਤੇ ਜਾਣਾ ਪੈ ਰਿਹਾ, ਹੈ ਨਾ। ਉਹ ਜਿਹੜੀਆਂ ਸਾਰੀਆਂ ਉੱਦਾਂ ਤਾਂ ਹੋ ਨਹੀਂ ਰਿਹਾ, ਜਿਹੜੇ ਟਾਈਮ ਤੁਸੀਂ ਮੋਸਟ ਆਫ ਦੀਜ਼ ਮੀਟਿੰਗ ਜਿਹੜੀਆਂ ਅਟੈਂਡ ਕਰਦੇ ਪਏ ਨੇ ਇਹ ਰੈਪ੍ਰਜੈਂਟੇਟਿਵਸ, ਉਸ ਟਾਈਮ ਵਾਸਤੇ ਤਾਂ ਉਹਨੂੰ ਤਨਖਾਹ ਵੀ ਮਿਲਦੀ ਪਈ ਆ, ਬਿਕਾਜ਼ ਦੈਟਸ ਅ ਪਾਰਟ ਆਫ ਦੇਅਰ ਡੇ ਵਰਕਿੰਗ, ਐਕਟਿਵ ਵਰਕਿੰਗ ਆਵਰਸ। ਸੋ ਉਹ ਜਿਹੜਾ ਓਵਰਲੈਪ ਆ, ਉਹ ਜਿਹੜੀ ਤਨਖਾਹ ਉਹ ਵੀ ਪਬਲਿਕ ਪਰਸ 'ਚੋਂ ਆ ਰਹੀ ਆ, ਜਿਹੜੇ ਇਹ ਵਾਲੇ ਖਰਚੇ ਨੇ ਇਹ ਵੀ ਲੋਕਾਂ ਦੇ ਸਿਰ ਪੈ ਰਹੇ ਨੇ। ਆਹ ਜਿਹੜਾ ਨੌਰਥ ਨੌਰਥ ਸ਼ੋਰ ਵਾਲਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਬਣਿਆ, ਇਹਦੀ ਜਿਹੜੀ ਵਰਤੋਂ ਕਰਨੀ ਉਹ ਤਾਂ ਨੌਰਥ ਸ਼ੋਰ ਵਾਲੇ ਇਲਾਕੇ ਦੇ ਵਿੱਚ ਹੀ ਹੋਣੀ ਆ ਜਿਹੜੀ ਉਹਨੇ ਸਰਵਿਸਿਜ਼ ਪ੍ਰਦਾਨ ਕਰਨੀਆਂ, ਪਰ ਉਹਦਾ ਖਰਚਾ ਜਦੋਂ ਇੰਨਾ ਵੱਧ ਗਿਆ ਤਾਂ ਪੂਰੇ ਦੇ ਪੂਰੇ ਰੀਜਨ ਦੇ ਵਿੱਚ, ਵਾਸੋ ਜੀ, ਇਹਦਾ ਜਿਹੜਾ ਹੁਣ ਪ੍ਰੋਪਰਟੀ ਟੈਕਸਿਸ ਦੇ ਵਿੱਚ ਐਕਸਟਰਾ ਜਿਹੜੇ ਪੈਸੇ ਨੇ ਜੋੜ ਦਿੱਤੇ ਗਏ। ਆ ਸਰੀ ਵਾਲਿਆਂ ਨੂੰ ਵੀ ਮੇਰੇ ਖਿਆਲ ਸਾਲ ਦੇ $70-80 ਇਹਦੇ ਐਕਸਟਰਾ ਦੇਣੇ ਪੈਣਗੇ ਫੋਰ ਦ ਕਮਿੰਗ ਫਿਊ ਈਅਰਸ।
ਐਂਡ ਜਦੋਂ ਤੁਸੀਂ ਦੇਖੋ ਇਹਦਾ ਤਰਕ ਕੀ ਹੈ ਕਿ ਤੁਸੀਂ ਮੇਅਰ ਹੋ ਜਾਂ ਕਾਉਂਸਲਰ ਹੋ, ਤੁਸੀਂ ਮੈਟਰੋ ਦੇ ਬੋਰਡ ਤੇ ਜਾ ਕੇ ਬੈਠਦੇ ਹੋ, ਤੁਸੀਂ ਆਪਣੇ ਸ਼ਹਿਰ ਦਾ ਪੱਖ ਸਾਹਮਣੇ ਰੱਖਦੇ ਹੋ, ਟਰਾਂਸਲਿੰਕ ਦੀ ਜੇ ਤੁਸੀਂ ਮੇਅਰ ਕਾਉਂਸਲ ਵਿੱਚ ਜਾ ਕੇ ਬੈਠਦੇ ਹੋ ਤੇ ਤੁਸੀਂ ਦੱਸਦੇ ਹੋ ਸਾਡੇ ਸ਼ਹਿਰ ਦੀਆਂ ਪ੍ਰਾਥਮਿਕਤਾਵਾਂ ਕੀ ਕੀ ਨੇ, ਸਾਨੂੰ ਕਿੱਥੇ ਕਿੱਥੇ ਹੋਰ ਬੱਸ ਸਰਵਿਸ ਚਾਹੀਦੀ ਹੈ, ਕਿੱਥੇ ਕਿੱਥੇ ਸਕਾਈ ਟ੍ਰੇਨ ਚਾਹੀਦੀ ਹੈ, ਤੁਸੀਂ ਆਪਣੇ ਸ਼ਹਿਰ ਦੀ ਨੁਮਾਇੰਦਗੀ ਕਰਨ ਉੱਥੇ ਗਏ ਹੋ, ਸ਼ਹਿਰ ਦੀ ਨੁਮਾਇੰਦਗੀ ਕਰਨ ਵਾਸਤੇ ਤੁਹਾਨੂੰ ਮੇਅਰ ਤੇ ਕਾਉਂਸਲਰ ਦੀ ਸੈਲਰੀ ਮਿਲਦੀ ਹੈ।
ਐਗਜੈਕਟਲੀ ਐਗਜੈਕਟਲੀ
ਰਾਈਟ
ਪ੍ਰੀਸਾਈਜ਼ਲੀ ਸੋ।
ਤੇ ਇਹਦੇ ਨਾਲ ਯਾ ਸੋ ਕਿੰਨੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਬਟ ਦਿਸ ਇਜ਼ ਸਿੰਪਲੀ ਨਾਟ ਜਸਟੀਫਾਈਡ ਕਿ 400,000 ਦਾ ਕੰਪਨਸੇਸ਼ਨ ਪੈਕੇਜ ਵਿਜੇ ਜੀ, ਮਤਲਬ ਇੰਨਾ ਵੀ ਕੋਈ ਜ਼ਬਰਦਸਤ ਕੰਮ ਨਹੀਂ ਹੋ ਰਿਹਾ।
ਜੀ ਬਿਲਕੁਲ,
ਜੇ ਹੋ ਰਿਹਾ ਹੁੰਦਾ
ਫਿਰ ਕੋਈ ਗੱਲ ਨਹੀਂ ਸੀ।
ਆਈ ਐਮ ਦ ਲਾਸਟ ਪਰਸਨ, ਵੀ ਆਰ ਦ ਲਾਸਟ ਪਰਸਨਸ ਟੂ ਪੁਆਇੰਟ ਆਊਟ ਕਿਸੇ ਦਾ ਵੀ ਕੰਪਨਸੇਸ਼ਨ ਪੈਕੇਜ। ਹਮੇਸ਼ਾ ਕਹਿੰਦੇ ਆ ਜੇ ਕਿਸੇ ਦੀ ਸੈਲਰੀ ਤੇ ਉਂਗਲ ਨਾ ਚੱਕਿਆ ਕਰੋ ਵੀ ਅਗਲਾ ਮਿਹਨਤ ਕਰਦਾ ਪੈਸੇ ਕਮਾਉਂਦਾ, ਪਰ ਇੱਥੇ ਨਾ ਥੋੜਾ ਜਿਹਾ ਜ਼ਿਆਦਾ ਹੋ ਗਿਆ, ਅੱਤ ਹੋ ਗਈ।
ਤੇ ਕੱਲ ਖਰਚੇ ਘਟਾਉਣ ਵਾਸਤੇ ਕੀਤੀ ਮੀਟਿੰਗ, ਉੱਤੇ $20,826 ਖਰਚਾ ਆਇਆ,
ਸੋਲੂਸ਼ਨ
ਕੋਈ ਨਹੀਂ ਨਿਕਲਿਆ, ਇੱਕ ਮੀਟਿੰਗ ਹੋਰ ਕਰਨੀ ਪਏਗੀ,
ਕਈ ਕਰਨੀਆਂ ਪੈਣੀਆਂ,
ਇੱਕ ਚ ਨਹੀਂ ਸਰਨਾ ਅਜੇ। ਬਸ ਜੀ ਕੁਇਕਲੀ ਗੱਲ ਕਰ ਲਈਏ, ਕੱਲ
ਵਟਸਐਪ ਤੇ ਮੈਸੇਜ ਆਇਆ
ਕੀ
ਕਹਿੰਦੇ ਹੁਣ ਤੁਸੀਂ ਆਈਡੀਆ ਦੇ ਦਿੱਤਾ ਕਹਿੰਦੇ ਮੇਅਰਸ ਨੂੰ, ਕਹਿੰਦੇ ਹੁਣ ਜਿਹੜੀਆਂ ਮੈਟਰੋ ਦੀਆਂ ਮੀਟਿੰਗਸ ਨੇ ਤੁਹਾਡੇ ਸ਼ੋਅ ਤੋਂ ਬਾਅਦ, ਕਹਿੰਦੇ ਹੁਣ ਉਹ ਆਫਟਰ ਆਵਰ ਹੋ ਜਾਣਗੀਆਂ, ਜਸਟੀਫਾਈ ਕਰਨ ਵਾਸਤੇ ਵੀ ਆ $534 ਕਾਹਦੇ ਨੇ, ਕਹਿੰਦੇ ਹੁਣ ਉਹ ਵੀਕਐਂਡ ਤੇ ਜਾਂ ਫਿਰ ਆਫਟਰ ਆਵਰਸ ਮੀਟਿੰਗ ਕਰਿਆ ਕਰ।
ਪਰ ਵਸੂ ਜੀ ਪਤਾ ਕੀ ਹੈ, ਦਿਸ ਇਜ਼ ਸੋ ਮਚ ਅੰਡਰ ਦਾ ਮਾਈਕਰੋਸਕੋਪ ਨਾਉ, ਹੁਣ ਪ੍ਰੋਵਿੰਸ਼ੀਅਲ ਸਰਕਾਰ ਵੀ ਥੋੜ੍ਹੀ ਇਸ ਗੱਲ ਤੋਂ ਪਰੇਸ਼ਾਨ ਹੋਈ ਹੋਈ ਆ, ਸੋ ਦੇਖਣੇ ਆ ਵੀ ਉਹ ਕੋਈ ਲੈਜਿਸਲੇਟਿਵ ਚੇਂਜ ਕਰਦੇ ਨੇ ਕਿ ਨਹੀਂ ਕਰਦੇ। ਇੰਨਾ ਸੌਖਾ ਨਹੀਂ ਹੋਏਗਾ ਵੈਸੇ ਪ੍ਰੋਵਿੰਸ਼ੀਅਲ ਗਵਰਨਮੈਂਟ ਵਾਸਤੇ,
ਕਿਉਂਕਿ ਪਰਸੋਂ ਪ੍ਰੀਮੀਅਰ ਨੂੰ ਇਹ ਸਵਾਲ ਪੁੱਛਿਆ ਗਿਆ ਸੀ, ਉਹਨੇ ਕਿਹਾ ਇਟਸ ਵੈਰੀ ਡਿਸਅਪੋਇੰਟਿੰਗ ਟੂ ਬੀ ਡਿਸਅਪੋਇੰਟਡ ਬਾਈ ਮੈਟਰੋ ਵੈਂਕੂਵਰ ਯੈਟ ਅਗੇਨ। ਤੇ ਉਹਨਾਂ ਨੇ ਉਮੀਦ ਜਤਾਈ ਸੀ ਕਹਿੰਦੇ ਹੁਣ ਜਿਹੜਾ ਰਿਵਿਊ ਸ਼ਿਵਿਊ ਕਰ ਰਹੇ ਨੇ ਵੀ ਉਹਦੇ ਚੋਂ ਕੁਝ ਨਿਕਲੇਗਾ
ਜੀ।
ਪਰ ਵਿਜੇ ਜੀ ਮਾਈਕਰੋਸਕੋਪ ਵਾਲੀ ਜਿਹੜੀ ਗੱਲ ਆ, ਮਾਈਕਰੋਸਕੋਪ ਵਾਲੀ ਗੱਲ ਤਾਂ ਸ਼ੁਰੂ ਹੋਈ ਸੀ ਡੈਲਟਾ ਦੇ ਮੇਅਰ ਜਾਰਜ ਹਾਰਵੀ ਤੋਂ,
ਕਰੈਕਟ।
ਤੇ ਉਹਨਾਂ ਨੂੰ ਬਦਲ ਕੇ ਮਾਈਕ ਹਰਲੀ ਨੂੰ ਲਿਆਉਂਦਾ ਸੀ, ਤੇ ਉਹਨਾਂ ਨੇ ਆਉਂਦਿਆਂ ਸਾਰੇ ਕਿਹਾ ਸੀ ਵੀ ਖਰਚੇ ਵਗੈਰਾ ਘਟਾਉਣੇ ਨੇ, ਸਾਰੀਆਂ ਗੱਲਾਂ ਉਦੋਂ ਹੋਈਆਂ ਸੀ।
ਪਰ ਜਾਰਜ ਹਾਰਵੀ ਨੂੰ ਲਾਂਬੇ ਕਰਨ ਦਾ, ਕਿਉਂਕਿ ਉਹਨਾਂ ਦੀ ਆਪਣੀ ਡੈਲਟਾ ਕਾਉਂਸਲ ਦੇ ਵਿੱਚ ਜਿਹੜਾ ਰਫੜ ਪਿਆ,
ਉਹਨਾਂ ਦਿਨਾਂ ਤੋਂ ਹੀ ਕਾਸਟ ਓਵਰਰਨਸ ਦੀ ਗੱਲ ਹੋ ਰਹੀ ਸੀ, ਕੇਟਰਿੰਗ ਤੇ ਪੈਸੇ ਖਰਚੇ ਜਾ ਰਹੇ ਸੀ, ਸਾਰੀਆਂ ਗੱਲਾਂ ਚੱਲ ਰਹੀਆਂ ਸੀ। ਨੌਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਗੱਲ ਉੱਥੋਂ ਹੀ ਸ਼ੁਰੂ ਹੋਈ ਸੀ, ਫਿਰ ਜਿਹੜੇ ਡੋਮੈਸਟਿਕ ਟ੍ਰਬਲ ਕਰਕੇ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਜਾਰਜ ਹਾਰਵੀ ਨੂੰ। ਤੇ ਉਸ ਤੋਂ ਬਾਅਦ ਮਾਈਕ ਹਰਲੀ ਆਏ, ਮਾਈਕ ਹਰਲੀ ਨੇ ਆਉਂਦਿਆਂ ਸਾਰ ਕਿਹਾ ਸੀ ਵੀ ਅਸੀਂ ਆਪਣੇ ਟ੍ਰੈਵਲ ਦੇ ਐਕਸਪੈਂਸਿਸ ਘਟਾ ਦੇਣੇ ਆ, ਮੈਂ ਹੁਣ ਦੇਖਿਓ ਖਰਚੇ ਸਾਰੇ ਘਟਾ ਦੇਣੇ, ਪਰ ਉਹ ਮਾਈਕਰੋਸਕੋਪ ਬਣੀ ਨਹੀਂ ਗੱਲ
ਜੀ ਜੀ।
ਸੋ ਅਜੇ ਵੀ ਉਹ ਰੇਡਕਾ ਜਾਰੀ ਹੈ, ਸੋ ਦੇਖਦੇ ਹਾਂ। ਸੋ ਇਵਨ ਪ੍ਰੀਮੀਅਰ ਇਜ਼ ਐਕਸਪ੍ਰੈਸਿੰਗ ਸਮ ਹੋਪ,
ਦਿਸ ਨੀਡਸ ਟੂ ਬੀ ਫਿਕਸਡ,
ਸਮ ਕੰਫੀਡੈਂਸ।
ਮੁੱਖ ਦੀ ਗੱਲ ਇਹ ਆ, ਦਿਸ ਨੀਡਸ ਟੂ ਬੀ ਫਿਕਸਡ, ਕਿਉਂਕਿ ਜਿਹੜਾ ਇਹ ਸਾਰਾ ਜਿਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਉਹਦੇ ਵਿੱਚ ਇਨਐਫੀਸ਼ੀਐਂਸੀ ਵਾਸਤੇ ਥਾਂ ਬਹੁਤ ਆ। ਈਵਨ ਹੁਣ ਜਿਹੜੇ ਮੇਅਰ ਤੋਂ ਇਹ ਸਵਾਲ ਕੀਤੇ ਜਾ ਰਹੇ ਨੇ ਨਾ ਵੀ ਤੁਹਾਨੂੰ ਕੰਪਨਸੇਸ਼ਨ ਬਹੁਤ ਮਿਲਦੀ ਆ, ਉਹ ਕਹਿੰਦੇ ਸਾਡੇ ਸਿਰ ਕਈ ਜ਼ਿੰਮੇਵਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਦੇ ਸਿਰ ਹੋਣੀਆਂ ਨਹੀਂ ਚਾਹੀਦੀਆਂ। ਉਹ ਕਹਿੰਦੇ ਜੇ ਅਸੀਂ ਉਹ ਕੰਮ ਸਾਨੂੰ ਕਰਨਾ, ਸਾਡੀ ਜ਼ਿੰਮੇਵਾਰੀ ਬਣਾਈ ਆ, ਉਹਦੇ ਵਾਸਤੇ ਮੀਟਿੰਗਸ ਹੋਣਗੀਆਂ, ਮੀਟਿੰਗਸ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਹੁੰਦਾ ਨਹੀਂ। ਹਾਂ, ਕੱਢਣ ਨੂੰ ਆ ਪੈਸੇ ਜ਼ਰੂਰ ਨੇ ਉਹਨਾਂ ਅਟੈਂਡੀਜ਼ ਵਾਸਤੇ ਜਿਹੜਾ ਨਾ ਮੀਟਿੰਗਸ ਦੇ ਵਿੱਚ ਬੈਠੇ ਨੇ। ਤੇ ਅੱਛਾ, ਅਲਟੀਮੇਟਲੀ ਫਿਰ ਦੂਜੀ ਗੱਲ ਇਹ ਆ, ਜਦੋਂ ਇਹਨਾਂ ਨੇ ਵੋਟਾਂ ਮੰਗਣ ਜਾਣਾ, ਜਦੋਂ ਇਹਨਾਂ ਕਾਉਂਸਲਰਸ ਨੇ, ਇਹਨਾਂ ਮੇਅਰਸ ਨੇ, ਇਹਨਾਂ ਨੇ ਆਪੋ ਆਪਣੇ ਸ਼ਹਿਰ ਦੇ ਵਿੱਚ ਕਿਹੜੇ ਕੰਮ ਕੀਤੇ ਉਹ ਗਣਾਉਣੇ ਨੇ, ਕਿਉਂਕਿ ਉਹ ਸ਼ਹਿਰ ਦੇ ਵੋਟਰ ਨੇ ਇਹਨਾਂ ਨੂੰ ਚੁਣਨਾ। ਫਿਰ ਉਹਦੇ ਵਿੱਚ ਮੈਟਰੋ ਵੈਨਕੂਵਰ ਦੀ ਜਿਹੜੀ ਇਸ ਤਰ੍ਹਾਂ ਦੀ ਨਲਾਇਕੀ ਆ ਜਾਂ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਦਾ ਢਿੱਲ ਮਾਸ ਆ, ਉਹ ਲੁਕ ਜਾਂਦਾ।
ਐਂਡ ਵਿਜੇ ਜੀ, ਫਿਰ ਅਸੀਂ ਕਈ ਵਾਰੀ ਸਰਪ੍ਰਾਈਜ਼ ਹੁੰਦੇ ਹਾਂ ਵੀ ਯਾਰ ਵੀ ਫੈਡਰਲ ਮਿਨਿਸਟਰ ਸੀ ਅਗਲਾ ਆਪਣੀ ਮਿਨਿਸਟਰੀ ਛੱਡ ਕੇ, ਉਹ ਕਹਿੰਦਾ ਅਗਲਾ ਇਲੈਕਸ਼ਨ ਨਹੀਂ ਲੜਨਾ, ਮੈਂ ਕਾਉਂਸਲ ਪੋਲੀਟਿਕਸ ਦੇ ਵਿੱਚ ਆਉਣਾ, ਮਿਊਨਸੀਪਲ ਪੋਲੀਟਿਕਸ ਦੇ ਵਿੱਚ। ਉਹ ਇਹੀ ਕਾਰਨ ਨੇ ਪੈਸੇ ਬਣਦੇ ਨੇ,
ਜਹਾਜ਼ਾਂ ਦੇ ਝੂਟੇ ਅਸਲ ਦੇ ਵਿੱਚ ਕਾਫੀ ਦੁਸ਼ਵਾਰੀਆਂ ਵਾਲੇ ਵੀ ਹੁੰਦੇ ਨੇ। ਸੋ ਕਿਹਨੂੰ ਚੰਗਾ ਲੱਗਦਾ 6 ਘੰਟੇ ਜਹਾਜ਼ 'ਚ ਬਹਿ ਕੇ ਸਫ਼ਰ ਕਰਨਾ, ਜੇ ਤੁਸੀਂ ਵਾਸੂ ਜੀ, ਕੱਲ੍ਹ ਜਿਹੜੀ ਇੱਕ ਮੀਟਿੰਗ ਹੋਈ ਸੇਵ ਆਵਰ ਸਟਰੀਟਸ ਫੋਰਮ ਇੱਕ ਇਹ ਸੀਗਾ, ਜਿਹਦੇ ਵਿੱਚ ਵੈਨਕੂਵਰ ਦੇ ਮੇਅਰ ਕੈਨਸਿਮ ਨੇ ਕਿਹਾ ਕਿ ਹੁਣ ਉਹ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਸਿਟੀ ਆਫ ਵੈਨਕੂਵਰ ਵੱਲੋਂ ਨਵੀਂ ਸਪੋਰਟਿਵ ਹਾਊਸਿੰਗ ਉਸਾਰਨ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੇ ਕੋਈ ਨਵੇਂ ਪਰਮਿਟਸ ਉਹ ਮਨਜ਼ੂਰ ਨਹੀਂ ਕੀਤੇ ਜਾਣਗੇ। ਇਸ ਪਿੱਛੇ ਮਕਸਦ ਉਹਨਾਂ ਨੇ ਇਹ ਕਿਹਾ ਵੀ ਵੈਨਕੂਵਰ ਦੇ ਵਿੱਚ ਡਾਊਨਟਾਊਨ ਈਸਟ ਸਾਈਡ ਦਾ ਜਿਹੜਾ ਇਲਾਕਾ ਉਹ ਬਦਨਾਮ ਇੰਨਾ ਹੋ ਗਿਆ, ਉਹ ਗੜ ਬਣ ਗਿਆ ਹੈ ਹੋਮਲੈਸਨੈਸ ਦਾ, ਅਤੇ ਹੋਮਲੈਸਨੈਸ ਦੇ ਨਾਲ ਸੰਬੰਧਿਤ ਜਿਹੜੀ ਬਾਕੀ ਦੀ ਜੋ ਸਮੱਸਿਆਵਾਂ ਆਉਂਦੀਆਂ ਨੇ ਉਹ ਉਹਦੇ ਨਾਲ ਆਈਆਂ ਨੇ। ਅਤੇ ਉਹਨਾਂ ਨੇ ਕੀ ਕਿਹਾ, ਸਪੋਰਟਿਵ ਹਾਊਸਿੰਗ, ਇੱਕ ਉਹ ਇੰਡਸਟਰੀਅਲ ਸਪੋਰਟਿਵ ਹਾਊਸਿੰਗ ਨੈਕਸਸ, ਇੱਦਾਂ ਦਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਵੀ, ਕਿਉਂਕਿ ਉਹ ਕਹਿੰਦੇ ਵੀ ਬਹੁਤ ਸਾਰੇ, ਉਹਨਾਂ ਦਾ ਇਸ਼ਾਰਾ ਇਹ ਸੀ ਵੀ ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀ ਆਪਣੇ ਆਪ ਨੂੰ ਬੇਘਰੇ ਲੋਕਾਂ ਦੇ ਸਮਰਥਕ ਵਜੋਂ, ਉਹਨਾਂ ਦੇ ਸਹਾਇਕਾਂ ਵਜੋਂ ਪੇਸ਼ ਕਰਦੀਆਂ ਨੇ, ਵੀ ਉਹਨਾਂ ਦਾ ਬਿਜ਼ਨਸ ਮਾਡਲ ਇਹੋ ਜਿਹਾ ਬਣ ਗਿਆ ਕਿ ਇਹ ਜਿਹੜਾ ਤੰਤਰ ਆ ਇਸੇ ਤਰ੍ਹਾਂ ਚੱਲਦਾ ਰਹੇ ਵੀ ਸਮੱਸਿਆ ਹੱਲ ਨਾ ਹੋਵੇ, ਪਰ ਜੇ ਸਮੱਸਿਆ ਇੰਨੀ ਕੁ ਮਗਦੀ ਰਹੇ ਕਿ ਉਹਨਾਂ ਦੀਆਂ ਰੋਟੀਆਂ ਸਿੱਕਦੀਆਂ ਰਹਿਣ। ਸੋ ਉਹਨਾਂ ਨੇ ਇਸ਼ਾਰਾ ਉੱਧਰ ਨੂੰ ਕੀਤਾ, ਪਰ ਉਹਨਾਂ ਨੇ ਮੈਸੇਜ ਇਸ ਚੀਜ਼ ਦੇ ਵਿੱਚ ਰੈਪ ਅਪ ਕਰਕੇ ਡਿਲੀਵਰ ਕੀਤਾ ਕਿ ਜਿਹੜੇ ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਜਾਂ ਮੈਟਰੋ ਵੈਨਕੂਵਰ ਦੇ ਵਿੱਚ ਜਿਹੜੇ ਬਾਕੀ ਦੇ ਸ਼ਹਿਰ ਨੇ, ਵੀ ਪਹਿਲਾਂ ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਹੋਮਲੈਸਨੈਸ ਵਾਸਤੇ ਸਪੋਰਟਿਵ ਹਾਊਸਿੰਗ ਪਹਿਲਾਂ ਉਹ ਵੀ ਬਣਾਉਣ, ਵੀ ਸਾਰਾ ਭਾਰ ਵੈਨਕੂਵਰ 'ਤੇ ਕਿਉਂ ਪਏ।
ਪਾਵਰਟੀ ਇੰਡਸਟਰੀਅਲ ਕੰਪਲੈਕਸ,
ਪਾਵਰਟੀ ਇੰਡਸਟਰੀਅਲ ਕੰਪਲੈਕਸ, ਦੈਟਸ ਅ ਵਰਡ ਹੀ ਯੂਜ਼ਡ।
ਸੋ ਉਹਨਾਂ ਨੇ ਬੇਸਿਕਲੀ ਉਹ ਇਹ ਕਹਿ ਰਹੇ ਨੇ, ਕਹਿੰਦੇ ਕਿ ਸਾਡਾ ਜਿਹੜਾ ਡਾਊਨਟਾਊਨ ਈਸਟ ਸਾਈਡ ਆ, ਕਹਿੰਦੇ ਉਹ ਸਿਰਫ 4 square kilometers, ਕਹਿੰਦੇ ਨਿੱਕਾ ਜਿਹਾ ਕਹਿੰਦੇ ਇਲਾਕਾ, ਅਤੇ ਉਹਦੇ ਵਿੱਚ ਇੱਕ ਤਰੀਕੇ ਨਾਲ ਮਤਲਬ ਤਕਰੀਬਨ 70% ਜਿਹੜੀ ਸੋਸ਼ਲ ਸਪੋਰਟਿਵ ਜਿਹੜੀਆਂ ਕੋਈ ਸਰਵਿਸਿਜ ਨੇ, ਸਪੋਰਟਿਵ ਹਾਊਸਿੰਗ ਆ, ਈਵਨ ਜਿਹੜੀਆਂ ਕੋਈ ਨਾਨ ਪ੍ਰੋਫਿਟਸ ਵਗੈਰਾ ਨੇ, ਕਹਿੰਦੇ ਸਾਰੇ ਇੱਥੇ ਹੀ ਕਹਿੰਦੇ ਉਹਨੂੰ ਕੇਂਦਰ ਬਣਾ ਕੇ ਕਿਉਂ ਬੈਠੇ ਨੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਉੱਥੇ ਕੋਈ ਵੀ ਨਵਾਂ ਇਸ ਤਰ੍ਹਾਂ ਦਾ ਪ੍ਰੋਜੈਕਟ ਪਾਸ ਨਹੀਂ ਕਰਾਂਗੇ, ਪੌਜ਼ ਕਰ ਰਹੇ ਹਾਂ। ਕਹਿੰਦੇ ਵੀ ਆਰ ਵੇਟਿੰਗ, ਕਹਿੰਦੇ ਹੁਣ ਦੇਖਾਂਗੇ ਵੀ ਜਿਹੜਾ ਬਾਕੀ ਮੈਟਰੋ ਵੈਨਕੂਵਰ ਆ, ਬਾਕੀ ਜਿਹੜੇ ਸ਼ਹਿਰ ਨੇ, ਉਹਨਾਂ ਦੇ ਵਿੱਚ ਵੀ ਕਹਿੰਦੇ ਜਦੋਂ ਸਾਡੇ ਲੈਵਲ ਤੱਕ ਜਦੋਂ ਪਹੁੰਚ ਜਾਣਗੇ ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਫਿਰ ਦੁਬਾਰਾ ਅਪਰੂਵਲ ਦੇਣੇ ਸ਼ੁਰੂ ਕਰ ਦੇਵਾਂਗੇ, ਪਰ ਉਦੋਂ ਤੱਕ ਪੌਜ਼ ਆ, ਕਿਉਂਕਿ ਕਹਿੰਦੇ ਏਰੀਆ ਮੈਟਰੋ ਵੈਨਕੂਵਰ ਦਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਉਹ 25% ਆ ਮੈਟਰੋ ਵੈਨਕੂਵਰ ਦਾ, ਤੇ ਉਹ ਜਿਹੜੀ ਪਾਪੂਲੇਸ਼ਨ
ਆਬਾਦੀ
25% ਆ, ਤੇ ਜਿਹੜੀਆਂ ਸਪੋਰਟਿਵ ਹਾਊਸਿੰਗ ਦੀਆਂ ਸੇਵਾਵਾਂ ਨੇ ਉਹ 70% ਸਾਡੇ ਇੱਥੇ ਨੇ।
ਸੋ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਵੈਨਕੂਵਰ ਦੀ ਆਬਾਦੀ 25% ਆ, ਤੇ ਸਪੋਰਟਿਵ ਹਾਊਸਿੰਗ ਦੀਆਂ ਸੇਵਾਵਾਂ 77%, ਉਹ ਵੀ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਜ਼ਿਆਦਾ
ਜ਼ਿਆਦਾ ਜਿਹੜੀਆਂ ਕੇਂਦਰਿਤ ਨੇ ਡਾਊਨਟਾਊਨ ਈਸਟ ਸਾਈਡ ਵਿੱਚ, ਜਿਹੜਾ ਕਿ ਤਕਰੀਬਨ 4 square kilometers ਦਾ ਇਲਾਕਾ,
ਛੋਟਾ ਜਿਹਾ ਏਰੀਆ,
ਛੋਟਾ ਜਿਹਾ ਏਰੀਆ। ਸੋ ਕਹਿੰਦੇ ਵੀ ਹੁਣ ਇਹ ਠੀਕ ਨਹੀਂ, ਤੇ ਕਹਿੰਦੇ ਇਹਦੇ ਕਰਕੇ ਇੱਥੇ ਕਹਿੰਦੇ ਹੁਣ ਸਾਡੀ ਤਰਜੀਹ ਕਿਸ ਚੀਜ਼ ਨੂੰ ਹੋਏਗੀ, ਅਸੀਂ ਚਾਹੁੰਦੇ ਹਾਂ ਕਿ ਵਾਪਸ ਕਹਿੰਦੇ ਹੁਣ ਇੱਥੇ ਬਿਜ਼ਨਸਿਸ ਜਿਹੜੇ ਨੇ ਉਹ ਪ੍ਰਫੁੱਲਿਤ ਹੋਣ, ਇੱਥੇ ਦੁਬਾਰਾ ਨਵੇਂ ਘਰ ਬਣਨ, ਤੇ ਉਹ ਹਾਊਸਿੰਗ ਤੇ ਬਿਜ਼ਨਸਿਸ ਨੂੰ ਅਸੀਂ ਇੱਥੇ ਵਧਾਵਾ ਦੇਵਾਂਗੇ,
ਤੇ ਕ੍ਰਾਈਮ ਨੂੰ ਰਿਡਿਊਸ ਕਰਨਾ,
ਕ੍ਰਾਈਮ ਨੂੰ ਰਿਡਿਊਸ ਕਰਨਾ, ਉਹਦੇ ਵਾਸਤੇ VPD ਨੂੰ ਜਿਹੜੇ ਵੀ ਕੋਈ ਟੂਲਸ ਚਾਹੀਦੇ ਨੇ, ਸਪੋਰਟ ਚਾਹੀਦੀਆਂ ਨੇ, ਕਹਿੰਦੇ ਅਸੀਂ ਪ੍ਰਦਾਨ ਕਰਾਂਗੇ। ਸੋ ਕਹਿੰਦੇ ਵੀ ਅਸੀਂ ਡਾਊਨਟਾਊਨ ਈਸਟ ਸਾਈਡ ਨੂੰ ਦੁਬਾਰਾ ਤੋਂ ਮਤਲਬ ਬੇਸਿਕਲੀ ਉਹ ਕਹਿ ਰਹੇ ਰੀਵਾਈਟਲਾਈਜ਼ ਕਰਨਾ।
ਜੀ ਜੀ ਜੀ।
ਸੋ ਵੈਸੇ ਉਹਨਾਂ ਦੀ ਗੱਲ ਵਾਜਬ ਵੀ ਹੈ।
ਵਾਜਬ ਹੈ ਵਾਸੂ ਜੀ, ਦੇਖੋ ਡਾਊਨਟਾਊਨ ਈਸਟ ਸਾਈਡ ਦਾ ਇਲਾਕਾ ਅਨਫੋਰਚੁਨੇਟਲੀ ਇੱਕ ਅਜਿਹਾ ਏਰੀਆ ਬਣ ਚੁੱਕਾ ਕਿ ਉਹ ਬਦਨਾਮ ਇਲਾਕਾ ਹੈ, ਸਿੱਧੀ ਜਿਹੀ ਗੱਲ ਆ। ਉੱਥੇ ਜਾ ਕੇ ਤੁਹਾਨੂੰ ਇੱਕ ਵਾਰ ਤਾਂ ਯਕੀਨ ਨਹੀਂ ਆਉਂਦਾ ਵੀ ਇਹ ਵੀ ਵੈਨਕੂਵਰ ਦਾ ਹੀ ਹਿੱਸਾ, ਇਹ ਵੀ ਕੈਨੇਡਾ ਦਾ ਹਿੱਸਾ, ਕਿਉਂਕਿ ਉੱਥੇ ਇਸ ਤਰ੍ਹਾਂ ਦੀ ਤੁਹਾਨੂੰ ਜਿਹੜੇ ਹਾਲਾਤ ਨੇ, ਇਸ ਤਰ੍ਹਾਂ ਦਾ ਇਨਹਿਊਮਨ ਕੰਡੀਸ਼ਨ ਦੇਖਣ ਨੂੰ ਮਿਲਦੀਆਂ ਨੇ। ਹੁਣ ਇੱਕ ਨਾ ਵੈਨਕੂਵਰ ਵਾਸਤੇ ਸਮੱਸਿਆ ਪਿਛਲੇ ਦਹਾਕਿਆਂ ਦੇ ਵਿੱਚ ਵਾਸੂੜੀ ਇਹ ਵੀ ਰਹੀ ਆ ਕਿ ਇੱਥੇ ਦਾ ਜਿਹੜਾ ਮੌਸਮ ਹੈ ਨਾ,
ਹਾਂਜੀ,
ਠੰਡ ਤਾਂ ਦੇਖੋ ਅੱਜ ਕੱਲ੍ਹ ਵੀ ਪੈ ਰਹੀ ਆ, ਪਰ ਜੇ ਅਸੀਂ ਕੈਨੇਡਾ ਦੇ ਬਾਕੀ ਏਰੀਆਜ਼ ਦੇ ਨਾਲ ਕੰਪੇਅਰ ਕਰਦੇ ਹਾਂ, ਠੰਡ ਪੈਂਦੀ ਹੈ ਇੱਥੇ ਘੱਟ। ਪਿਛਲੇ ਸਮਿਆਂ ਦੇ ਵਿੱਚ ਇੰਝ ਵੀ ਹੁੰਦਾ ਰਿਹਾ, ਇੱਕ ਵਾਰੀ ਬੜਾ ਇਸ ਗੱਲ ਦਾ ਹੋ ਹੱਲਾ ਮਚਿਆ ਸੀ ਕਿ ਦੂਜੇ ਸੂਬਿਆਂ ਵਾਲੇ ਜਿਹੜੇ ਉਹਨਾਂ ਦੇ ਕੋਈ ਹੋਮਲੈਸ ਵਿਅਕਤੀ ਹੁੰਦੇ ਸੀ, ਉਹਨਾਂ ਨੂੰ ਬੱਸ ਦੀ ਟਿਕਟ ਲੈ ਕੇ ਉਹਨਾਂ ਨੂੰ ਵੈਨਕੂਵਰ ਦੀ ਬੱਸ ਦੀ ਟਿਕਟ ਲੈ ਦਿੰਦੇ ਸੀ ਵੀ ਉੱਥੇ ਚਲੇ ਜਾਓ, ਕਿਉਂਕਿ ਵੈਨਕੂਵਰ ਦੇ ਵਿੱਚ ਜਿਹੜਾ ਮੌਸਮ ਆ ਉਹ ਕੰਪੈਰੇਟਿਵਲੀ ਹੁਣ -30 ਨਾਲੋਂ -3 ਬਿਹਤਰ ਆ, ਪਰ ਆਈਡੀਅਲ ਸਿਚੁਏਸ਼ਨ ਤਾਂ ਇਹ ਹੋਣੀ ਚਾਹੀਦੀ ਹੈ ਕਿ ਕੋਈ ਬੇਘਰਾ ਹੋਵੇ ਹੀ ਨਾ, ਪਰ ਉਹਦੇ ਨਾਲ ਸੰਬੰਧਿਤ ਜਿਹੜੀ ਬਾਕੀ ਦੀਆਂ ਚੀਜ਼ਾਂ ਨੇ, ਜਿਹੜਾ ਹੁਣ ਐਡਿਕਸ਼ਨ ਦਾ ਕ੍ਰਾਈਸਿਸ ਆ, ਓਪੀਓਇਡ ਓਵਰਡੋਜ਼ ਵਾਲਾ ਕ੍ਰਾਈਸਿਸ ਆ, ਜਿਹੜੇ ਬਾਕੀ ਉਹਦੇ ਨਾਲ ਜੁੜੇ ਹੋਏ ਸਾਰੇ ਪਹਿਲੂ ਨੇ, ਉਹ ਵੀ ਇਹਦੇ ਨਾਲ ਹੁਣ ਰਿਜ਼ੋਲਵ ਕਰਨ ਦੀ ਕੋਸ਼ਿਸ਼ ਸਿਟੀ ਆਫ ਵੈਨਕੂਵਰ ਦੇ ਮੇਅਰ ਕਰਨਾ ਚਾਹੁੰਦੇ ਨੇ ਵੀ ਜਿਹੜੀ ਉਹ ਸਮੱਸਿਆ ਉਹ ਵੀ ਡਿਸਟ੍ਰੀਬਿਊਟ ਹੋ ਜਾਵੇ ਸਾਰੇ ਰੀਜਨ ਦੇ ਵਿੱਚ, ਇੱਕ ਥਾਂ ਤੇ ਉਹਦਾ ਭਾਰ ਨਾ ਬਣੇ।
ਤੇ ਨਾਲ ਹੀ ਕੈਨਸਿਮ ਨੇ ਕੱਲ ਮੈਂਡੇਟੋਰੀ ਟ੍ਰੀਟਮੈਂਟ ਦਾ ਵੀ ਪੱਖ ਪੂਰਿਆ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉਮੀਦ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਇਲੈਕਸ਼ਨ ਕੈਂਪੇਨ ਦੌਰਾਨ ਜੋ ਪ੍ਰੋਮਿਸ ਕੀਤਾ ਸੀ ਕੰਪੈਸ਼ਨੇਟ ਮੈਂਡੇਟੋਰੀ ਕੇਅਰ ਦਾ,
ਜੀ
ਹੁਣ ਇਹ ਵੀ ਸ਼ਬਦਾਵਲੀ ਦਾ ਹੇਰਫੇਰ ਆ। ਸੋ ਕਹਿੰਦੇ ਵੀ ਮੈਨੂੰ ਉਮੀਦ ਹੈ ਕਿ ਉਹ ਇਸ ਚੀਜ਼ ਨੂੰ ਲਾਗੂ ਕਰਨਗੇ, ਤੇ ਨਾਲ ਵਾਅਦਾ ਇਹ ਵੀ ਕੀਤਾ ਸੀ ਕਿ 400 ਮੈਂਟਲ ਹੈਲਥ ਜਿਹੜੇ ਬੈਡਸ ਨੇ ਉਹ ਜੋੜੇ ਜਾਣਗੇ।
ਸੋ ਧੱਕੇ ਨਾਲ ਇਲਾਜ ਨਹੀਂ, ਸਗੋਂ ਹਮਦਰਦੀ ਪੂਰਨ ਦੇਖਭਾਲ,
ਕੰਪੈਸ਼ਨੇਟ
ਕੇਅਰ
ਕੇਅਰ,
ਹਮਦਰਦੀ ਪੂਰਨ ਦੇਖਭਾਲ ਹੋਵੇਗੀ,
ਵਿਚ ਮੈਂਡੇਟਰੀ ਹੈ ਕੰਪੈਸ਼ਨੇਟ ਮੈਂਡੇਟਰੀ ਕੇਅਰ, ਇੱਕ ਹੈ ਮੈਂਡੇਟਰੀ
ਟ੍ਰੀਟਮੈਂਟ,
ਉਹਦੀ ਦੇਖੋ ਤੁਹਾਡੇ ਦਿਮਾਗ ਚ ਪਿਕਚਰ ਕਿੱਦਾਂ,
ਮੈਂਡੇਟਰੀ ਇਨਵੋਲੰਟਰੀ ਟ੍ਰੀਟਮੈਂਟ ਹੈ ਨਾ, ਉਹਦੇ ਜੋ ਸੀ ਨਾ ਵੀ ਜੇ ਬਗਲਾ ਜੇ ਨਹੀਂ ਵੀ ਚਾਹੁੰਦਾ ਤਾਂ ਧੱਕੇ ਨਾਲ ਉਹਦਾ ਟ੍ਰੀਟਮੈਂਟ ਕਰੋ,
ਉਹ ਵੀ ਪਿਕਚਰ ਬੜੀ ਦਿਮਾਗ ਚ ਖਤਰਨਾਕ ਬਣ ਜਾਂਦੀ ਹੈ, ਉਹ ਠੀਕ ਨਹੀਂ ਹੈ, ਤੇ ਸੋ ਉਹਨੂੰ ਸ਼ਬਦਾਂ ਦਾ ਹੇਰ ਫੇਰ, ਸੋ ਕੰਪੈਸ਼ਨੇਟ ਮੈਂਡੇਟਰੀ ਕੇਅਰ, ਸੋ ਜਿਵੇਂ ਸੇਫ ਸਪਲਾਈ,
ਸ਼ਬਦਾਂ ਦੇ ਵਿੱਚ ਕਾਫੀ ਤਾਕਤ ਹੋਇਆ ਕਰਦੀ ਹੈ, ਇਹੀ ਚੀਜ਼ਾਂ ਉਸ ਦੀ ਹਾਮੀ ਭਰਦੀਆਂ ਨੇ।
ਪਰ ਚਲੋ ਮੇਨ ਗੱਲ ਇਹਦੇ ਚੋਂ ਇਹ ਹੈ ਕਿ ਕੈਨ ਸਿਮ ਨੇ ਵੀ ਉਹਦਾ ਪੱਖ ਪੂਰਿਆ, ਤੇ ਉਹ ਵੀ ਚਾਹੁੰਦੇ ਨੇ ਕਿ ਮੈਂਡੇਟਰੀ ਟ੍ਰੀਟਮੈਂਟ ਹੋਣਾ ਚਾਹੀਦਾ, ਤੇ ਉਹਨਾਂ ਨੇ ਕਿਹਾ ਵੀ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਪ੍ਰੋਮਿਸ ਕੀਤਾ ਸੀ, ਸਾਨੂੰ ਉਮੀਦ ਹੈ ਕਿ ਇਹ ਲਾਗੂ ਕੀਤਾ ਜਾਏਗਾ।
ਐਤਕੀ ਤਾਂ ਹੁਣ ਬਸੂ ਦੀ ਜਿਹੜੀ ਉਹ ਮਿਨਿਸਟਰੀ ਹੈ ਲਹਿਦੀ ਜਿਹੜੀ ਪਹਿਲਾਂ ਬਣਾਈ ਸੀ, ਉਹਨੂੰ ਹੁਣ ਹੈਲਥ ਮਿਨਿਸਟਰੀ ਦੇ ਵਿੱਚ ਹੀ ਅਮੈਲਗਮੇਟ ਕਰ ਦਿੱਤਾ ਗਿਆ ਸੀ, ਪਿਛਲੇ ਦਿਨੀ ਉਹਦੇ ਬਾਰੇ ਗੱਲ ਵੀ ਕਰਦੇ ਰਹੇ ਹਾਂ। ਅੱਛਾ ਇੱਕ ਚੀਜ਼ ਹੋਰ ਹੈ ਜਿਹੜਾ ਇਹਨੂੰ ਲੈ ਕੇ ਰਿਐਕਸ਼ਨ ਆਉਂਦਾ ਪਿਆ, ਕੁਝ ਜਿਹੜੇ ਆਲੋਚਕ ਨੇ ਕੈਨ ਸਿਮ ਦੀ ਇਸ ਅਪਰੋਚ ਦੇ, ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਦੂਜੇ ਸ਼ਹਿਰ ਬਣਾਉਣਗੇ ਵੀ ਆਪੋ ਆਪਣੇ ਸ਼ਹਿਰਾਂ ਦੇ ਵਿੱਚ, ਮੰਨ ਲਓ ਉਹਨਾਂ ਨੇ ਇਸ ਤਰ੍ਹਾਂ ਦੀ ਸਪੋਰਟਿਵ ਹਾਊਸਿੰਗ ਬਣਾ ਲਈ, ਕਹਿੰਦੇ ਤੁਸੀਂ ਇਹ ਉਮੀਦ ਕਰਦੇ ਹੋ ਕਿ ਵੈਨਕੂਵਰ ਵਾਲੇ ਜਿਹੜੇ ਇੱਥੇ ਸਪੋਰਟਿਵ ਹਾਊਸਿੰਗ ਦੇ ਉੱਪਰ ਹੁਣ ਕਈਆਂ ਦੇ ਕਈ ਵੇਟ ਲਿਸਟ ਨੇ, 3,000 ਬੰਦਾ ਵੇਟ ਲਿਸਟ 'ਤੇ ਆ ਵੈਨਕੂਵਰ ਦੇ ਵਿੱਚ ਫੋਰ ਸਪੋਰਟਿਵ ਹਾਊਸਿੰਗ, ਕਹਿੰਦੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਵੀ ਉਹ ਵੈਨਕੂਵਰ ਛੱਡ ਕੇ ਦੂਜੇ ਸ਼ਹਿਰ ਚਲੇ ਜਾਣਗੇ, ਕਿਉਂਕਿ ਦੂਜੇ ਸ਼ਹਿਰਾਂ ਵਾਲੇ ਜਦੋਂ ਸਪੋਰਟਿਵ ਹਾਊਸਿੰਗ ਬਣਾਉਣਗੇ ਉਹ ਤਾਂ ਜਿਹੜੇ ਉਹਨਾਂ ਦੇ ਸ਼ਹਿਰਾਂ 'ਚ ਬੇਘਰੇ ਲੋਕ ਨੇ ਉਹਨਾਂ ਨੂੰ ਪਹਿਲਾਂ ਅਕੋਮੋਡੇਟ ਕਰਨਗੇ। ਸੋ ਇਹ ਵੀ ਸਾਰੀ ਗੱਲ ਚੱਲ ਰਹੀ ਆ, ਹਾਲਾਂਕਿ ਅਜੇ ABC ਵੱਲੋਂ ਜਿਹੜੀ ਇਹ ਸਪੋਰਟਿਵ ਹਾਊਸਿੰਗ ਦੇ ਉੱਪਰ ਪੌਜ਼ ਵਾਲੀ ਗੱਲ ਆ, ਇਹਦਾ ਮਤਾ ਅਜੇ ਕਾਉਂਸਲ ਦੇ ਵਿੱਚ ਲਿਆਂਦਾ ਜਾਣਾ, ਕਾਉਂਸਲ ਦੇ ਵਿੱਚ ਪਾਸ ਹੋਣਾ ਬਾਕੀ ਆ, ਪਰ ਉਹਨਾਂ ਦੀ ਪਾਰਟੀ ਦੀ ਉਹਨਾਂ ਦੀ ਸਲੇਟ ਦੀ ਮੈਜੋਰਿਟੀ ਆ ABC ਦੀ, ਸੋ ਹੋ ਲੱਗਦਾ ਨਹੀਂ ਵੀ ਇਹਦੇ ਰਸਤੇ 'ਚ ਕੋਈ ਰੁਕਾਵਟ ਆਵੇਗੀ। ਵਾਸੂ ਜੀ, ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਨ੍ਹਾਂ ਨੇ ਆਪਣੀ ਉਮੀਦਵਾਰੀ ਐਲਾਨਣੀ ਸੀ, ਉਮੀਦਵਾਰੀਆਂ ਐਲਾਨੀਆਂ ਜਾ ਚੁੱਕੀਆਂ ਨੇ, 7 ਜਣੇ ਹੁਣ ਮੈਦਾਨ ਦੇ ਵਿੱਚ ਨਿਤਰੇ ਨੇ, ਅਤੇ ਜਿਨ੍ਹਾਂ ਦੇ ਵਿੱਚੋਂ ਫਰੰਟ ਰਨਰ ਅਜੇ ਵੀ ਮੰਨਿਆ ਇਹ ਜਾਂਦਾ ਕਿ ਮਾਰਕ ਕਾਰਨੀ ਅਤੇ ਕ੍ਰਿਸਟੀਆ ਫ੍ਰੀਲੈਂਡ ਹੀ ਹੋਣਗੇ, ਬਟ ਯੂ ਨੈਵਰ ਨੋ, ਇਟ ਸਟਿਲ ਅਰਲੀ ਡੇਜ਼। ਕਰੀਨਾ ਗੋਲਡ ਵੀ ਇੱਕ ਵਧੀਆ ਚੈਲੰਜ ਪ੍ਰਜੈਂਟ ਕਰ ਰਹੇ ਨੇ, ਉੱਧਰੋਂ ਫਰੈਂਕ ਬੇਲੀਜ਼ ਉਹਨਾਂ ਨੇ ਵੀ ਆਪਣੇ ਪੇਪਰ ਜਮ੍ਹਾਂ ਕਰਾ ਦਿੱਤੇ ਹੋਏ ਨੇ, ਫਿਰ ਹਾਇਮੀ ਬਟੀਸਟ ਜਿਹੜੇ ਕਿ ਜੇ ਲੀਡਰ ਬਣ ਜਾਂਦੇ ਨੇ ਤੇ ਉਹ ਵਾਸੂ ਜੀ ਲਿਬਰਲ ਪਾਰਟੀ ਦੇ ਲੀਡਰ ਬਣਨ ਵਾਲੇ ਪਹਿਲੇ ਇੰਡੀਜਨਸ ਵਿਅਕਤੀ ਹੋਣਗੇ। ਸੋ ਉਹਨਾਂ ਨੇ ਵੀ ਆਪਣੇ ਪੇਪਰ ਕੱਲ ਫਾਈਲ ਕਰ ਦਿੱਤੇ ਨੇ। ਰੂਬੀ ਢੱਲਾ ਉਹ ਤੇ ਸਗੋਂ ਇਹ ਕਹਿ ਰਹੇ ਨੇ, ਕਹਿੰਦੇ ਤੁਸੀਂ ਦੇਖੋ ਬਾਕੀ ਸਾਰੇ ਬੰਦੇ ਦੇਖੋ ਕਿ ਜਿਹੜੇ ਕਿ ਜਸਟਿਨ ਟਰੂਡੋ ਦੀ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਰਹੇ ਨੇ, ਫਰੈਂਕ ਬੇਲੀਸ, ਕਿਉਂਕਿ ਭਾਵੇਂ ਇੱਕੋ ਟਰਮ MP ਰਹੇ, ਉਹ 2015 ਤੋਂ 2019 ਤੱਕ MP ਸੀਗੇ, ਟਰੂਡੋ ਪ੍ਰਧਾਨ ਮੰਤਰੀ ਸਨ। ਫਿਰ ਮਾਰਕ ਕਾਰਨੀ ਭਾਵੇਂ MP ਨਹੀਂ ਰਹੇ ਪਰ ਉਹਨਾਂ ਨੂੰ ਸਰਕਾਰ ਦੇ ਸਲਾਹੀਏ ਵਜੋਂ ਨਿਯੁਕਤ ਕਰ ਲਿਆ ਗਿਆ ਸੀ, ਲਿਬਰਲ ਪਾਰਟੀ ਦੇ ਸਲਾਹੀਏ ਵਜੋਂ, ਉਹ ਵੀ ਬੜਾ ਇੱਕ ਟੈਕਨੀਕਲ ਪੈਂਤਰਾ ਵਰਤਿਆ ਗਿਆ ਸੀ ਵੀ ਉਹ ਵੀ ਹੁਣ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਲਿਬਰਲ ਪਾਰਟੀ ਨੂੰ ਐਂਡ ਬਾਏ ਐਕਸਟੈਂਸ਼ਨ ਲਿਬਰਲ ਗਵਰਨਮੈਂਟ ਨੂੰ ਪਿਛਲੇ ਸਾਲ ਤੋਂ ਐਡਵਾਈਜ਼ ਕਰਦੇ ਰਹੇ ਨੇ ਵੀ ਉਹ ਵੀ ਕੋਈ ਸਰਕਾਰ ਤੋਂ ਇੰਨੇ ਡਿਟੈਚਡ ਨਹੀਂ ਹੈਗੇ ਵੀ ਜੇ ਸੱਚੀ ਮੁੱਚੀ ਕੋਈ ਡਿਟੈਚਡ ਆ ਵੀ ਉਹ ਤਾਂ ਫਿਰ ਮੈਂ ਹਾਂ, ਕਿਉਂਕਿ ਮੈਂ ਤਾਂ ਜਸਟਿਨ ਟਰੂਡੋ ਦੇ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੈਂ ਤਾਂ ਕਦੀ MP ਰਹੀ ਨਹੀਂ। ਸੋ ਉਹਨਾਂ ਨੇ ਵੀ ਕੱਲ੍ਹ ਉਹ ਆਊਟ ਆਫ ਦਾ ਬਲੂ, ਵੈਸੇ ਰੂਬੀ ਢੱਲਾ ਦਾ ਨਾਂ ਪਰਸੋਂ ਹੀ ਜ਼ਿਕਰ ਉਹਦਾ ਸ਼ੁਰੂ ਹੋਇਆ ਅਤੇ ਉਹਨਾਂ ਨੇ ਕੱਲ੍ਹ ਉਹ 300 ਸਿਗਨੇਚਰਸ ਅਤੇ $50,000 ਦੀ ਜਿਹੜੀ ਫੀਸ ਸੀ ਉਹ ਜਮ੍ਹਾਂ ਕਰਾ ਕੇ ਹੁਣ ਉਹ ਓਫਿਸ਼ਲੀ ਰੇਸ ਦੇ ਵਿੱਚ ਸ਼ਾਮਲ ਹੋ ਗਏ ਨੇ।
2011 ਤੋਂ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਹੇ ਸੀ ਤੇ ਹੁਣ ਮੇ ਬੀ ਆਪਣਾ ਪੋਲੀਟੀਕਲ ਕਰੀਅਰ ਰਿਵਾਈਵ ਕਰਨਾ ਚਾਹੁੰਦੇ ਨੇ, ਸੋ ਜੋ ਵੀ ਹੈ ਉਹਨਾਂ ਦੀ ਐਂਡ ਗੇਮ, ਸੋ ਇਸ ਰੇਸ ਦੇ ਵਿੱਚ ਉਹ ਸ਼ਾਮਲ ਨੇ। ਪਰ ਅਜੇ ਵੀ ਜਿਹੜੇ ਫਰੰਟ ਰਨਰਸ ਨੇ ਉਹ ਤਾਂ ਮਾਰਕ ਕਾਰਨੀ ਤੇ ਕ੍ਰਿਸਟੀਆ ਫ੍ਰੀਲੈਂਡ ਹੀ ਨੇ, ਸੋ 7 ਜਣਿਆਂ ਨੇ ਕਾਗਜ਼ ਭਰ ਦਿੱਤੇ ਨੇ, ਸ਼ਰਤਾਂ ਪੂਰੀਆਂ ਕਰ ਦਿੱਤੀਆਂ ਨੇ ਤੇ ਕੱਲ ਮਾਰਕ ਕਾਰਨੀ ਨੇ, ਕ੍ਰਿਸਟੀਆ ਫ੍ਰੀਲੈਂਡ ਨੇ, ਕਰੀਨਾ ਗੋਲਡ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ, ਕੁਝ ਸਟੇਟਮੈਂਟਸ ਜਾਰੀ ਕੀਤੀਆਂ, ਕੁਝ ਕੈਂਪੇਨ ਵੀਡੀਓਜ਼ ਬਣਾ ਕੇ ਪੋਸਟ ਕੀਤੀਆਂ। ਮਾਰਕ ਕਾਰਨੀ ਨੇ ਆਪਣੀ ਕੈਂਪੇਨ ਵੀਡੀਓ ਲਾਂਚ ਕੀਤੀ ਆ ਜਿਹਦੇ ਵਿੱਚ ਉਹ ਪੀਅਰ ਪੋਲੀਅਰ ਨੂੰ ਟਾਰਗੇਟ ਕਰ ਰਹੇ ਨੇ ਬਹੁਤ ਜ਼ਿਆਦਾ, ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ ਕਿ ਮੈਂ ਇੱਕ ਬੜਾ ਐਕਸਪੀਰੀਅੰਸਡ ਇਕਨੋਮਿਕ ਲੀਡਰ ਰਿਹਾ, ਜੋ ਕਿ ਉਹ ਰਹੇ ਵੀ ਨੇ, ਟੂ ਹਿਸ ਕ੍ਰੈਡਿਟ,
ਆਪਣੇ ਕ੍ਰੈਡੈਂਸ਼ੀਅਲਸ ਨੂੰ ਪੂਰੀ ਤਰ੍ਹਾਂ ਹਾਈਲਾਈਟ ਕਰਦੇ ਪਏ
ਕਰ ਰਹੇ ਨੇ ਤੇ ਪੀਅਰ ਪੋਲੀਅਰ ਬਾਰੇ ਕਹਿ ਰਹੇ ਨੇ ਕਿ ਉਹਦਾ ਕਰੀਅਰ ਪੋਲੀਟੀਸ਼ੀਅਨ ਨੇ ਕਿ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੋਈ ਚੀਜ਼ ਕਦੇ ਫਿਕਸ ਨਹੀਂ ਕੀਤੀ, ਕੰਮ ਕਦੇ ਕੋਈ ਨਹੀਂ ਕੀਤਾ, ਬਸ ਗੱਲਾਂ ਕਰਦੇ ਨੇ ਤੇ ਉਹ ਕੰਪਲੇਨ ਕਰਦੇ ਨੇ।
24-25 ਸਾਲ ਦੇ ਸੀਗੇ ਪਹਿਲਾਂ ਤਾਂ ਦੇਖੋ ਪੀਅਰ ਪੋਲੀਅਰ ਇਨ ਹਿਸ 20s ਇਹਨਾਂ ਨੇ ਪੋਲੀਟੀਕਲ ਸਟਾਫਰ ਵਜੋਂ ਕੰਮ ਕੀਤਾ, ਫਿਰ ਉਸ ਤੋਂ ਬਾਅਦ ਹੀ ਵਾਸ ਇਨ ਹਿਸ 20s ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਸੀ। ਸੋ ਇਸ ਕਰਕੇ ਉਹਨਾਂ ਦਾ ਬਤੌਰ MP ਤਜਰਬਾ ਬਹੁਤ ਆ, ਪਰ ਬਾਕੀ ਕਿਸੇ ਰੀਅਲ ਵਰਲਡ ਜਾਂ ਕਿਸੇ ਹੋਰ ਆਊਟਸਾਈਡ ਆਫ ਪੋਲੀਟਿਕਸ ਜਿਹੜੀਆਂ ਕੋਈ ਜੋਬਸ ਨੇ ਉਹ ਬਹੁਤ ਘੱਟ ਕੀਤੀਆਂ ਨੇ, ਕਿਤੇ ਆਪਣੇ ਯੰਗ ਡੇਜ਼ ਦੇ ਵਿੱਚ ਕਰ ਲਈਆਂ ਹੁਣ ਤਾਂ ਕਰ ਲਈਆਂ ਹੁਣ, ਉਹ ਤੋਂ ਬਾਅਦ ਨਹੀਂ।
ਅਤੇ ਨਾਲ ਉਹਨਾਂ ਨੇ ਪੀਅਰ ਪੋਲੀਅਰ ਬਾਰੇ ਕਿਹਾ, ਕਹਿੰਦੇ ਵੀ ਜੇ ਡੋਨਲਡ ਟਰੰਪ ਦਾ ਸਾਹਮਣਾ ਕਰਨਾ ਤਾਂ ਡੋਨਲਡ ਟਰੰਪ ਵਰਗੇ ਜਾਂ ਉਹਨਾਂ ਤੋਂ ਸਿੱਖੇ ਹੋਏ ਪੈਂਤੜੇ ਅਪਣਾ ਕੇ ਹੀ ਤੁਸੀਂ ਉਹਨਾਂ ਨਾਲ ਡੀਲ ਨਹੀਂ ਕਰ ਸਕਦੇ ਇਫ ਯੂ ਆਰ ਪਲੇਇੰਗ ਫਰੋਮ ਹਿਜ ਓਨ ਪਲੇ ਬੁੱਕ ਇਹ ਗੱਲ ਉਹਨਾਂ ਨੇ ਆਪਣੀ ਵੀਡੀਓ ਵਿੱਚ ਕਹੀ ਹੈ ਸੋ ਪੀਅਰ ਪੋਲੀਅਫ ਨੂੰ ਟਾਰਗੇਟ ਕੀਤਾ ਮਾਰਕ ਕਾਰਨੀ ਨੇ ਤੇ ਕ੍ਰਿਸਟੀ ਅਫਲਨ ਨੇ ਤੇ ਕਰੀਨਾ ਗੋਲ ਨੇ
ਨਾਲ ਸੋਰੀ ਵਸੂ ਜੀ ਉਹਨਾਂ ਨੇ ਬਾਅਦ ਚ ਇੱਕ ਗੱਲ ਹੋਰ ਵੀ ਕਹੀ ਜੇ ਆਪਾਂ ਮਾਰਕ ਕਾਰਨੀ ਦਾ ਜ਼ਿਕਰ ਕਰ ਹੀ ਰਹੇ ਹਾਂ ਕਿਉਂਕਿ ਜਿਹੜੀ ਉਹ ਲਿਬਰਲਸ ਦੀ ਇੱਕ ਮੀਟਿੰਗ ਚੱਲਦੀ ਪਈ ਹੈ ਕੌਕਸ ਦੀ ਉਹਦੇ ਵਿੱਚ ਕਿਉਂਕਿ ਜਿਹੜੇ ਉੱਥੇ ਹੁਣ ਇਕੱਲੇ ਲਿਬਰਲ ਐਮ ਪੀ ਨਹੀਂ ਇਕੱਠੇ ਹੋ ਰਹੇ ਉੱਥੇ ਜਿਹੜੇ ਪਾਰਟੀ ਦੇ ਹੋਰ ਕੋਈ ਫੇਥਫੁੱਲ ਨੇ ਉਹ ਵੀ ਇਕੱਠੇ ਹੋ ਰਹੇ ਨੇ ਸੋ ਉਹਦੇ ਵਿੱਚ ਫਿਰ ਮਾਰਕ ਕਾਰਨੀ ਦਾ ਵੀ ਜ਼ਿਕਰ ਆ ਜਾਂਦਾ ਮਾਰਕ ਕਾਰਨੀ ਨੇ ਉੱਥੇ ਜਾਂਦੇ ਜਾਂਦੇ ਰਿਪੋਰਟਰਸ ਨਾਲ ਗੱਲ ਕਰਕੇ ਇਹ ਵੀ ਗੱਲ ਕਹੀ ਕਹਿੰਦੇ ਦੇਖੋ ਇਸ ਵੇਲੇ ਹੁਣ ਕੰਟਰੀ ਇਸ ਚੀਜ਼ ਲਈ ਤਿਆਰ ਹੈ ਕਿ ਸਾਨੂੰ ਕੋਈ ਅਜਿਹਾ ਵਿਅਕਤੀ ਚਾਹੀਦਾ ਲੀਡਰਸ਼ਿਪ ਦੇ ਵਿੱਚ ਸਾਡੀ ਸਰਕਾਰ ਅਜਿਹਾ ਵਿਅਕਤੀ ਚਲਾਵੇ ਜਿਹੜਾ ਕਿ ਇਕਨੋਮਿਕ ਟਰਨ ਅਰਾਊਂਡ ਲਿਆ ਸਕੇ ਕਿਉਂਕਿ ਇਸ ਵੇਲੇ ਜਿਹੜੀ ਆਰਥਿਕ ਸਮੱਸਿਆਵਾਂ ਨੇ ਜਿਹੜੇ ਵਿਅਕਤੀ ਕੋਲ ਉਹਨਾਂ ਨਾਲ ਨਜਿੱਠਣ ਦੀ ਸਕਿੱਲ ਹੈ ਲੋਕ ਚਾਹੁੰਦੇ ਨੇ ਵੀ ਉਹ ਵਿਅਕਤੀ ਅਜਿਹਾ ਵਿਅਕਤੀ ਆਵੇ ਸੋ ਅਫਕੋਰਸ ਉਹ ਜੇ ਤੁਸੀਂ ਔਨ ਪੇਪਰ ਔਨ ਰੈਜ਼ਮੇ ਵੇਖਦੇ ਹੋ ਤਾਂ ਫਿਰ ਮਾਰਕ ਕਾਰਨੀ ਉਸ ਤਰ੍ਹਾਂ ਦੇ ਵਿਅਕਤੀ ਨਜ਼ਰ ਆਉਂਦੇ ਨੇ
ਬਿਲਕੁਲ ਸੋ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਵੀ ਸਾਰੀ ਇਹੀ ਗੱਲਾਂ ਕੀਤੀਆਂ ਕਿ ਇਕਨੋਮੀ ਦਾ ਉਹਨਾਂ ਆਪਣੇ ਆਪ ਨੂੰ ਇਕਨੋਮਿਕ ਲੀਡਰ ਵਜੋਂ ਪ੍ਰੈਜੈਂਟ ਕਰ ਰਹੇ ਨੇ ਤੇ ਆਪਣੀ ਵੀਡੀਓ ਵੀ ਇਹੀ ਕਹਿ ਕੇ ਖਤਮ ਕੀਤੀ ਹੈ ਕਿ ਵੀ ਕੈਨ ਬ੍ਰਿੰਗ ਦ ਇਕਨੋਮੀ ਬੈਕ ਔਨ ਟਰੈਕ ਤੇ ਬਾਰ ਬਾਰ ਉਹੀ ਗੱਲ ਕਹਿੰਦੇ ਨੇ ਤੇ ਦੂਸਰੀ ਗੱਲ ਫਿਰ ਜਿਹੜੀ ਕ੍ਰਿਸਟੀ ਅਫਲਨ ਤੇ ਕਰੀਨਾ ਗੋਲ ਦੋਨਾਂ ਨੇ ਜ਼ਿਆਦਾ ਤਵੱਜੋ ਦਿੱਤਾ ਕੱਲ ਪਾਰਟੀ ਦੀ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀਆਂ ਕਰਨ ਬਾਰੇ ਉਹਨਾਂ ਨੇ ਕਿਹਾ ਵੀ ਖਾਸ ਤੌਰ ਤੇ ਕ੍ਰਿਸਟੀ ਅਫਲਨ ਨੇ ਇਹ ਗੱਲ ਕਹੀ ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਸ ਤਰ੍ਹਾਂ ਦੀ ਨੌਬਤ ਆਵੇ ਕਿ ਪਾਰਟੀ ਦਾ ਲੀਡਰ ਹੀ ਡਿਸਾਈਡ ਕਰੇ ਕਿ ਪਾਰਟੀ ਦਾ ਲੀਡਰ ਕੌਣ ਹੋਏਗਾ ਕਿੰਨੀ ਦੇਰ ਤੱਕ ਰਹੇਗਾ ਉਹ ਜਸਟਿਨ ਟਰੂਡੋ ਤੇ ਨਿਸ਼ਾਨਾ ਕਸ ਰਹੇ
ਟੌਪ ਡਾਊਨ ਅਪਰੋਚ ਕਹਿੰਦੇ ਨਹੀਂ ਚਾਹੀਦੀ
ਹਾਂ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਗ੍ਰਾਸਰੂਟ ਮੈਂਬਰਸ ਨੇ ਤੇ ਜਿਹੜੀ ਕੌਕਸ ਆ ਜਿਹੜੇ ਐਮਪੀਜ਼ ਨੇ ਦੇ ਸ਼ੁੱਡ ਹੈਵ ਅ ਬਿਗਰ ਸੇ ਉਹਨਾਂ ਨੇ ਕਿਹਾ ਕੁਝ ਤਬਦੀਲੀਆਂ ਉਹ ਕਰਨਗੇ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਹਿੰਦੇ ਵੀ ਅਸੀਂ ਹਰ 2 ਸਾਲ ਬਾਅਦ ਪਾਰਟੀ ਦੀ ਕਨਵੈਨਸ਼ਨ ਕਰਾਇਆ ਕਰਾਂਗੇ ਹਰ ਦੂਜੇ ਸਾਲ ਫਿਰ ਨਾਲ ਕਹਿੰਦੇ ਪਾਰਟੀ ਪਾਰਟੀ ਵਾਈਡ ਇੱਕ ਰਿਵਿਊ ਕਰਾਵਾਂਗੇ ਮੈਂਬਰਸ਼ਿਪ ਤੇ ਸਟਰਕਚਰ ਦਾ ਫਿਰ ਕਹਿੰਦੇ ਅਸੀਂ ਪ੍ਰੋਵਿੰਸ਼ੀਅਲ ਜਿਹੜੇ ਐਗਜ਼ੈਕਟਿਵਸ ਨੇ ਪਾਰਟੀ ਦੇ ਉਹਨਾਂ ਨੂੰ ਹੋਰ ਇੰਪਾਵਰ ਕਰਾਂਗੇ ਫਿਰ ਫੁੱਲ ਟਾਈਮ ਪੇਡ ਇੱਕ ਪੋਜੀਸ਼ਨ ਜਿਹੜੀ ਪਹਿਲਾਂ ਹੋਇਆ ਕਰਦੀ ਸੀ ਨੈਸ਼ਨਲ ਯੂਥ ਡਾਇਰੈਕਟਰ ਦੀ ਉਹਨੂੰ ਅਸੀਂ ਬਹਾਲ ਕਰਾਂਗੇ ਤੇ ਇੱਕ ਨਵੀਂ ਅਸੀਂ ਪਾਲਿਸੀ ਕਮਿਸ਼ਨ ਬਣਾਵਾਂਗੇ ਇਸ ਤਰ੍ਹਾਂ ਦਾ ਵਾਅਦਾ ਕੀਤਾ ਕਰੀਨਾ ਗੋਲ ਨੇ ਵੀ ਮਿਲਦੇ ਜੁਲਦੇ ਵਾਅਦੇ ਕੀਤੇ
ਬੇਸਿਕਲੀ ਜਿਹੜਾ ਗ੍ਰਾਸਰੂਟਸ ਜਿਹੜੇ ਲਿਬਰਲ ਦੀ ਮੈਂਬਰਸ਼ਿਪ ਹੈ ਉਹਨਾਂ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
ਕਿਉਂਕਿ ਉਹਨਾਂ ਨੇ ਵੋਟਾਂ ਪਾਉਣੀਆਂ
ਉਹਨਾਂ ਨੇ ਵੋਟਾਂ ਪਾਉਣੀਆਂ ਨਾ ਕਿ ਜਿਹੜੇ ਇਸ ਵੇਲੇ ਕੌਕਸ ਮੈਂਬਰਸ ਨੇ ਇਕੱਲੇ ਉਹਨਾਂ ਦੇ ਸਮਰਥਨ ਨਾਲ ਉਹਨਾਂ ਦੇ ਸਮਰਥਨ ਨਾਲ ਮੈਂਬਰਸ਼ਿਪ ਦੀ ਵੋਟ ਇੰਪੈਕਟ ਹੋ ਸਕਦੀ ਹੈ ਪਰ ਜਿਹੜੇ ਕੋਈ ਨਵੇਂ ਮੈਂਬਰ ਜੁੜਦੇ ਪਏ ਨੇ ਉਹਨਾਂ ਨੂੰ ਜਿਹੜੀਆਂ ਆਹ ਚੀਜ਼ਾਂ ਨੇ ਕਿ ਉਹ ਇੰਨੀਆਂ ਅਟਰੈਕਟਿਵ ਹੋਣਗੀਆਂ ਕਿ ਉਹ ਕਰੀਨਾ ਗੋਲਡ ਜਾਂ ਕ੍ਰਿਸਟੀਆ ਫ੍ਰੀਲੈਂਡ ਦੇ ਹੱਕ ਵਿੱਚ ਨਿਤਰੇ ਹੋਣ ਇਹ ਦੇਖਣਾ
ਐਂਡ ਉਹ ਕੌਕਸ ਨੂੰ ਵੀ ਨਾਲ ਨਾਲ ਹੀ ਕਹਿ ਰਹੇ ਵੀ ਤੁਹਾਡੀਆਂ ਵੀ ਪਾਵਰਸ ਵਧਾਵਾਂਗੇ ਸਿਰਫ ਲੀਡਰ ਦੇ ਹੱਥ ਵਿੱਚ ਪਾਵਰ ਨਹੀਂ ਵੀ ਐਮ ਪੀਜ਼ ਨੂੰ ਉਸਦੇ ਗ੍ਰਾਸਰੂਟ ਜਿਹੜੇ ਮੈਂਬਰਸ ਨੇ ਉਹਨਾਂ ਦੇ ਹੱਥ ਵਿੱਚ ਪਾਵਰ ਹੋਣੀ ਚਾਹੀਦੀ ਹੈ ਪਾਰਟੀ ਦੀ ਅਸਲ ਕਹਿੰਦੇ ਵੀ ਉਹ ਜੜ ਉਹ ਨੇ
ਜੀ
ਤੇ ਜਿਹੜੀ ਕਰੀਨਾ ਗੋਲ ਨੇ ਗੱਲ ਕੀਤੀ ਹੈ ਉਹ ਵੀ ਇਹੀ ਕਹਿੰਦੇ ਕਹਿੰਦੇ ਅਸੀਂ ਪਾਲਿਸੀ ਕਨਵੈਨਸ਼ਨਸ ਕਰਾਇਆ ਕਰਾਂਗੇ ਰੈਗੂਲਰ ਫਿਰ ਜਿਹੜੇ ਕੋਈ ਰਾਈਡਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟਸ ਨੇ ਉਹਨਾਂ ਦੇ ਨਾਲ ਸਾਲਾਨਾ ਮੀਟਿੰਗਸ ਕਰਿਆ ਕਰਾਂਗੇ ਤੇ ਨੈਸ਼ਨਲ ਯੂਥ ਡਾਇਰੈਕਟਰ ਵਾਲੀ ਗੱਲ ਕਰੀਨਾ ਗੋਲ ਨੇ ਵੀ ਕੀਤੀ ਹੈ ਤੇ ਉਹ ਹੁਣ ਕਿਉਂਕਿ ਜਿਹੜੇ ਯੰਗ ਮੈਂਬਰਸ ਨੇ ਪਾਰਟੀ ਦੇ ਤੇ ਜਿਹੜੇ ਯੰਗ ਕੌਕਸ ਮੈਂਬਰਸ ਨੇ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਰੀਚ ਆਊਟ ਕਰ ਰਹੇ ਨੇ ਕਰੀਨਾ ਗੋਲ ਪਰ ਪਬਲਿਕਲੀ ਅਜੇ ਤੱਕ ਸਿਰਫ 2 MPs ਨੇ ਇਹਨਾਂ ਨੂੰ ਐਂਡੋਰਸ ਕੀਤਾ ਤੇ ਬਾਕੀ ਜਿਹੜੇ ਮਾਰਕ ਕਾਰਨੀ ਤੇ ਕ੍ਰਿਸਟੀ ਅਫਲਨ ਉਹਨਾਂ ਨੂੰ 40-40, 30-30 MPs ਨੇ ਕੀਤਾ ਹੋਇਆ
ਵਾਸੂ ਜੀ ਮਾਰਕ ਕਾਰਨੀ ਵਾਸਤੇ ਤੇ ਐਜ਼ ਆਫ ਯੈਸਟਰਡੇ ਘੱਟੋ ਘੱਟ 11 ਜਿਹੜੇ ਕੈਬਨਿਟ ਮੰਤਰੀ ਵੀ ਨੇ ਉਹ ਵੀ ਉਹਨਾਂ ਦੇ ਹੱਕ ਵਿੱਚ ਖੜੋਤੇ ਹੋਏ ਨੇ ਉਹਨਾਂ ਨੂੰ ਸਮਰਥਨ ਕਰ ਰਹੇ ਨੇ ਸੋ ਵਿਦ ਇਨ ਦ ਪਾਰਟੀ ਇੱਕ ਇਹ ਵੀ ਗੱਲ ਹੈ ਨਾ ਕਿ ਕ੍ਰਿਸਟੀ ਅਫਲਨ ਨੇ ਜਿਸ ਹਿਸਾਬ ਦੇ ਨਾਲ ਅਸਤੀਫਾ ਦੇ ਕੇ ਜੋ ਪਿਛਲੇ ਜੋ ਹਾਲਾਤ ਬਣੇ ਜਿਹੜੇ ਟਰੂਡੋ ਦੇ ਫੇਥਫੁੱਲ ਜਿੰਨੇ ਵੀ ਕੌਕਸ ਮੈਂਬਰਸ ਨੇ ਉਹਨਾਂ ਦਾ ਕ੍ਰਿਸਟੀਆ ਫ੍ਰੀਲੈਂਡ ਦੇ ਹੱਕ ਵਿੱਚ ਆਉਣਾ ਥੋੜ੍ਹਾ ਮੁਸ਼ਕਲ ਲੱਗਦਾ ਹੈ ਸੋ ਬਾਕੀ ਵੇਖਦੇ ਹਾਂ ਕਿ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਆ ਅਜੇ ਜਿਹੜੇ ਕੱਲ੍ਹ ਕਾਗਜ਼ ਪੱਤਰ ਜਮ੍ਹਾਂ ਕਰਵਾਏ ਨੇ ਸਾਰਿਆਂ ਨੇ 10 ਦਿਨ ਲਗਾਉਣੇ ਨੇ ਪਾਰਟੀ ਨਾਲ ਉਹਨੂੰ ਵੈਰੀਫਾਈ ਕਰਨ ਦੇ ਵਿੱਚ ਵੀ ਅਤੇ ਉਹ ਤੋਂ ਮਗਰੋਂ ਫਿਰ ਅਗਲਾ ਜਿਹੜਾ ਡਿਪੋਜ਼ਿਟ ਨੋਨ ਰਿਫੰਡੇਬਲ ਡਿਪੋਜ਼ਿਟ ਉਹ 30 ਤਰੀਕ ਨੂੰ ਡਿਊ ਆ ਸੋ ਵੇਖਦੇ ਹਾਂ ਵੀ ਉਹ ਜਿਹੜੇ ਪੈਸੇ ਨੇ ਉਹ ਜਿਹੜੇ $50,000 ਜਿਹੜੇ ਵਾਪਸ ਨਹੀਂ ਮੁੜਨੇ ਉਹ ਇਹਨਾਂ ਸੱਤਾਂ ਦੇ ਵਿੱਚੋਂ ਕੌਣ ਕੌਣ ਭਰਦਾ ਫਿਰ ਉਹ ਤੋਂ ਬਾਅਦ 1.25 ਲੱਖ ਦੇ 2 ਡਿਪੋਜ਼ਿਟ ਦੇਣੇ ਨੇ 7 ਫਰਵਰੀ ਅਤੇ 17 ਫਰਵਰੀ ਨੂੰ ਵੀ ਵਸੂ ਜੀ ਡੱਗ ਫੋਰਡ ਨੇ ਫਿਰ ਅੱਜ ਇਸ ਗੱਲ ਨੂੰ ਤਸਦੀਕ ਕਰ ਹੀ ਦਿੱਤਾ ਵੀ ਅਗਲੇ ਹਫ਼ਤੇ ਉਹ ਇਲੈਕਸ਼ਨ ਕਾਲ ਕਰਨ ਵਾਲੇ ਨੇ ਅਤੇ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਓਨਟੈਰੀਓ ਦੀ ਜਿਹੜੀ ਉੱਥੋਂ ਦੀ ਵਿਧਾਨ ਸਭਾ ਜਿਹਨੂੰ ਉਹ ਆਪਣੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਕਹਿੰਦੇ ਨੇ ਉੱਥੇ ਆਪਣੇ MLAs ਨੂੰ ਵੀ ਉਹ MPP ਕਹਿ ਕੇ ਸੱਦੇ ਨੇ ਮੈਂਬਰ ਆਫ ਦਾ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈਗਾ ਉੱਥੇ ਦਾ ਉਹ MLA ਆ ਉਹ ਯਾਰ 124 ਦੇ ਵਿੱਚੋਂ 79 ਸੀਟਸ ਇਹਨਾਂ ਦੀਆਂ ਆਲਰੇਡੀ ਹੈਗੀਆਂ ਨੇ ਹਲੇ ਤੱਕ 1.5 ਸਾਲ ਪਿਆ ਤਕਰੀਬਨ ਇਸੇ ਹੀ ਟਰਮ ਦਾ ਪਰ ਇਹ ਛੇਤੀ ਇਲੈਕਸ਼ਨ ਕਰਾਉਣਾ ਚਾਹੁੰਦੇ ਨੇ ਹੁਣ ਕੱਲ੍ਹ ਆਪਾਂ ਉਹਦੇ ਬਾਰੇ ਗੱਲ ਕੀਤੀ ਸੀ ਫਿਰ ਉਸ ਤੋਂ ਮਗਰੋਂ ਕੱਲ੍ਹ ਸੂਤਰਾਂ ਦੇ ਹਵਾਲੇ ਤੋਂ ਇਹ ਤਾਂ ਬੜੀ ਸਟਰੋਂਗਲੀ ਖਬਰ ਆਉਣੀ ਸ਼ੁਰੂ ਹੋ ਗਈ ਕਿ ਜੀ ਬਸ ਦੇਖੋ ਲਓ ਹੁਣ ਅਗਲੇ ਬੁੱਧਵਾਰ ਆਉਂਦੇ ਬੁੱਧਵਾਰ ਡੱਗ ਫੋਰਡ ਨੇ ਅਨਾਊਂਸ ਕਰ ਦੇਣਾ ਕਿ
ਯਾ ਸੋ ਕੱਲ ਸੂਤਰਾਂ ਨੇ ਮੂਹਰਤ ਕੱਢਿਆ ਸੀ ਤੇ ਡਗ ਫੋਰਡ ਨੇ ਅੱਜ ਉਹਦੀ ਪੁਸ਼ਟੀ ਕਰਤੀ ਹੈ,
ਮੂਹਰਤ ਤੇ ਮੋਹਰ ਲਾਤੀ ਹੈ,
ਮੋਹਰ ਲਾਤੀ ਹੈ। ਹੁਣ 27 ਫਰਵਰੀ ਨੂੰ ਕਹਿੰਦੇ ਉੱਥੇ ਇਲੈਕਸ਼ਨ ਹੋਣਾ, ਸੋ 29 ਜਨਵਰੀ ਬੁੱਧਵਾਰ ਮੋਸਟ ਲਾਈਕਲੀ ਉਹ ਇਲੈਕਸ਼ਨ ਕਾਲ ਕਰਨਗੇ
ਜੀ,
ਹੋ ਸਕਦਾ ਉਸ ਤੋਂ ਪਹਿਲਾਂ ਹੀ ਕਰ ਦੇਣ ਹੁਣ। ਪਰ ਜੋ ਕੱਲ ਸੂਤਰਾਂ ਨੇ ਜੋ ਕੱਲ ਮੂਹਰਤ ਕੱਢਿਆ ਸੀ ਉਹ 29 ਜਨਵਰੀ ਦਾ ਕੱਢਿਆ ਸੀ, ਬੁੱਧਵਾਰ ਦਾ ਵੀ ਅਨਾਊਂਸਮੈਂਟ ਉਦੋਂ ਹੋਏਗੀ ਤੇ 27 ਫਰਵਰੀ ਨੂੰ ਇਲੈਕਸ਼ਨ ਹੋਏਗਾ
ਜੀ।
ਤੇ ਹੁਣ ਉਹ ਗੱਲ ਸੱਚ ਸਾਬਤ ਹੋਈ ਹੈ ਤੇ ਵਿਜੇ ਜੀ ਵੀਕੈਂਡ ਤੇ ਸ਼ਨੀਵਾਰ ਇਹਨਾਂ ਦੀ ਇੱਕ ਸੁਪਰ ਕੌਕਸ ਮੀਟਿੰਗ ਵੀ ਸੱਦੀ ਹੋਈ ਹੈ ਡਗ ਫੋਰਡ ਨੇ, $534 ਨੀ ਮਿਲਣੇ। ਪਰ ਸਾਰੇ ਜਿਹੜੇ MPPs ਨੇ PC ਵਾਲਿਆਂ ਦੇ, ਪ੍ਰੋਗਰੈਸਿਵ ਕੰਸਰਵੇਟਿਵ ਦੇ, ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਵਾਸਤੇ ਬੜਾ ਜ਼ਰੂਰੀ ਆ, ਬੜਾ ਕਰੂਸ਼ਲ ਹੈ ਇਸ ਮੀਟਿੰਗ ਨੂੰ ਅਟੈਂਡ ਕਰਨਾ। ਇਹ ਮੀਟਿੰਗ ਅਟੈਂਡ ਕਰਿਓ, ਤੁਹਾਨੂੰ ਅਸੀਂ ਸਿਖਾਵਾਂਗੇ, ਤੁਹਾਨੂੰ ਟ੍ਰੇਨਿੰਗ ਸਿਖਲਾਈ ਦਿੱਤੀ ਜਾਏਗੀ ਕਿ ਸਕਸੈਸਫੁਲ ਇਲੈਕਸ਼ਨ ਕੈਂਪੇਨ ਕਿਵੇਂ ਚਲਾਈ ਜਾਂਦੀ ਹੈ। ਜੇ ਇਲੈਕਸ਼ਨ ਲੜਨਾ ਜੇ ਤੇ ਇਲੈਕਸ਼ਨ ਜਿੱਤਣਾ ਵੀ ਚਾਹੁੰਦੇ ਹੋ ਤੇ ਫਿਰ ਇਸ ਮੀਟਿੰਗ ਵਿੱਚ ਜ਼ਰੂਰ ਪਹੁੰਚਿਓ। ਬਾਅਦ ਚ ਨਾ ਕਿਹਾ ਅਸੀਂ ਤੁਹਾਨੂੰ ਸਿਖਲਾਈ ਨਹੀਂ ਦਿੱਤੀ, ਤੁਹਾਨੂੰ ਦੱਸਿਆ ਹੀ ਨਹੀਂ ਕਿ ਇਲੈਕਸ਼ਨ ਜਿੱਤਣਾ ਕਿਵੇਂ ਆ।
ਮੈਨੂੰ
ਇਹ ਸਾਰੀ ਚੀਜ਼ ਪੜ੍ਹ ਕੇ ਏਦਾਂ ਲੱਗਿਆ ਵੀ ਕਿਤੇ ਪ੍ਰਸ਼ਾਂਤ ਕਿਸ਼ੋਰ ਤਾਂ ਨਹੀਂ ਇਹ ਮੀਟਿੰਗ ਹੋਸਟ ਕਰ ਰਹੇ,
ਜਾਂ ਫਿਰ ਅੱਛਾ ਚਲੋ ਦੂਜਾ ਇਹ ਆ ਵੀ ਇੱਕ ਤਰ੍ਹਾਂ ਟਿਊਸ਼ਨ ਲਾਉਣੀ ਆ ਸਾਰੇ ਕੈਂਡੀਡੇਟਸ ਦੀ। ਦੂਜੀ ਗੱਲ ਇਹ ਆ, 76 ਗਿੱਲ ਦਾ ਗਾਣਾ ਇੱਕ, ਉਹਦੇ 'ਚ ਤਾਂ ਹੈਗਾ ਵੀ ਤੈਨੂੰ ਕੋਲ ਬਿਠਾ ਕੇ ਪੁੱਛਾਂਗੇ ਕਿੰਜ ਵਾਅਦੇ ਕਰਕੇ ਭੁੱਲ ਜਾਈਦਾ, ਪਰ ਇੱਥੇ ਹੋਊਗਾ ਤੈਨੂੰ ਕੋਲ ਬਿਠਾ ਕੇ ਦੱਸਾਂਗੇ,
ਸਿਖਾਵਾਂਗੇ,
ਤੈਨੂੰ ਕੋਲ ਬਿਠਾ ਕੇ ਦੱਸਾਂਗੇ ਕਿੰਜ ਵਾਅਦੇ ਕਰਕੇ ਭੁੱਲ ਜਾਈਦਾ, ਕਿਉਂਕਿ ਆਸ਼ਕੀ ਤੇ ਯਾਰੀ ਦੇ ਵਿੱਚ ਵਾਅਦਾ ਕਰਕੇ ਭੁੱਲ ਜਾਣਾ ਇਹ ਕਹਿ ਲਓ ਵੀ ਇਹ ਨਾਕਾਮਯਾਬੀ ਦਾ ਪ੍ਰਤੀਕ ਹੈ। ਪਰ ਪੋਲੀਟਿਕਸ ਦੇ ਵਿੱਚ ਵਾਅਦਾ ਕਰਕੇ ਭੁੱਲ ਜਾਣ ਦਾ ਵੱਲ ਜੇ ਆਉਂਦਾ ਹੋਵੇ ਤਾਂ ਉਹ ਕਾਮਯਾਬੀ ਦੀ ਬੁਨਿਆਦ ਬਣ ਜਾ ਕਰਦਾ। ਸੋ ਉੱਥੇ ਮੈਨੂੰ ਲੱਗਦਾ ਇਹ ਗੀਤ ਥੀਮ ਸੌਂਗ ਹੋਏਗਾ ਵੀ ਤੈਨੂੰ ਕੋਲ ਬਿਠਾ ਕੇ ਦੱਸਾਂਗੇ ਕਿੰਜ ਵਾਅਦੇ ਕਰਕੇ ਭੁੱਲ ਜਾਈਦਾ। ਸੋ ਕੱਲ੍ਹ ਨੂੰ ਹੋ ਰਹੀ ਮੀਟਿੰਗ ਇਹ,
ਯਾ ਮੈਸੇਜ ਆ ਗਿਆ ਮੀਟਿੰਗ ਦਾ, ਫਿਰ 9 ਵਜੇ ਤੋਂ ਜੇ 5 ਵਜੇ ਤੱਕ, ਫਿਰ ਤਾਂ 4 ਘੰਟੇ ਤੋਂ ਲੰਬੀ ਹੈਗਾ।
ਤੁਸੀਂ ਪਹਿਲਾਂ ਕਲੀਅਰ
ਪਹਿਲਾਂ ਕਹਿੰਦੇ ਮੈਟਰੋ ਵਾਲੀ ਮੀਟਿੰਗ ਨਹੀਂ ਹੈ। ਸੋ ਯਾ ਇਹਦੇ 'ਚ ਕਹਿੰਦੇ ਸਿਖਲਾਈ ਦੇਣੀ ਹੈ ਤੇ ਇਹਦੇ 'ਚ ਕਹਿੰਦੇ ਯੂਅਰ ਪਾਰਟਿਸਿਪੇਸ਼ਨ ਇਜ਼ ਕਰੂਸ਼ਲ ਟੂ ਅ ਸਕਸੈਸਫੁਲ ਕੈਂਪੇਨ ਐਂਡ ਅਵਰ ਕਲੈਕਟਿਵ ਸਕਸੈਸ ਐਜ਼ ਅ ਟੀਮ। ਮੀਟਿੰਗ ਵਿਲ ਪ੍ਰੋਵਾਈਡ ਯੂ ਵਿਦ ਦ ਟੂਲਸ, ਟ੍ਰੇਨਿੰਗ ਐਂਡ ਰਿਸੋਰਸਿਸ ਨੀਡਿਡ ਫਾਰ ਅ ਵਿਨਿੰਗ ਇਲੈਕਸ਼ਨ ਕੈਂਪੇਨ।
ਤੈਨੂੰ ਕੋਲ ਬਿਠਾ ਕੇ ਦੱਸਾਂਗੇ।
ਫਿਰ ਇਹਨਾਂ ਨੂੰ ਕੋਲ ਤੁਸੀਂ ਉਹ ਗਾਣਾ ਜਿਹੜਾ ਹੈਗਾ ਉਹ ਵਟਸਐਪ ਹੀ ਕਰ ਦਿਓ ਸਾਰਿਆਂ ਨੂੰ, ਮੀਟਿੰਗ ਬੁਲਾਉਣ ਦੀ ਕੀ ਲੋੜ ਆ।
ਹਾਂ ਨਹੀਂ ਉਹ ਫਿਰ ਦੁਬਾਰਾ ਗਵਾਉਣਾ ਪੈਣਾ।
ਅੱਛਾ ਖੜਾ ਤਾਂ ਨੀ ਲਵਾਉਣਾ ਕਿਤੇ 76 ਗਿੱਲ
ਬ੍ਰੈਂਟਨ ਚ ਲੱਗ ਸਕਦਾ ਇਲੈਕਸ਼ਨ ਤੋਂ ਪਹਿਲਾਂ। ਅੱਛਾ ਵਾਸੂ ਜੀ ਕੁਇਕਲੀ ਗੱਲ ਕਰੀਏ ਡੋਨਲਡ ਟਰੰਪ ਬਾਰੇ ਵੀ। ਡੋਨਲਡ ਟਰੰਪ ਨੇ ਅਜੇ ਵੀਰੇ 208 ਹਫ਼ਤੇ ਰਹਿਣਾ ਪ੍ਰੈਜ਼ੀਡੈਂਟ, ਹਜੇ ਪਹਿਲਾ ਹਫ਼ਤਾ ਹੀ ਪੂਰਾ ਹੁੰਦਾ ਪਿਆ ਤੇ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਇਹੋ ਜਿਹੀ ਤਰਥੱਲੀ ਮਚਾ ਦਿੱਤੀ ਆ।
ਦੈਟਸ ਨਾਟ ਅ ਨਾਈਸ ਵੇ ਟੂ ਲਿਵ ਲਾਈਫ ਅਜੇ। ਇਹ ਤਾਂ ਬੜੀ ਐਂਗਜ਼ਾਇਟੀ ਦੇ ਦਿੱਤੀ ਤੁਸੀਂ ਇੰਨੀ ਗੱਲ ਕਹਿ ਕੇ, ਇੱਦਾਂ ਨਹੀਂ ਯਾਰ।
ਨਹੀਂ ਪਰ ਦੇਖੋ
ਇੱਦਾਂ ਕਹੋ ਕਿ
ਤੱਥਾਂ ਦੇ ਆਧਾਰ ਤੇ ਗੱਲ ਸਹੀ ਆ,
ਬਸ ਮੁੱਕਣ ਵਾਲਾ, ਇੱਦਾਂ ਕਹੋ ਨਾ
208 ਚੋਂ। ਪਰ ਵਾਸੂ ਜੀ ਜਿਸ ਤਰ੍ਹਾਂ ਦਾ ਸ਼ੇਕਅਪ ਡੋਨਲਡ ਟਰੰਪ ਦੇ ਨਾਲ ਹੋਣਾ ਸੀ, ਇਹ ਪਹਿਲਾਂ ਤੋਂ ਹੀ ਇਸ ਗੱਲ ਦੀ ਐਕਸਪੈਕਟੇਸ਼ਨ ਸੀਗੀ। ਕੈਨੇਡਾ ਦੇ ਉੱਪਰ ਟੈਰਿਫ ਲਗਾਉਣ ਦੀ ਗੱਲ ਹੁਣ ਸਾਰਾ ਹਫ਼ਤਾ ਇਸ ਤੋਂ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ, ਉਹ ਪਹਿਲਾਂ ਟਿੱਚਰਾਂ ਕਰਦੇ ਰਹੇ, ਪਰ ਜਿਹੜੀ ਗੱਲ ਹੁਣ ਡੋਨਲਡ ਟਰੰਪ ਨੇ ਕੱਲ੍ਹ ਰਿਪੀਟ ਕੀਤੀ ਅਤੇ ਜਿਸ ਰੌਂ ਦੇ ਵਿੱਚ ਅਤੇ ਜਿਸ ਪਲੈਟਫਾਰਮ 'ਤੇ ਉਹ ਗੱਲ ਆਖੀ ਗਈ ਆ, ਹੁਣ ਉਹ ਗੱਲ ਵਾਸੂ ਜੀ ਟਿੱਚਰ ਤੋਂ ਕਿਤੇ ਅੱਗੇ ਜ਼ਿਆਦਾ ਵੱਧ ਕੇ ਹੋ ਚੁੱਕੀ ਹੋਈ ਆ। ਕਿਉਂਕਿ ਅੰਤਰਰਾਸ਼ਟਰੀ ਫੋਰਮ ਦੇ ਵਿੱਚ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਡੋਨਲਡ ਟਰੰਪ ਦਾ ਕੱਲ੍ਹ ਪਹਿਲਾ ਭਾਸ਼ਣ ਸੀ। ਚਲੋ ਵੀਡੀਓ ਲਿੰਕ ਰਾਹੀਂ ਉਹ ਸਵਿਟਜ਼ਰਲੈਂਡ ਦੇ ਵਿੱਚ ਚੱਲਦੇ ਇਸ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਡੇਵੋਸ ਦੇ ਵਿੱਚ ਉਹ ਸ਼ਾਮਲ ਹੋਏ, ਪਰ ਵੀਡੀਓ ਲਿੰਕ ਰਾਹੀਂ ਜਿਹੜਾ ਉਹਨੇ ਭਾਸ਼ਣ ਦਿੱਤਾ ਉਹਦੇ ਵਿੱਚ ਵਾਸੂ ਜੀ ਚਲੋ ਬਾਕੀ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਅਮਰੀਕਾ 'ਚ ਆਪਣੀ ਪ੍ਰੋਡਕਸ਼ਨ ਲੈ ਕੇ ਆਓ, ਨਹੀਂ ਤਾਂ ਤੁਹਾਡੇ ਸਮਾਨ 'ਤੇ ਟੈਰਿਫ ਲੱਗੂ। ਉਹ ਨੇਟੋ ਸਪੈਂਡਿੰਗ ਵਾਲੀ ਵੀ ਗੱਲ ਕਰ ਗਏ, ਕਹਿੰਦੇ 5% ਕਰੋ ਆਪਣੇ GDP ਦਾ ਹਿੱਸਾ, 5% ਨੇਟੋ 'ਤੇ ਸਪੈਂਡ ਕਰੇ। ਕੈਨੇਡਾ ਤੋਂ ਤਾਂ 2% ਦੀ ਕਮਿਟਮੈਂਟ ਨਹੀਂ ਪੂਰੀ ਹੋ ਪਾ ਰਹੀ, ਇਹ ਕਹਿੰਦੇ ਅਸੀਂ 2% ਵੀ 2032 ਤੱਕ ਪਹੁੰਚਾਂਗੇ। ਅਮਰੀਕਾ ਖੁਦ ਆਪਣੀ GDP ਦਾ 3.4% ਨੇਟੋ 'ਤੇ ਸਪੈਂਡ ਕਰਦਾ, ਆਪਣਾ ਡਿਫੈਂਸ 'ਤੇ ਸਪੈਂਡ ਕਰਦਾ। ਸੋ ਅਮਰੀਕਾ ਖੁਦ ਨਹੀਂ 5% ਵਾਲੇ ਉੱਤੇ ਖਰਾ ਉਤਰਦਾ,
ਕੋਈ ਵੀ ਨੇਟੋ ਦਾ ਮੈਂਬਰ
ਨੋ ਬੜੀ।
ਸੋ ਪੋਲੈਂਡ ਹੀ ਹੈ ਸਭ ਤੋਂ ਜ਼ਿਆਦਾ, ਉਹ ਤਕਰੀਬਨ 4% 4.1%
ਜੀ
ਉਹ ਸਪੈਂਡ ਕਰਦੇ ਨੇ ਆਪਣੀ GDP ਦਾ
ਜੀ,
ਤੇ ਅਮਰੀਕਾ 3.38%,
ਸਾਡਾ ਹਲੇ 1.5 ਤੇ ਵੀ ਨਹੀਂ ਹੈਗਾ,
ਸਾਡਾ 1.37% ਹੈ। ਜੇ ਅਸੀਂ 2% ਤੇ ਲੈ ਕੇ ਜਾਣਾ ਸਾਨੂੰ $17 billion ਐਕਸਟਰਾ ਖਰਚਣੇ ਪੈਣੇ,
ਤੇ 232
ਤੇ 232 ਤੱਕ ਕਹਿੰਦੇ ਸੀ ਕਰਨਾ ਉਹ, ਤੇ ਉਹਦੇ ਵਾਸਤੇ $17 billion ਸਾਲਾਨਾ ਜ਼ਿਆਦਾ ਖਰਚਣੇ ਪੈਣਗੇ। ਤੇ ਜੇ ਅਸੀਂ 5% ਤੇ ਲੈ ਕੇ ਜਾਣਾ, ਐਸਟੀਮੇਟ ਇਹ ਆ ਵੀ ਸਾਨੂੰ $100 billion ਵਿਜੇ ਜੀ ਐਕਸਟਰਾ ਆਪਣੀ ਡਿਫੈਂਸ ਦੇ ਉੱਤੇ ਖਰਚ ਕਰਨਾ ਪੈਣਾ, ਫਿਰ ਜਾ ਕੇ ਕਿਤੇ ਅਸੀਂ ਆਪਣੀ GDP ਦਾ 5% ਡਿਫੈਂਸ ਦੇ ਖਰਚਣ ਵਾਲੇ ਹੋਵਾਂਗੇ
ਜੀ। ਅੱਛਾ ਵਾਸੂ ਜੀ, ਫਿਰ ਡੋਨਲਡ ਟਰੰਪ ਨੇ ਇਹ ਵੀ ਜ਼ਿਕਰ ਕੀਤਾ ਕਿ ਪੁਤਿਨ ਨੂੰ ਜਿਹੜੀ ਰੈਡੀਕੁਲਸ ਵਾਰ ਆ ਉਹ ਖਤਮ ਕਰ ਦੇਣੀ ਚਾਹੀਦੀ ਆ।
ਅੱਜ ਥੋੜੀ ਦੇਰ ਪਹਿਲਾਂ ਹੀ ਪੁਤਿਨ ਨੇ ਤਾਰੀਫ
ਕੀਤੀ,
ਸਮਾਰਟ ਮੈਨ,
ਕਹਿੰਦੇ
ਡੋਨਲਡ ਟਰੰਪ,
ਕਹਿੰਦੇ ਡੋਨਲਡ ਟਰੰਪ ਕੁਝ ਵੀ ਅਜਿਹਾ ਨਹੀਂ ਕਰਨਗੇ ਜਿਹਦੇ ਨਾਲ ਅਮਰੀਕਾ ਦੇ ਹਿੱਤਾਂ ਦੀ ਰਾਖੀ ਨਾ ਹੋਵੇ। ਸੋ ਉਹ ਉਹਨਾਂ ਨੇ ਵਲਾਦੀਮਿਰ ਪੁਤਿਨ ਨੇ ਅੱਜ ਡੋਨਲਡ ਟਰੰਪ ਵਾਸਤੇ, ਪੁਤਿਨ ਕਿਹਦੀ ਤਾਰੀਫ ਕਰਦੇ ਆ, ਪੁਤਿਨ ਵੱਲੋਂ ਤਾਰੀਫ ਕੀਤੀ ਜਾਣਾ। ਸੋ ਇਹ
ਅਸੀਂ ਇਹਨਾਂ ਦੀ ਪਹਿਲੀ ਟਰਮ 'ਚ ਵੀ ਦੇਖਿਆ ਸੀ
ਐਂਡ
ਇਨੋਗਰੇਸ਼ਨ ਤੋਂ ਬਾਅਦ ਵੀ ਡੋਨਲਡ ਟਰੰਪ ਨੇ ਵਲਾਦੀਮਿਰ ਪੁਤਿਨ ਬਾਰੇ ਚੰਗੇ ਚੰਗੇ ਸ਼ਬਦ ਇਸਤੇਮਾਲ ਕੀਤੇ
ਸੀ। ਜੀ 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 ਜੀ
ਤੇ ਪਿਛਲੀ ਵਾਰ ਤਾਂ ਕਿਮ ਜੋਂਗ ਉਨ ਨਾਲ ਵੀ ਇਹਨਾਂ ਨੇ ਯਾਰੀ ਪਾ ਲਈ ਸੀ,
ਬਾਅਦ 'ਚ
ਫਿਰ ਉਹ ਬੜ ਕੇ ਸਿਰੇ ਨਹੀਂ ਚੜੀ। ਹੁਣ ਦੇਖਦੇ ਹਾਂ ਇਸ ਵਾਰ ਕਿ ਪੁਤਿਨ ਤੱਕ ਹੀ ਰਹਿੰਦੇ ਨੇ ਕਿ ਕਿਮ ਜੋਂਗ ਉਨ ਤੱਕ ਵੀ ਜਾਂਦੇ ਨੇ।
ਪਹਿਲਾਂ ਤਾਂ ਟਵੀਟੋ ਟਵੀਟੀ ਉਹਨਾਂ ਨੇ ਕਿਹਾ ਸੀ
ਬਿਗਰ ਬਟਨ, ਨਿਊਕਲੀਅਰ ਬਟਨ,
ਉਹਨੇ ਪਤਾ ਨਹੀਂ ਇੱਕ ਵਰਡ ਵੀ ਕਹਿੰਦਾ ਡੋਟਾਰਡ, ਹੈ ਨਾ, ਜਿਹੜਾ ਡੋਨਲਡ ਟਰੰਪ ਵਾਸਤੇ ਉਹਨੇ ਯੂਜ਼ ਕੀਤਾ ਸੀ, ਖਰੇ ਉਹ ਟਾਈਪੋ ਸੀ। ਬਟ ਐਨੀਵੇ, ਜਿਹੜੀ ਕੱਲ੍ਹ ਦੀ ਡੇਵੋਸ ਵਾਲੀ ਇਹ ਮੀਟਿੰਗ ਸੀ, ਇਹਦੇ ਵਿੱਚ ਬਾਕੀ ਹੋਰ ਵੱਖੋ ਵੱਖਰੀਆਂ ਗੱਲਾਂ ਦੇ ਨਾਲ ਜਦੋਂ ਕੈਨੇਡਾ ਦਾ ਜ਼ਿਕਰ ਆਇਆ ਨਾ, ਕੈਨੇਡਾ ਬਾਰੇ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਨਾ ਸਾਨੂੰ ਕੈਨੇਡਾ ਦਾ, ਨਾ ਸਾਨੂੰ ਇਹਨਾਂ ਦੀ ਲੰਬਰ ਚਾਹੀਦੀ, ਨਾ ਸਾਨੂੰ ਇਹਨਾਂ ਦੀਆਂ ਗੱਡੀਆਂ ਚਾਹੀਦੀਆਂ। ਕਹਿੰਦੇ ਗੱਡੀਆਂ ਬਣਾਉਂਦੇ ਨੇ, ਕਾਫੀ ਬਣਾਉਂਦੇ ਨੇ, ਕਹਿੰਦੇ ਦੇ ਮੇਕ ਅ ਲੋਟ ਆਫ ਦੈਮ,
ਮੇਕ ਅ ਲੋਟ ਆਫ ਦੈਮ,
ਜਿਵੇਂ ਹਾਂ
ਮੂੰਹ
ਜਿਹਾ ਦੱਬ ਕੇ, ਤੇ ਕਹਿੰਦੇ ਪਰ ਸਾਨੂੰ ਲੋੜ ਨਹੀਂ ਉਹਨਾਂ ਦੀ। ਪਰ ਵਾਸੂ ਜੀ, ਕੱਲ੍ਹ ਪਹਿਲੀ ਵਾਰੀ ਇਹ ਗੱਲ ਆਖੀ ਗਈ ਡੋਨਲਡ ਟਰੰਪ ਵੱਲੋਂ ਕਿ ਸਾਨੂੰ ਕੈਨੇਡਾ ਤੋਂ ਆਇਲ ਐਂਡ ਗੈਸ ਵੀ ਨਹੀਂ ਚਾਹੀਦਾ। ਕਹਿੰਦੇ ਸਾਡੇ ਕੋਲ ਦੁਨੀਆਂ ਦੇ ਵਿੱਚ ਕਿਸੇ ਵੀ ਹੋਰ ਮੁਲਕ ਦੇ ਨਾਲੋਂ ਜ਼ਿਆਦਾ ਆਇਲ ਐਂਡ ਗੈਸ ਅਵੇਲੇਬਲ ਆ।
ਜੋ ਜਿੰਨੀ ਵੱਡੀ ਸਟੇਜ ਉਨੀ ਵੱਡੀ ਗੱਪ, ਕਿਉਂਕਿ ਵਿਜੇ ਜੀ ਗੱਪ ਇਹਨਾਂ ਨੇ ਆਪਣੀ ਫੇਰ ਉਹ ਰਿਪੀਟ ਕੀਤੀ ਆ ਕਿ ਜੀ ਸਾਨੂੰ ਟ੍ਰੇਡ ਡੈਫਿਸਿਟ 200 ਤੋਂ, ਉਹਨਾਂ ਨੇ ਕੀ ਕਿਹਾ ਜਿਹੜੇ ਇੱਕ ਵਾਰੀ ਪਹਿਲਾਂ ਨੀ ਉਹਨਾਂ ਨੇ ਕਿਹਾ ਸੀ ਵੀ ਜਿਹੜੇ 100 ਐਗਜੈਕਟਿਵ ਆਰਡਰਸ ਬਾਰੇ,
ਹਾਂਜੀ,
ਕੀ ਕਹਿੰਦੇ ਕਲੋਜ਼ ਟੂ 100
ਐਗਜੈਕਟਿਵ
ਆਰਡਰਸ ਟੂ ਬੀ ਐਗਜੈਕਟ,
ਟੂ ਬੀ ਐਗਜੈਕਟ।
ਸੋ ਉਸੇ ਤਰ੍ਹਾਂ ਦੀ ਇਹਨਾਂ ਨੇ ਗੱਲ ਕੀਤੀ ਕੱਲ੍ਹ ਵੀ, ਕਹਿੰਦੇ 200 ਬਿਲੀਅਨ ਔਰ $250 ਬਿਲੀਅਨ
ਯਾਰ, ਮਤਲਬ 200 ਤੋਂ 250 ਬਿਲੀਅਨ ਡਾਲਰ।
ਤੇ ਇਹ ਨੰਬਰ ਵੀ ਵਿਜੇ ਜੀ ਅੰਕੜੇ ਬਿਆਨ ਕਰਦੇ ਨੇ ਵੀ ਇਹ ਦਿਸ ਨੰਬਰ ਇਜ਼ ਵੇ ਆਫ, ਐਂਡ ਡੋਨਲਡ ਟਰੰਪ ਵੀ ਸਾਨੂੰ ਪਤਾ ਸੋਸ਼ਲ ਮੀਡੀਆ ਤੇ ਇਹਨਾਂ ਨੇ ਪਹਿਲਾਂ 100 ਬਿਲੀਅਨ ਹੀ ਲਿਖਿਆ ਸੀ
ਕਿ
ਅਮਰੀਕਾ ਦਾ ਟ੍ਰੇਡ ਡੈਫਿਸਿਟ ਆ ਕੈਨੇਡਾ ਦੇ ਨਾਲ, ਫਿਰ ਉਹਨੂੰ ਕਰਕੇ 150 ਤੇ ਲੈ ਗਏ, ਫਿਰ 200 ਹੁਣ 250 ਵੀ ਔਰ ਪਾ ਕੇ ਲਿਖ ਦਿੰਦੇ ਨੇ। ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਅਮਰੀਕਾ ਦਾ ਟ੍ਰੇਡ ਡੈਫਿਸਿਟ ਤਕਰੀਬਨ $100 ਬਿਲੀਅਨ ਹੈ। ਉਹਦੇ ਵਿੱਚ ਜੇ ਤੁਸੀਂ ਇਹ ਸਿਰਫ ਇਹ ਗੁੱਡਸ ਵਾਲਾ, ਕਿਉਂਕਿ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਐਨਰਜੀ ਐਕਸਪੋਰਟਸ ਕਰਦੇ ਹਾਂ, ਇਹਨਾਂ ਨੂੰ ਆਇਲ ਐਂਡ ਗੈਸ ਭੇਜਦੇ ਹਾਂ, ਜੇ ਤੁਸੀਂ ਇਹਦੇ ਵਿੱਚ ਸਰਵਿਸਿਜ਼ ਨੂੰ ਵੀ ਇਨਕਲੂਡ ਕਰ ਲਓ ਤੇ ਫਿਰ ਜਿਹੜਾ ਟ੍ਰੇਡ ਡੈਫਿਸਿਟ ਅਮਰੀਕਾ ਦਾ ਉਹ ਸਿਰਫ $65 ਬਿਲੀਅਨ ਰਹਿ ਜਾਂਦਾ, ਕਿਉਂਕਿ ਅਮਰੀਕਾ ਸਾਨੂੰ ਸਰਵਿਸਿਜ਼ ਜ਼ਿਆਦਾ ਭੇਜਦਾ ਕੰਪੇਅਰ ਟੂ ਵਾਟ ਵੀ ਸੈਂਡ। ਸੋ $65 ਬਿਲੀਅਨ ਰਹਿ ਗਿਆ ਡੈਫਿਸਿਟ, ਤੇ ਜੇ ਵਿਜੇ ਜੀ ਤੁਸੀਂ ਇਹਦੇ ਵਿੱਚੋਂ ਐਨਰਜੀ ਨੂੰ ਐਕਸਕਲੂਡ ਕਰ ਦਿੰਦੇ
ਹੋ
ਤਾਂ ਫਿਰ ਤਾਂ ਅਮਰੀਕਾ ਦਾ $60 ਬਿਲੀਅਨ ਦਾ ਸਰਪਲਸ, ਜੇ
ਵਾਸੂ ਜੀ $125 ਬਿਲੀਅਨ ਦੇ ਜਿਹੜੀ ਐਨਰਜੀ ਆ ਉਹ ਕੈਨੇਡਾ ਤੋਂ ਅਮਰੀਕਾ ਜਾਂਦੀ ਆ, ਐਂਡ ਉਹ ਜਿਹੜਾ ਉਹ 125 ਬਿਲੀਅਨ ਆ ਉਹਦੀ ਜੇ ਅਸਲ ਮਾਰਕੀਟ ਵੈਲਿਊ ਦੇਖੀ ਜਾਵੇ ਤਾਂ ਮੇ ਬੀ ਉਹਦੀ ਵੈਲਿਊ 160-170 ਬਿਲੀਅਨ ਬਣਦੀ ਹੈ, ਕਿਉਂਕਿ ਅਮਰੀਕਾ ਸਾਡੇ ਤੋਂ ਐਨਰਜੀ ਡਿਸਕਾਊਂਟ ਤੇ ਖਰੀਦਦਾ।
ਬਿਲਕੁਲ,
ਤੇ ਸੋ $125 ਬਿਲੀਅਨ ਉਹਦੀ ਵੈਲਿਊ ਆ। ਜਿਹੜੀਆਂ ਗੱਡੀਆਂ ਇੱਥੋਂ ਬਣ ਕੇ ਜਾਂਦੀਆਂ ਨੇ ਦੈਟਸ ਅਬਾਊਟ $50 ਬਿਲੀਅਨ 50 ਬਿਲੀਅਨ ਦੀਆਂ ਗੱਡੀਆਂ ਨੇ। ਤੇ ਬਾਕੀ ਵਾਸੂ ਜੀ
ਜਿਹੜੀ ਆ ਗੱਲ ਆ ਨਾ,
$28 ਬਿਲੀਅਨ ਚਾਹੀਦਾ, $28 ਬਿਲੀਅਨ ਦੀ ਲੰਬਰ ਆ ਜਿਹੜੀ ਹਰ ਸਾਲ ਜਾਂਦੀ ਹੈ,
ਜਿਹੜਾ ਕਹਿੰਦੇ ਆਇਲ ਨਹੀਂ ਚਾਹੀਦਾ, ਕਿਵੇਂ ਨਹੀਂ ਚਾਹੀਦਾ। ਸੋ ਮਿਡ ਵੈਸਟ ਦੇ ਵਿੱਚ ਜਿੰਨੀਆਂ ਵੀ ਰਿਫਾਇਨਰੀਜ਼ ਨੇ ਉਹ ਸਾਰੀਆਂ ਜਿਹੜੀਆਂ ਨੇ ਇਸੇ ਤਰ੍ਹਾਂ ਉਹ ਕਨਫਿਗਰੇਸ਼ਨ ਉਹਨਾਂ ਦੀ ਕਿ ਉਹ ਕੈਨੇਡੀਅਨ ਹੈਵੀ ਕਰੂਡ ਨੂੰ ਹੀ ਰਿਫਾਈਨ ਕਰਦੀਆਂ ਨੇ।
ਬਿਲਕੁਲ,
ਕਿੰਨੀਆਂ ਸਾਰੀਆਂ ਪਾਈਪਲਾਈਨਸ ਵਿਛੀਆਂ ਹੋਈਆਂ ਨੇ, ਉਹਨਾਂ ਨੂੰ ਚਲਾਉਣ ਵਾਸਤੇ ਕਿੰਨੇ ਸਾਰੀਆਂ ਜੋਬਸ ਨੇ। ਸੋ ਅਸੀਂ ਤਾਂ ਅਮੈਰੀਕਨ ਇਕਨੋਮੀ ਨੂੰ ਅਸੀਂ ਸਬਸਿਡਾਈਜ਼ ਕਰ ਰਹੇ
ਹਾਂ, ਸਾਨੂੰ ਕਰ ਰਹੇ। ਪਰ ਇੱਕ ਪੰਗਾ ਹੋਰ ਆ, ਆ ਦੇਖੋ ਜਿਹੜਾ ਵਿਦਇਨ ਕੈਨੇਡਾ ਪਾਈਪਲਾਈਨਸ ਦਾ ਨੈਟਵਰਕ ਵਿਕਸਿਤ ਨਾ ਹੋਣਾ, ਇਹ ਕੈਨੇਡਾ ਦੀ ਪੋਜੀਸ਼ਨ ਨੂੰ ਕਾਫੀ ਜ਼ਿਆਦਾ ਖੋਰਾ ਲਗਾਉਂਦਾ ਪਿਆ, ਕਿਉਂਕਿ ਅਸੀਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਿਹੜਾ ਐਲਬਰਟਾ ਦਾ ਕੱਚਾ ਤੇਲ ਪਹਿਲਾਂ ਜਾਂਦਾ ਇੱਧਰੋਂ ਜਦੋਂ ਅਮਰੀਕਾ ਵਾਲੇ ਪਾਸੇ ਜਾਂਦਾ, ਫਿਰ ਉੱਧਰੋਂ ਸਰਨੀਆਂ ਵਾਲੇ ਪਾਸੇ ਜਦੋਂ ਪਾਈਪਲਾਈਨ ਵਾਪਸ ਫਿਰ ਕੈਨੇਡਾ ਦੇ ਵਿੱਚ ਦਾਖਲ ਹੁੰਦੀ ਹੈ, ਫਿਰ ਉਹ ਓਨਟੈਰੀਓ ਅਤੇ ਕਿਬੈਕ ਨੂੰ ਤੇਲ ਸਪਲਾਈ ਕਰਦੀ ਆ। ਹੁਣ ਜੇ ਉਹ ਜਿਹੜੀ ਪਾਈਪਲਾਈਨ ਅਮਰੀਕਾ ਦੇ ਰਾਹੀਂ ਹੋ ਕੇ ਆ ਰਹੀ ਹੈ, ਦੈਟ ਕੁੱਡ ਬੀ ਅ ਪੋਟੈਂਸ਼ੀਅਲ ਪ੍ਰੋਬਲਮ ਵਿਦਇਨ ਦ ਕੰਟਰੀ। ਜਿਹੜੇ ਡਾਇਰੈਕਟ ਪਾਈਪਲਾਈਨ ਲਿੰਕਸ ਨੇ ਉਹ ਤਾਂ ਟਰਾਂਸਮਾਊਂਟਨ ਪਾਈਪਲਾਈਨ ਹੀ ਰਹੇਗੀ। ਅੱਛਾ, ਫਿਰ ਜੇ ਹੁਣ ਦੇਖੋ ਟੈਰਿਫ ਲੱਗਦਾ, ਇੱਕ ਹੋਰ ਦੇਰ ਇਜ਼ ਅਨਦਰ ਕੰਸਰਨ, ਜੇ ਟੈਰਿਫ ਅਮਰੀਕਾ ਲਗਾਉਂਦਾ, ਡੋਨਲਡ ਟਰੰਪ ਨੇ 1 ਫਰਵਰੀ ਦੀ ਧਮਕੀ ਹੁਣ ਦਿੱਤੀ ਹੋਈ ਆ, ਅਤੇ ਜੇ ਫਿਰ ਕਾਊਂਟਰ ਟੈਰਿਫ ਕੈਨੇਡਾ ਵੱਲੋਂ ਵੀ ਲਗਾਏ ਜਾਂਦੇ ਨੇ, ਅਤੇ ਜੇ $for ਹੀ ਲਗਾਏ ਜਾਂਦੇ ਨੇ, ਸਾਰੀਆਂ ਚੀਜ਼ਾਂ ਇੰਕਲੂਡ ਕਰ ਲਈਆਂ ਜਾਂਦੀਆਂ ਨੇ, ਤੁਸੀਂ ਇਹ ਸੋਚੋ ਕੈਨੇਡਾ ਤੋਂ ਕੱਚਾ ਤੇਲ ਨਿਕਲਿਆ, ਕੈਨੇਡਾ ਤੋਂ ਕੱਚਾ ਤੇਲ ਨਿਕਲ ਕੇ ਅਮਰੀਕਾ ਜਾਂਦਾ, ਉਹ ਟੈਰਿਫ ਲਗਾ ਦਿੰਦੇ ਨੇ, ਅਤੇ ਮੰਨ ਲਓ ਸਾਰਾ ਨਹੀਂ ਇਸਤੇਮਾਲ ਹੁੰਦਾ, ਕੁਝ ਤਾਂ ਇਸਤੇਮਾਲ ਹੋਏਗਾ, ਉਹਦੇ ਵਿੱਚੋਂ ਫਿਰ ਉਹ ਵਾਪਸ ਆਉਂਦਾ ਰਿਫਾਈਨ ਹੋ ਕੇ ਗੈਸੋਲੀਨ ਅਤੇ ਹੋਰ ਰਿਫਾਈਨਡ ਸ਼ਕਲਾਂ ਦੇ ਵਿੱਚ ਕੈਨੇਡਾ ਵਾਪਸ ਆਉਂਦਾ। ਹੁਣ ਜਦੋਂ ਉਹ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਤਾਂ ਜੇ ਕੈਨੇਡਾ ਵੱਲੋਂ ਵੀ ਕੋਈ ਕਾਊਂਟਰ ਟੈਰਿਫ ਇਸ ਤਰ੍ਹਾਂ ਦੇ ਲਗਾਏ ਜਾਂਦੇ ਨੇ, ਉਹਦੇ ਉੱਪਰ ਹੋਰ ਟੈਰਿਫ ਲੱਗ ਗਿਆ, ਗੈਸੋਲੀਨ ਤੇ ਇੱਥੇ ਸਾਡਾ ਹੀ ਨਿਕਲਿਆ ਤੇਲ, ਉਹਦੇ ਉੱਪਰ ਡਬਲ ਟੈਰਿਫਿੰਗ ਹੋ ਕੇ ਉਹ ਤਾਂ ਹੋਰ ਕਿਤੇ ਮਹਿੰਗੀ ਹੋ ਜੂ, ਤੇ ਉਹਦੇ ਨਾਲ ਉਹਨਾਂ ਟੈਰਿਫਸ ਕਰਕੇ ਗੈਸੋਲੀਨ ਕੱਲੀ ਕੈਨੇਡਾ 'ਚ ਨਹੀਂ ਮਹਿੰਗੀ ਹੋਣੀ, ਉਹ ਮਹਿੰਗੀ ਅਮਰੀਕਾ ਦੇ ਵਿੱਚ ਵੀ ਹੋਣੀ ਆ। ਤੇ ਡੋਨਲਡ ਟਰੰਪ ਨੂੰ, ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਦੇ ਕਰੀਬੀਆਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਵਾਅਦਾ ਤਾਂ ਤੁਸੀਂ ਲੈ ਕੇ ਆਏ ਸੀ ਮਹਿੰਗਾਈ ਘਟਾਉਣ ਦਾ, ਮਹਿੰਗਾਈ ਤਾਂ ਇਹਦੇ ਨਾਲ ਵੱਧ ਜਾਣੀ ਆ। ਪਰ ਕਈਆਂ ਦਾ ਇਹ ਵੀ ਮੰਨਣਾ ਕਿ ਜੇ ਡੋਨਲਡ ਟਰੰਪ ਟੈਰਿਫ ਲਗਾ ਕੇ ਸੱਚਮੁੱਚ ਉਹ ਜਿਹੜਾ ਕਿਹੜਾ ਐਕਸਟਰਨਲ ਰੈਵਨਿਊ ਸਰਵਿਸ ਜਿਹੜੀ ਸਥਾਪਿਤ ਕਰਨੀ ਆ, ਵੀ ਜੇ ਸੱਚਮੁੱਚ ਇੰਨੇ ਪੈਸੇ ਜਿਹੋ ਜੁਟਾ ਲੈਂਦੇ ਨੇ, ਉਹਦੇ ਨਾਲ ਫਿਰ ਉਹ ਸਬਸਿਡੀਜ਼ ਦੇ ਰਾਹੀਂ ਜਿਹੜਾ ਉਸ ਟੈਰਿਫ ਦੇ ਵਧਣ ਕਰਕੇ ਮਹਿੰਗਾਈ ਦਾ ਚੋਭਾ, ਉਹ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਨਿਜਾਤ ਵੀ ਦੇ ਸਕਦੇ ਨੇ। ਸੋ ਪਤਾ ਨਹੀਂ ਕਹਾਣੀ ਜਾਣੀ ਕਿਹੜੇ ਪਾਸੇ ਨੂੰ, ਪਰ ਇੰਨਾ ਸੌਖਾ ਹੋਣਾ ਨਹੀਂ।
ਡੋਨਲਡ ਟਰੰਪ ਦਾ ਵਿਜੇ ਦੀ ਕੁਝ ਸਮਝ ਨਹੀਂ ਆ ਰਹੀ। ਹੁਣ ਇੱਕ ਪਾਸੇ ਕਹਿੰਦੇ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਆਇਲ ਹੈ, ਦੂਜੇ ਪਾਸੇ ਉਸੇ ਭਾਸ਼ਣ ਦੇ ਵਿੱਚ ਓਪੈਕ ਵਾਲਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀ ਪ੍ਰੋਡਕਸ਼ਨ ਇਨਕਰੀਜ਼ ਕਰੋ ਤਾਂ ਕਿ ਜਿਹੜੀਆਂ ਕੋਸਟ ਨੇ ਉਹ ਘਟਣ। ਤੁਹਾਡਾ ਜਿਹੜਾ ਸਾਥੀ ਮੁਲਕ ਹੈ, ਤੁਹਾਡੇ ਗੁਆਂਢ 'ਚ ਬੈਠਾ, ਤੁਹਾਨੂੰ ਸਸਤਾ ਤੇਲ ਭੇਜ ਰਿਹਾ, ਉਹਨੂੰ ਤੁਸੀਂ ਟੈਰਿਫ ਲਗਾਉਣ ਦੀ ਉਹਦੀ ਗੱਲ ਕਰ ਰਹੇ ਹੋ। ਸੋ ਦੀਸ ਥਿੰਗਸ ਡੋਂਟ ਐਡ ਅਪ। ਸੋ ਡੋਨਲਡ ਟਰੰਪ ਇੱਦਾਂ, ਉਹ ਜਿਹੜੀ ਗੱਲ ਹੈ ਵੀ ਜਿੰਨੀ ਵੱਡੀ ਸਟੇਜ ਉਨੀ ਵੱਡੀ ਗੱਪ, ਲੱਗਦਾ ਉਸੇ ਰਾਹ ਤੇ ਤੁਰੇ ਹੋਏ ਨੇ। ਤੇ ਉਹਨਾਂ ਦਾ ਵਿਜੇ ਜੀ ਇਹ ਨੈਗੋਸੀਏਸ਼ਨ ਟੈਕਟਿਕ ਹੀ ਹੈ ਕਿ 5% ਦੀ ਗੱਲ ਕਰੋ ਵੀ 2% ਤੇ ਤਾਂ ਆਣਗੇ ਫਿਰ, ਕਿ ਜਿਹੜੇ ਹੁਣ ਕੈਨੇਡਾ ਵਰਗੇ ਮੁਲਕ ਜਿਹੜੇ 1.37% ਤੇ ਨੇ ਜੀ ਡੀ ਪੀ ਦਾ ਡਿਫੈਂਸ ਕੰਟਰੀਬਿਊਸ਼ਨ। ਸੋ ਵੀ ਉਹ 5 ਦਾ ਕਵਾਂਗੇ ਤਾਂ 2 ਜਾਂ 2.5 ਤੇ 3 ਤੇ ਲੈ ਕੇ ਆਵਾਂਗੇ,
ਤੇ ਜਿਹੜੇ ਫਿਰ
ਜਿਹੜੇ ਉਹਨਾਂ ਨੈਗੋਸੀਏਸ਼ਨ ਟੈਕਟਿਕ,
ਜਿਹੜੀ ਡਿਫੈਂਸ ਕੰਟਰੀਬਿਊਸ਼ਨ ਦੇ ਵਾਸਤੇ ਆ, ਡਿਫੈਂਸ ਸਪੈਂਡਿੰਗ ਵਾਸਤੇ ਜਿਸ ਤਰ੍ਹਾਂ ਦਾ ਇਕਵਿਪਮੈਂਟ ਖਰੀਦਣਾ, ਉਹ ਇਕਵਿਪਮੈਂਟ ਸਪਲਾਈ ਕਰਨ ਵਾਲੇ ਵੀ ਤਾਂ 2-3 ਮੁਲਕ ਹੀ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਕੰਡੀਸ਼ਨ ਹੋ ਜੂਗੀ ਫਿਰ ਅਮਰੀਕਾ ਤੋਂ ਖਰੀਦੋ, ਰਾਈਟ। ਸੋ
ਇਹ ਬਿਜ਼ਨਸ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਵਿਜੇ ਜੀ ਮੇਬੀ ਇੱਦਾਂ ਨੈਗੋਸੀਏਸ਼ਨ ਹੁੰਦੀ ਹੋਵੇ, ਪਰ ਜੀਓ ਪੋਲੀਟਿਕਸ ਦੇ ਵਿੱਚ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ, ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਥਿੰਗਸ ਵਰਕ ਡਿਫਰੈਂਟਲੀ,
ਮੱਚ ਡਿਫਰੈਂਟ।
ਇਟਸ ਲਾਈਕ ਵੇ ਡਿਫਰੈਂਟ ਦੈਨ ਰਨਿੰਗ ਅ ਚੇਨ ਆਫ ਹੋਟਲਸ ਔਰ
ਕਾਫੀ
ਪ੍ਰਾਈਵੇਟ ਬਿਜ਼ਨਸ।
ਕਾਫੀ ਚੀਜ਼ਾਂ ਬਸ ਜੀ ਉਹਦੇ ਵਿੱਚ ਤੇ ਬਿਹਾਈਂਡ ਦਾ ਸੀਨਸ ਹੋਇਆ ਕਰਦੀਆਂ ਨੇ ਨਾ, ਜਿਹੜੇ ਬੈਕ ਚੈਨਲਸ ਨੇ ਉਹਦੇ ਥਰੂ ਗੱਲ ਹੁੰਦੀ ਆ, ਨਾ ਕਿ ਇੰਟਰਨੈਸ਼ਨਲ ਪਲੇਟਫਾਰਮ ਤੇ ਆ ਕੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਦਾ ਲੀਡਰ ਪ੍ਰੈਜ਼ੀਡੈਂਟ ਆ ਕੇ ਇੱਕ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਦੇ ਦੇਵੇ। ਪਰ ਉਹੀ ਗੱਲ ਹੈ ਬਸ,
ਇਹ ਬਿਆਨ ਕੋਈ ਨਾਰਥ ਕੋਰੀਆ ਬਾਰੇ ਨਹੀਂ ਦਿੱਤੇ ਜਾ ਰਹੇ, ਕੋਈ ਇਰਾਨ ਬਾਰੇ, ਸਾਊਦੀ ਅਰੇਬੀਆ ਬਾਰੇ, ਰਸ਼ੀਆ ਬਾਰੇ ਨਹੀਂ ਇਹ ਬਿਆਨ ਦਿੱਤੇ ਜਾ ਰਹੇ।
ਦਿਸ ਇਜ਼ ਅਬਾਊਟ ਯੂਅਰ ਕਲੋਜ਼ੈਸਟ ਫਰੈਂਡ
ਕੈਨੇਡਾ, ਤੁਹਾਡਾ ਲੰਗੋਟੀਆ ਯਾਰ।
ਯਾ, ਦਿਸ ਇਜ਼ ਅਬਾਊਟ ਯੂਅਰ ਕਲੋਜ਼ੈਸਟ ਫਰੈਂਡ। ਵਾਸੂ ਜੀ, ਡੋਨਲਡ ਟਰੰਪ ਨੇ ਜਿਹੜੇ ਐਗਜ਼ੈਕਟਿਵ ਆਰਡਰਸ ਕਈ ਸਾਈਨ ਕੀਤੇ ਨੇ ਤੇ ਹੋਰ ਕਾਫੀ ਕੁਝ ਇਸ ਵੇਲੇ ਚੱਲਦਾ ਪਿਆ, ਇੱਕ ਖਬਰ ਆ ਮੈਨੂੰ ਕਨਫਰਮ ਕਰ ਲੈਣ ਦਿਓ, ਉਦੋਂ ਤੱਕ ਕੋਈ ਵਟਸਐਪ ਦਾ ਮੈਸੇਜ ਪੜੋ, ਕਿ ਜੇ ਗੱਲ ਸਹੀ ਆ ਤਾਂ ਜ਼ਰੂਰੀ ਗੱਲ ਆ।
ਸ਼ੋਰ। ਸੋ ਇੱਕ ਤਾਂ ਜਿਹੜਾ ਵਿਜੇ ਜੀ ਐਗਜ਼ੈਕਟਿਵ ਆਰਡਰਸ ਦੀ ਤੁਸੀਂ ਗੱਲ ਕੀਤੀ ਆ, ਜਿਹੜਾ ਇੱਕ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਆਰਡਰ ਸੀ, ਕੱਲ ਫੈਡਰਲ ਜੱਜ ਨੇ ਉਹਨੂੰ ਅਨਕੋਨਸਟੀਟਿਊਸ਼ਨਲ, ਬਲੇਟੈਂਟਲੀ ਅਨਕੋਨਸਟੀਟਿਊਸ਼ਨਲ ਕਹਿ ਕੇ ਉਹਨੂੰ ਟੈਂਪਰਰੀ ਉੱਤੇ ਰੋਕ ਲਗਾ ਦਿੱਤੀ ਆ। ਸੋ ਟੈਂਪਰਰੀ ਰਿਸਟ੍ਰੇਨਿੰਗ ਆਰਡਰ 14 ਦਿਨਾਂ ਦਾ ਸਿਆਟਲ ਦੇ ਇੱਕ ਫੈਡਰਲ ਜੱਜ ਨੇ ਕੱਲ ਪਾਸ ਕੀਤਾ, ਕਿਉਂਕਿ ਜਿੰਨੇ ਵੀ ਡੈਮੋਕ੍ਰੈਟਿਕ ਸਟੇਟਸ ਨੇ ਉਹਨਾਂ ਦੇ ਅਟੋਰਨੀ ਜਨਰਲਸ ਨੇ ਐਗਜ਼ੈਕਟਿਵ ਆਰਡਰ ਦੇ ਖਿਲਾਫ ਇੱਕ ਅਪੀਲ ਕੀਤੀ ਸੀ, ਤੇ ਜੱਜ ਨੇ ਉੱਤੇ ਆਰਜ਼ੀ ਰੋਕ ਤਾਂ ਲਗਾ ਦਿੱਤੀ, ਤੇ ਨਾਲ ਹੁਣ ਜੱਜਸ ਕੰਸਿਡਰ ਕਰਨਗੇ ਕੋਈ ਲੌਂਗ, ਜਿਹੜੀ ਕੋਈ ਲੌਂਗ ਲਾਸਟਿੰਗ, ਕੋਈ ਪ੍ਰੀਲਿਮਨਰੀ ਇੰਜੰਕਸ਼ਨ ਇਸ ਐਗਜ਼ੈਕਟਿਵ ਆਰਡਰ ਦੇ ਖਿਲਾਫ ਉਹ ਪਾਸ ਕਰ ਸਕਦੇ ਨੇ ਕਿ ਨਹੀਂ। ਸੋ ਇਸ ਐਗਜ਼ੈਕਟਿਵ ਆਰਡਰ ਤਹਿਤ, ਡਾਗ ਫੋਰਡ ਕਹਿਣ ਲੱਗਿਆ ਸੀ ਮੈਂ, ਡੋਨਲਡ ਟਰੰਪ ਨੇ
ਨਾਮ
ਬੋਲਦੇ ਹੋਏ,
ਮੈਨੂੰ ਵੀ ਹੋਇਆ ਸਵੇਰੇ, ਅੱਜ
ਮੈਨੂੰ ਮਲਟੀਪਲ ਟਾਈਮਸ ਇਹ ਹੁੰਦਾ ਹੈ। ਸੋ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜੇਕਰ ਕੋਈ ਵਿਅਕਤੀ ਇੱਥੇ ਸਾਡੇ ਸਿਟੀਜ਼ਨ ਨਹੀਂ ਹੈ ਜਾਂ ਕੋਈ ਲੋਫੁਲ ਪਰਮਨੈਂਟ ਰੈਜ਼ੀਡੈਂਟ ਨਹੀਂ ਹੈ, ਤੇ ਉਹਨਾਂ ਦੇ ਅਮਰੀਕਾ ਦੇ ਵਿੱਚ ਬੱਚਾ ਪੈਦਾ ਹੁੰਦਾ ਤੇ ਉਹਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਨਹੀਂ ਮਿਲੇਗੀ, ਕਿ ਉਹ ਸਿਟੀਜ਼ਨ ਨਹੀਂ ਹੋਏਗਾ ਬੱਚਾ। ਦੋਨੋਂ ਪੇਰੈਂਟਸ ਜਿਹੜੇ ਨੇ ਉਹ ਸਿਟੀਜ਼ਨ ਜਾਂ ਫਿਰ ਐਟਲੀਸਟ ਵਨ ਪੇਰੈਂਟ ਸਿਟੀਜ਼ਨ ਜਾਂ ਫਿਰ ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ, ਤੇ ਜੇ ਨਹੀਂ ਹੈ ਤਾਂ ਉਹਨਾਂ ਨੂੰ ਫਿਰ ਸਿਟੀਜ਼ਨਸ਼ਿਪ ਨਹੀਂ ਮਿਲੇਗੀ। ਪਰ ਦਿਸ ਥਿੰਗ ਇਜ਼ ਗਰੰਟੀਡ ਬਾਈ ਦਾ 14th ਅਮੈਂਡਮੈਂਟ ਆਫ ਅਮੈਰੀਕਨ ਕੋਨਸਟੀਟਿਊਸ਼ਨ। ਤੇ ਜੱਜ ਨੇ ਇਹ ਕਿਹਾ, ਕਹਿੰਦੇ ਵੀ ਮੈਂ, ਉਹ ਜਿਹੜੇ ਜੱਜ ਸੀਗੇ ਫੈਡਰਲ ਜੱਜ, ਉਹ 4 ਦਹਾਕਿਆਂ ਤੋਂ ਜੱਜ ਨੇ, ਡੋਨਲਡ ਰੇਗਨ ਨੇ, ਜਿਹੜੇ ਕਿ ਬਾਈ ਦੇ ਵੇ ਆਪ ਰਿਪਬਲਿਕਨ ਪ੍ਰੈਜ਼ੀਡੈਂਟ ਸਨ, ਉਹਨਾਂ ਨੇ ਉਹਨਾਂ ਨੂੰ ਅਪੁਆਇੰਟ ਕੀਤਾ ਸੀ। ਜੱਜ ਨੇ ਇਹ ਕਿਹਾ, ਕਹਿੰਦੇ 4 ਦਹਾਕਿਆਂ ਤੋਂ ਮੈਂ ਇਸ ਬੈਂਚ ਤੇ ਹਾਂ, ਕਹਿੰਦੇ ਮੇਰੇ ਸਾਹਮਣੇ ਅੱਜ ਤੱਕ ਇੱਦਾਂ ਦਾ ਕੋਈ ਕਹਿ ਲਓ ਵੀ ਕਲੋਜ਼ ਐਂਡ ਸ਼ਟ ਜਿਹਾ ਕੇਸ ਆਇਆ ਨਹੀਂ ਵੀ ਜਿਹਦੇ ਵਿੱਚ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਉਹਦਾ ਜਵਾਬ ਇੰਨਾ ਪ੍ਰਤੱਖ ਹੋਵੇ। ਕਹਿੰਦੇ ਦਿਸ ਇਜ਼ ਬਲੇਟੈਂਟਲੀ ਅਨਕੋਨਸਟੀਟਿਊਸ਼ਨਲ। ਕਹਿੰਦੇ ਮੈਨੂੰ ਹੈਰਾਨੀ ਹੋ ਰਹੀ ਆ, ਕਹਿੰਦੇ ਵੀ ਮੈਂ, ਉਹਨਾਂ ਨੇ ਇੱਕ ਆਈ ਐਮ ਬੈਫਲਡ, ਇੱਦਾਂ ਉਹਨਾਂ ਨੇ ਕੋਈ ਸ਼ਬਦ ਇਸਤੇਮਾਲ ਕਰਿਆ, ਦਿਸ ਬੋਗਲਸ ਮਾਈ ਮਾਈਂਡ। ਕਹਿੰਦੇ ਮੇਰਾ ਦਿਮਾਗ ਖਰਾਬ ਹੋ ਰਿਹਾ ਸੋਚ ਸੋਚ ਕੇ,
ਮੇਰਾ ਦਿਮਾਗ ਇਦਾਂ ਹੀ ਬਣ ਗਈ
ਨਾ, ਕਿ ਵੀ ਜਿਹੜੇ ਐਡਮਿਨਿਸਟ੍ਰੇਸ਼ਨ, ਜਿਹੜੇ ਮਤਲਬ ਇਸ ਐਗਜ਼ੈਕਟਿਵ ਆਰਡਰ ਨੂੰ ਡਿਫੈਂਡ ਕਰਨ ਵਾਲੇ ਵਕੀਲ ਨੇ, ਵੀ ਉਹ ਕਿਸ ਆਧਾਰ ਤੇ ਤਰਕ ਪੇਸ਼ ਕਰ ਰਹੇ ਨੇ? ਕਹਿੰਦੇ ਦਿਸ ਇਜ਼ ਬਲੇਟੈਂਟਲੀ ਅਨਕੋਨਸਟੀਟਿਊਸ਼ਨਲ। ਸੋ ਉਹਨਾਂ ਨੇ ਨਾਲ ਦੇ ਨਾਲ ਹੀ ਇਹ 'ਤੇ ਇੱਕ ਟੈਂਪਰਰੀ ਰਿਸਟ੍ਰੇਨਿੰਗ ਆਰਡਰ ਲਗਾ ਦਿੱਤਾ ਅਤੇ ਹੁਣ ਉਹ ਦੇਖਦੇ ਨੇ, ਵਿਚਾਰ ਕਰਨਗੇ ਕਿ ਇਹਦੇ ਖਿਲਾਫ਼ ਕੋਈ ਇੰਜੰਕਸ਼ਨ ਲੈ ਕੇ ਆਉਣੀ ਕਿ ਨਹੀਂ।
ਅਮਰੀਕਾ ਸੀ ਸੈਕਸ਼ਨ ਬੜੇ ਵੱਧ ਗਏ ਨੇ।
ਯੈਸ ਵਿਜੇ ਜੀ, ਇੰਡੀਅਨ ਮੀਡੀਆ ਦੇ ਵਿੱਚ ਰਿਪੋਰਟ ਆ ਰਹੀ ਸੀ ਕਿ ਬਹੁਤ ਸਾਰੇ ਲੋਕ ਜਿਹਨਾਂ ਨੇ ਆਪਣੇ ਬੱਚੇ ਇਸ ਤਰ੍ਹਾਂ ਪਲਾਨ ਕੀਤੇ ਹੋਏ ਸਨ, ਦੇ ਵਰ ਗੋਇੰਗ ਫੋਰ ਸੀ ਸੈਕਸ਼ਨ, ਕਿ ਇਸ ਆਰਡਰ ਦੇ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਬੱਚੇ ਦੀ ਡਿਲੀਵਰੀ ਹੋ ਜਾਏ ਤਾਂ ਕਿ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਏ। ਐਂਡ ਵਿਜੇ ਜੀ ਦੇਖੋ, ਸੁਣਨ 'ਚ ਗੱਲ ਇਹ ਮਜ਼ਾਕ ਵਾਲੀ ਵੀ ਲੱਗਦੀ ਹੈ, ਥੋੜ੍ਹੀ ਜਿਹੀ ਗੱਲ ਹੋਛੀ ਵੀ ਲੱਗਦੀ ਹੈ, ਪਰ ਇਹ ਤੁਸੀਂ ਸੋਚ ਕੇ ਦੇਖੋ ਦ ਪਲਾਈਟ ਆਫ ਦੋਜ਼ ਪੀਪਲ ਜਿਨ੍ਹਾਂ ਨੇ, ਵਿਜੇ ਸੌਖਾ ਥੋੜ੍ਹੀ ਕਿਸੇ ਵਿਦੇਸ਼ੀ ਮੁਲਕ ਵਿੱਚ ਮੂਵ ਹੋਣਾ, ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਇਸ ਤਰ੍ਹਾਂ ਪਲਾਨ ਕੀਤੀ ਹੁੰਦੀ ਹੈ,
ਕਰੈਕਟ,
ਉਸ ਤੋਂ ਬਾਅਦ ਫਿਰ ਇੱਕਦਮ ਐਡਮਿਨਿਸਟ੍ਰੇਸ਼ਨ ਵਿੱਚ ਤਬਦੀਲੀ ਹੁੰਦੀ ਹੈ ਅਤੇ ਕੋਨਸਟੀਟਿਊਸ਼ਨਲ ਰਾਈਟ ਨੂੰ ਆ ਕੇ ਪ੍ਰੈਜੀਡੈਂਟ ਚੈਲੰਜ ਕਰ ਦਿੰਦਾ ਅਤੇ ਤੁਹਾਡੀ ਸਾਰੀ ਜਿਹੜੀ ਪਲੈਨਿੰਗ ਆ, ਤੁਹਾਡਾ ਫਿਊਚਰ, ਤੁਹਾਡਾ ਸਾਰਾ ਪਰਿਵਾਰ, ਉਹ ਸਭ ਉਹ 'ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਵੇ
ਜੇ
ਵਾਟ ਵੁੱਡ ਯੂ ਡੂ,
ਵਾਟ ਵੁੱਡ ਯੂ ਡੂ।
ਉਹ ਇਹ ਸੌਖਾ ਨਹੀਂ।
ਸੋ ਵਾਸੂ ਜੀ, ਅਮਰੀਕਾ ਦੇ ਵਿੱਚ ਇੱਕ ਲਾਅ ਮੇਕਰ ਨੇ, ਰਿਪਬਲਿਕਨ ਕਾਂਗਰਸਮੈਨ ਐਂਡੀ ਓਗਲਸ, ਉਹਨਾਂ ਨੇ ਇੱਕ ਅਮੈਂਡਮੈਂਟ ਇੰਟਰੋਡਿਊਸ ਕੀਤੀ ਆ,
ਅੱਛਾ,
ਜਿਹਦੇ ਨਾਲ ਕਹਿੰਦੇ ਇਟ ਵੁੱਡ ਇਨਸ਼ੋਰ ਦੈਟ ਵੀ ਕੈਨ ਸਸਟੇਨ ਦ ਬੋਲਡ ਲੀਡਰਸ਼ਿਪ ਆਰ ਨੇਸ਼ਨ ਸੋ ਡੈਸਪਰੇਟਲੀ ਨੀਡਸ। ਸੋ ਇਹ ਕੰਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਦੀ ਪ੍ਰਪੋਜ਼ਲ ਇਹਨੇ ਕੀਤੀ ਹੈ ਕਿ ਡੋਨਲਡ ਟਰੰਪ ਤਾਂ ਕਿ ਤੀਜੀ ਟਰਮ ਦੇ ਵਿੱਚ ਵੀ, ਤੀਜੀ ਟਰਮ ਦੇ ਵਿੱਚ ਵੀ ਇਲੈਕਸ਼ਨ ਲੜ ਸਕਣ। ਸੋ ਜਿਹੜੀ 22nd ਅਮੈਂਡਮੈਂਟ ਆ ਕੰਸਟੀਟਿਊਸ਼ਨ ਦੀ, ਜਿਹੜੀ 1951 ਦੇ ਵਿੱਚ ਅਡੈਪਟ ਕੀਤੀ ਗਈ ਸੀ, ਜਦੋਂ ਤੋਂ ਫਾਰਮਲਾਈਜ਼ ਕਰ ਦਿੱਤਾ ਗਿਆ ਸੀ ਕਿ ਕੋਈ ਵੀ ਰਾਸ਼ਟਰਪਤੀ 2 ਤੋਂ ਜ਼ਿਆਦਾ ਟਰਮਸ ਭਾਵੇਂ ਕੰਜ਼ੈਕਟਿਵ ਜਾਂ ਨੋਨ ਕੰਜ਼ੈਕਟਿਵ ਨਹੀਂ ਰਹਿ ਸਕੇਗਾ, ਕਿਉਂਕਿ ਇਸ ਤੋਂ ਪਹਿਲਾਂ ਸਿਰਫ ਇੱਕ ਇਹ ਰਵਾਇਤ ਚੱਲੀ ਆਉਂਦੀ ਸੀ ਜਦੋਂ ਜਾਰਜ ਵਾਸ਼ਿੰਗਟਨ ਸੀਗੇ, ਉਹਨਾਂ ਨੇ 1896 'ਚ ਵੋਲੰਟਰੀਲੀ ਕਹਿਤਾ ਸੀ ਭਾਈ ਅਗਲਾ ਇਲੈਕਸ਼ਨ ਨਹੀਂ ਲੜਨਾ, ਅਤੇ ਉਹਨਾਂ ਨੇ ਇੱਕ ਉਹ ਪ੍ਰੈਸੀਡੈਂਟ ਸੈੱਟ ਕੀਤਾ ਸੀ। ਉਹ ਤੋਂ ਬਾਅਦ ਫਿਰ ਫਰੈਂਕਲਿਨ ਡੀ ਰੂਜ਼ਵਲਟ, ਉਹ 4 ਵਾਰੀ ਇਲੈਕਟ ਹੋ ਗਏ ਸੀ, ਚੌਥੀ ਟਰਮ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ, ਪਰ 1951 ਦੇ ਵਿੱਚ ਫਿਰ ਇਹਨੂੰ ਫਾਰਮਲਾਈਜ਼ ਕਰ ਦਿੱਤਾ ਗਿਆ ਸੀ ਕਿ ਭਾਈ 2 ਟਰਮ ਤੋਂ ਵੱਧ ਨਹੀਂ। ਸੋ ਇਹਨੂੰ ਹੁਣ ਚੈਲੰਜ ਕਰਨ ਦੇ ਵਾਸਤੇ ਅਮੈਂਡਮੈਂਟ ਪੇਸ਼ ਕੀਤੀ ਗਈ, ਪਰ ਰਾਹ ਇੰਨਾ ਸੌਖਾ ਨਹੀਂ ਹੁੰਦਾ ਇਹਦੇ ਵਾਸਤੇ।
ਮੈਂ ਕਹਿੰਦਾ ਕਰ ਦਿਓ,
ਹਾਂ,
ਬਰਾਕ ਓਬਾਮਾ ਵਿਲ ਕਮ ਬੈਕ।
ਨਹੀਂ, ਅੱਛਾ, ਆ ਲਓ ਸੁਣੋ ਨਾ, ਓਕੇ, ਆਈ ਐਮ ਗਲੈਡ ਯੂ ਰੇਜ਼ ਦੈਟ ਕੁਐਸਚਨ ਔਰ ਦੈਟ ਪੁਆਇੰਟ। ਇਹਨਾਂ ਨੇ ਇਹ ਕਿਹਾ, ਕਹਿੰਦੇ ਕਿ ਅਸੀਂ, ਉਹਨਾਂ ਨੇ ਵਰਡਿੰਗ ਉਹਦੀ ਕੁਛ ਇਸ ਹਿਸਾਬ ਦੀ ਰੱਖੀ ਆ ਕਿ ਬਰਾਕ ਓਬਾਮਾ ਨਹੀਂ ਆ ਸਕਦੇ,
ਫਿਰ ਮਜ਼ਾਕ
ਥੋੜੀ ਹੈ, ਇਟਸ ਓਨਲੀ, ਇਟਸ, ਯਾ
ਡਸਨਟ ਵਰਕ ਲਾਈਕ ਦੈਟ,
ਯਾ।
ਸੋ ਜੇ ਤੁਸੀਂ ਇਹ ਰਿਸਟ੍ਰਿਕਸ਼ਨ ਹਟਾਓਗੇ ਕਿ 2 ਟਰਮਸ ਤੋਂ ਜ਼ਿਆਦਾ ਤੀਸਰੀ ਟਰਮ ਨਹੀਂ ਹੋ ਸਕਦੀ, ਇਹ ਸਾਰਿਆਂ ਦੇ ਲਾਗੂ ਹੋਏਗੀ ਨਾ, ਇਹ ਥੋੜੀ ਹੁਣ ਰਿਪਬਲਿਕਨ ਪ੍ਰੈਜ਼ੀਡੈਂਟਸ ਤੇ ਹੀ ਹੋਏਗੀ, ਇਕੱਲੇ ਡੋਨਲਡ ਟਰੰਪ ਤੇ ਹੀ ਹੋਏਗੀ।
ਸੋ ਕਹਿੰਦੇ ਕਿ ਨੋ,
ਹਾਊ ਇਜ਼ ਦੈਟ ਫੇਅਰ,
ਨੋ ਪਰਸਨ ਸ਼ੈਲ ਬੀ ਇਲੈਕਟਿਡ ਟੂ ਦੀ ਆਫਿਸ ਆਫ ਦੀ ਪ੍ਰੈਜ਼ੀਡੈਂਟ ਮੋਰ ਦੈਨ 3 ਟਾਈਮਸ, ਨੋਰ ਬੀ ਇਲੈਕਟਿਡ ਟੂ ਐਨੀ ਐਡੀਸ਼ਨਲ ਟਰਮ ਆਫਟਰ ਬੀਂਗ ਇਲੈਕਟਿਡ ਟੂ 2 ਕੰਜ਼ੈਕਟਿਵ ਟਰਮਸ। ਸੋ ਆਹ ਜਿਹੜੀ ਗੱਲ ਆ ਨਾ, ਕਿ ਜੇ ਉਹ 2 ਵਾਰੀ ਲਗਾਤਾਰ ਰਹਿ ਲੇ,
ਠੀਕ
ਹੈ, ਵੀ ਆਪਣੇ ਮੁਤਾਬਕ,
ਠੀਕ ਹੈ,
ਆਪਣੇ ਮੁਤਾਬਕ ਜਿੱਦਾਂ ਮਰਜ਼ੀ ਉਹਨੂੰ ਤੋੜ ਲਿਆ, ਕਿਉਂਕਿ ਬਰਾਕ ਓਬਾਮਾ ਲਗਾਤਾਰ 2 ਵਾਰ ਪ੍ਰੈਜ਼ੀਡੈਂਟ ਰਹੇ ਸੀ, ਇਸ ਕਰਕੇ ਉਹ ਨਹੀਂ ਤੀਜੀ ਵਾਰ ਆ ਸਕਦੇ।
ਸਿਰਫ ਉਹੀ ਰਾਸ਼ਟਰਪਤੀ ਆ ਸਕਦਾ ਜਿਹਦੇ ਚਿਹਰੇ ਦੇ ਉੱਤੇ ਸੰਤਰੀ ਜੇ ਰੰਗ ਦਾ ਨੂਰ ਹੋਵੇ, ਉਹਨੂੰ 3 ਟਰਮਸ ਹੋਣਗੀਆਂ, ਜਿਹੜਾ ਫਲੋਰੀਡਾ ਤੋਂ ਆਉਂਦਾ ਹੋਵੇ,
ਜਿਹੜਾ
ਬਹੁਤ ਵੱਡਾ ਰਿਜ਼ੋਰਟ ਵੀ ਹੋਵੇ, ਜਿਹਦੇ ਵੇਗਸ ਦੇ ਵਿੱਚ ਵੱਡੇ ਵੱਡੇ ਹੋਟਲਸ ਵੀ ਹੋਣ,
ਜਿਹੜਾ ਇਦਾਂ ਇਦਾਂ ਕਰਕੇ ਡਾਂਸ ਕਰਦਾ ਹੋਵੇ,
ਵੀ ਕਰ ਸਕੇ, ਜਿਹਦੇ ਵਾਲ ਵੀ ਬੜੇ ਸਟਾਈਲਿਸ਼ ਜੇ ਹੋਣ।
ਸੋ ਵਾਸੂ ਜੀ, ਬਾਏ ਦ ਟਾਈਮ ਡੋਨਲਡ ਟਰੰਪ ਦੀ ਟਰਮ ਖਤਮ ਹੋਏਗੀ, ਹੀ ਇਜ਼ ਗੋਇੰ ਬੀ 82 ਇਅਰਸ ਓਲਡ, ਤੇ ਬਾਕੀ ਚੀਜ਼ਾਂ ਸਾਰੀਆਂ ਪਾਸੇ, for somebody who is close to 80, Donald Trump already 78-79 ਉਹਨਾਂ ਦੀ ਏਜ ਆ, ਯਾਰ ਐਨਰਜੀ ਬੰਦੇ ਦੀ ਠੀਕ ਆ, ਹੀ ਇਜ਼ ਲੋਸਟ ਅ ਲੋਟ ਆਫ ਵੇਟ ਐਸ ਵੈਲ, ਹੀ ਇਜ਼ ਲੋਸਟ ਅ ਲੋਟ ਆਫ ਵੇਟ, ਹੀ ਇਜ਼ ਲੋਸਟ ਅਬਾਊਟ ਆਈ ਥਿੰਕ 30 ਪਾਊਂਡਸ ਇਨ ਦ ਲਾਸਟ ਫਿਊ ਮੰਥਸ।
ਆਰ ਯੂ ਕਨਸਰਨਡ ਜੀ?
ਨਹੀਂ ਨਹੀਂ, ਆਮ ਨਾਟ, ਮੈਂ ਤਾਂ ਵੈਸੇ ਗੱਲ ਕਰਦਾ, ਵੈਸੇ ਗੱਲ ਕਰਦਾ।
ਵੈਸੇ ਉਹ ਕਹਿੰਦੇ ਮੈਕਡੋਨਲਡਸ ਦੇ ਬੜੇ ਸ਼ੌਕੀਨ ਨੇ
ਤੇ ਡਾਇਟ ਕੋਕ ਵਗੈਰਾ ਖਾਸਾ ਪੀਂਦੇ ਨੇ,
ਮੈਕਡੋਨਲਡਸ ਐਂਡ ਡਾਇਟ ਕੋਕ, ਦੈਟਸ ਇਜ਼ ਸਟੇਪਲ ਡਾਇਟ।
ਯਾਰ ਵਾਰਨ ਬਫੇਟ ਵੀ ਦਿਹਾੜੀ ਦੇ ਕਹਿੰਦੇ 8-10 ਕੈਨ ਡਾਇਟ ਕੋਕ ਦੇ ਪੀ ਜਾਂਦੇ ਨੇ,
ਤੇ ਮੈਕਡੋਨਲਡਸ ਵੀ ਖਾਂਦੇ,
ਮੈਕਡੋਨਲਡਸ ਵੀ ਖਾਂਦੇ ਨੇ, ਐਂਡ ਹੀ ਇਜ਼ ਆਲਸੋ ਲਾਈਕ ਕਲੋਜ਼ ਟੂ 90 ਆਈ ਬਿਲੀਵ। ਸੋ ਵਾਟਸ ਦ ਟੇਕ ਅਵੇ ਵਾਸੂ ਜੀ?
ਹੈਵ ਅ ਨਾਈਸ ਵੀਕਐਂਡ ਵਿਦ ਯੂ,
ਹੈਵ ਅ ਨਾਈਸ ਵੀਕਐਂਡ। ਬਾਕੀ ਡੋਨਲਡ ਟਰੰਪ ਦੇ 208 ਹਫ਼ਤਿਆਂ ਚੋਂ ਪਹਿਲਾ ਹਫ਼ਤਾ ਹੁਣ ਖਤਮ ਹੋ ਰਿਹਾ ਹੈ,
ਗਰੰਟੀ ਨਹੀਂ ਕਿ 208 ਹੀ ਨੇ ਹੁਣ, ਤੀਜੀ ਟਰਮ ਆ ਗਈ ਫਿਰ,
ਤਾਂ ਫਿਰ
ਹਾਂ। ਸੋ ਦਿਸ ਇਜ਼ ਨਾਟ ਅ ਨਾਈਸ ਵੇ ਟੂ ਲਿਵ ਲਾਈਫ ਜੀ,
ਰਾਹ ਇੰਨਾ ਪੱਧਰਾ ਹੈ ਨਹੀਂ ਵੈਸੇ ਇਹਨੂੰ ਪਾਸ ਕਰਾਉਣ ਦਾ ਹਾਊਸ ਦੇ ਵਿੱਚੋਂ, ਫਿਰ 38 ਸਟੇਟਸ ਦੇ ਵਿੱਚੋਂ, ਘੱਟੋ ਘੱਟ ਉਹ ਖਾਸਾ ਗੁੰਝਲਦਾਰ ਪ੍ਰੋਸੈਸ ਆ, ਇਹ ਤਾਂ ਬੜਾ ਲੌਂਗ ਸ਼ਾਟ ਆ।
ਟੇਕ ਅਵੇ ਬੇਸਿਕਲੀ ਇਹ ਹੈ ਕਿ ਐਗਜ਼ੈਕਟਿਵ ਆਰਡਰਸ ਜਿਹੜੇ ਇਹਨਾਂ ਨੇ ਪਾਸ ਕੀਤੇ ਨੇ, ਜੇਕਰ ਉਹ ਕੰਸਟੀਟਿਊਸ਼ਨ ਦੀ ਉਲੰਘਣਾ ਕਰਦੇ ਹੋਏ ਤਾਂ ਉਹਨਾਂ ਦੇ ਰਾਹ ਦੇ ਵਿੱਚ ਬਹੁਤ ਸਾਰੇ ਲੀਗਲ ਚੈਲੰਜਸ ਹੋਣਗੇ। ਸੋ ਇੰਨਾ ਸਿੱਧਾ ਪੱਧਰਾ ਰਾਹ ਨਹੀਂ ਹੈਗਾ ਡੋਨਲਡ ਟਰੰਪ ਵਾਸਤੇ ਵੀ। ਸੋ ਐਗਜ਼ੈਕਟਿਵ ਆਰਡਰ ਜੇ ਸਾਈਨ ਕਰਤਾ, ਇਹਦਾ ਮਤਲਬ ਇਹ ਨਹੀਂ ਉਹ ਲਾਗੂ ਹੀ ਹੋ ਜਾਏਗਾ, ਉਹਦੇ ਖਿਲਾਫ਼ ਲੀਗਲ ਚੈਲੰਜਸ ਜਿਹੜੇ ਡੈਮੋਕ੍ਰੈਟਿਕ ਜਿਹੜੇ ਅਟਾਰਨੀ ਜਨਰਲ ਨੇ ਵੱਖੋ ਵੱਖਰੀਆਂ ਸਟੇਟਸ ਵਿੱਚ ਉਹ ਕਰਨਗੇ।
ਬਰਥ ਰਾਈਟ ਸਿਟੀਜ਼ਨਸ਼ਿਪ ਇਜ਼ ਐਨ ਐਗਜ਼ਾਮਪਲ ਆਫ ਦੈਟ,
ਦਿਸ ਇਜ਼ ਐਨ ਐਗਜ਼ਾਮਪਲ, ਦੈਟਸ ਅ ਟੇਕ ਅਵੇ
ਜੀ।
ਸੋ ਲੈਟਸ ਐਂਡ ਇਟ ਔਨ ਅ ਪੋਜ਼ਿਟਿਵ ਨੋਟ
ਜੀ। ਵਾਸੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਫਿਰ ਗੱਲ ਕਰਦੇ ਹਾਂ, ਸ਼ਾਮੀ ਤੁਹਾਨੂੰ ਸੁਣਦੇ ਹਾਂ।
ਥੈਂਕ ਯੂ,
ਹੈਵ ਅ ਨਾਈਸ ਵੀਕਐਂਡ।
ਯੂ ਟੂ ਜੀ।
ਠੰਡ ਬੜੀ ਬਾਹਰ ਅੱਜ,
ਠੀਕ ਹੈ ਜੀ, ਮੈਂ ਜੈਕਟ ਪਾ, ਮੈਂ ਫਿਰ ਵੀ ਜੈਕਟ ਪਾ ਕੇ,
ਹਾਂ ਜੈਕਟ ਪਾ ਕੇ ਗੋਗਲਾਂ ਲਾ ਕੇ,
ਠੀਕ ਹੈ ਜੀ,
ਤਸ਼ਨ ਨਾਲ ਜਾਓ,
ਤਸ਼ਨ
ਮਿਹਰਬਾਨੀ,
ਮੈਂ ਕਿਹੜਾ ਫਿਰ ਰਾਸ਼ਟਰਪਤੀ ਬਣ ਗਿਆ। ਥੈਂਕ ਯੂ ਜੀ,
ਬਹੁਤ ਬਹੁਤ ਕਾਬਲੀਅਤ ਤਾਂ ਤੁਹਾਡੇ 'ਚ ਹੈ, ਪਰ ਇੱਦਾਂ ਦੇ ਤੁਸੀਂ ਬਣਨਾ ਵੀ ਨਹੀਂ ਨਾ।
ਨਹੀਂ, ਇੱਥੇ ਕੈਨੇਡਾ 'ਚ ਹੁੰਦਾ ਹੀ ਨਹੀਂ,
ਕੈਨੇਡਾ ਰਾਸ਼ਟਰਪਤੀ ਨਹੀਂ ਹੁੰਦਾ, ਅਮਰੀਕਾ ਬਣ ਨਹੀਂ ਸਕਦੇ,
ਅਮਰੀਕਾ ਜਾਣ,
ਕਿਉਂਕਿ ਨਹੀਂ ਨਹੀਂ ਕਿਉਂਕਿ ਆਪਾਂ ਉੱਥੇ ਜਨਮੇ ਨਹੀਂ, ਉਹਨਾਂ ਦੀ ਕੋਨਸਟੀਟਿਊਸ਼ਨ ਇਹ ਕਹਿੰਦੀ ਹੈ ਯੂ ਹੈਵ ਟੂ ਬੀ ਅ ਬੋਰਨ ਸਿਟੀਜ਼ਨ। ਬਸ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।